ਪਰਮ ਸਤਿਕਾਰ ਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਸੰਗ ਜੀ ਰਸਨਾ ਪਵਿੱਤਰ ਕਰੋ ਸਤਿਗੁਰ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੀ ਵੱਡੀ ਗਿਣਤੀ ਵਿੱਚ ਆਪਾਂ ਦੂਸਰੇ ਦੀਵਾਨ ਵਿੱਚ ਹਾਜ਼ਰ ਹੋਏ ਹਾਂ। ਕਾਫੀ ਸਮੇਂ ਤੋਂ ਕਥਾ ਕੀਰਤਨ ਦਾ ਆਨੰਦ ਮਾਣ ਲਿਆ। ਜਿੰਨਾ ਕੁ ਸਮਾਂ ਬਾਕੀ ਰਹਿੰਦਾ ਹੈ ਮਨ ਬਿਰਤੀਆਂ ਇਕਾਗਰ ਕਰਕੇ ਰੱਖਿਓ। ਬਿਲਕੁਲ ਕਿਸੇ ਪਾਸੇ ਕਿਸੇ ਤਰ੍ਹਾਂ ਦੀ ਹਿਲਜੁਲ ਨਾ ਹੋਵੇ। ਜੇ ਕੋਈ ਬੱਚਾ ਰੋਵੇ ਨਾਲ ਦੀ ਨਾਲ ਭੈਣ ਬਾਹਰਲੇ ਪਾਸੇ ਜਾ ਕੇ ਬੈਠੇ, ਬਾਕੀਆਂ ਦੀ ਇਕਾਗਰਤਾ ਵਿੱਚ ਫਰਕ ਨਾ ਪਵੇ। ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਇਸ ਏਰੀਏ ਦੇ ਜਿਹੜੇ ਲੋਕ ਹਨ, ਸੰਗਤ ਹੈ ਜਿਹੜੀ, ਕਾਫੀ ਸਮਝਦਾਰ ਨੇ। ਔਰ ਮੈਂ ਕੱਲ੍ਹ ਵੀ ਨੋਟ ਕਰਦਾ ਸੀ ਕਿ ਜਦੋਂ ਸਟੇਜ ਤੇ ਬੈਠਿਆਂ ਇਹ ਐਕਸਪੀਰੀਅੰਸ ਇੰਨਾ ਕੁ ਤਜਰਬਾ ਹੋ ਜਾਂਦਾ ਹੈ। ਜਿਹੜੇ ਇਲਾਕੇ ਵਿੱਚ ਵੀ ਜਾਈਦਾ ਹੈ ਹਰ ਤਰ੍ਹਾਂ ਦੀ ਸੰਗਤ ਨੂੰ ਮਿਲਦੇ ਆ, ਵਾਹ ਪੈਂਦਾ ਹੈ ਤੇ ਪਤਾ ਲੱਗ ਜਾਂਦਾ ਵੀ ਕਿਹੜੇ ਇਲਾਕੇ ਵਿੱਚ ਕਿੰਨਾ ਕੁ ਸੰਗਤ ਕਿਹੜੇ ਹਿਸਾਬ ਦਾ ਸੁਣਦੀ ਹੈ। ਇਸ ਗੱਲ ਦੀ ਖੁਸ਼ੀ ਹੈ ਕਿ ਕਾਫੀ ਸੂਝਵਾਨ ਤੁਹਾਡੇ ਵਿੱਚ ਸਰੋਤੇ ਹਨ ਜਿਹੜੇ ਕਾਫੀ ਗੱਲ ਪਕੜ ਕਰਦੇ ਨੇ। ਸੋ ਤਾਂ ਕਰਕੇ ਬੇਨਤੀ ਹੈ ਬਈ ਕੋਸ਼ਿਸ਼ ਕਰੀਏ ਜਿੰਨੀ ਕੁ ਅਸੀਂ ਸੁਣਦੇ ਹਾਂ ਸਾਡੇ ਸਮਝ 'ਚ ਆਵੇ ਗੱਲ। ਜੇ ਸਮਝ ਵਿੱਚ ਨਾ ਆਈ ਤੇ ਫਿਰ ਧਿਆਨ ਨਾਲ ਸੁਣੇ ਦਾ ਕੀ ਅਰਥ ਹੈ। ਜੇ ਕੀਤਾ ਹੀ ਨਾ ਅਸੀਂ ਜੋ ਸਮਝ ਲਿਆ ਫਿਰ ਉਹਨੂੰ ਕੀਤਾ ਹੀ ਨਾ। ਜੇ ਹੁਣ ਆਪਾਂ ਕਹੀਏ ਵੀ ਸਾਡਾ ਬੱਚਾ ਬਹੁਤ ਧਿਆਨ ਨਾਲ ਸੁਣਿਆ ਉਹਨੇ, ਵੀ ਮੈਂ ਜਿੱਦਣ ਉਹਨੂੰ ਕਿਹਾ ਨਾ ਵੀ ਪਟਿਆਲੇ ਜਾ ਕੇ ਆ, ਵੀ ਉੱਥੇ ਫਿਰ ਤੂੰ ਚੌਂਕ ਤੋਂ ਇੱਧਰ ਨੂੰ ਜਾਈ, ਅੱਗੇ ਫਿਰ ਦੁਕਾਨ ਹੈ, ਦੁਕਾਨ ਤੇ ਇੰਨਾ ਤੂੰ ਆਹ ਚੀਜ਼ ਖਰੀਦ ਕੇ ਲਿਆ। ਕਾਕੇ ਨੇ ਬਹੁਤ ਧਿਆਨ ਨਾਲ ਸੁਣਿਆ, ਪਰ ਜੇ ਉਹਨੇ ਉਹ ਕੰਮ ਕੀਤਾ ਹੀ ਨਾ ਤੇ ਉਹਦਾ ਸੁਣੇ ਦਾ ਕੀ ਅਰਥ ਹੈ, ਸਮਝੇ ਦਾ ਕੀ ਅਰਥ ਹੈ। ਉਹਦਾ ਸੁਣਿਆ ਤਾਂ ਹੀ ਮੰਨਿਆ ਜਾਂਦਾ ਜੀ ਜੇ ਉਹ ਸਮਝ ਕੇ ਤੇ ਮੰਨ ਲਵੇ। ਇਸੇ ਕਰਕੇ ਸੁਣਨ ਦੀ ਬੜੀ ਵੱਡੀ ਮਹਾਨਤਾ ਹੈ ਵੀ ਜਿਹਨੇ ਮੰਨ ਲਿਆ ਸਮਝ ਲਓ ਸੁਣ ਲਿਆ, ਜੇ ਮੰਨਿਆ ਨਹੀਂ ਤੇ ਸੁਣਿਆ ਹੀ ਨਹੀਂ। ਨਾਨਕ ਭਗਤਾਂ ਸਦਾ ਵਿਗਾਸ, ਉਹ ਸਦਾ ਖੁਸ਼ ਰਹਿੰਦੇ ਆ ਕਿਉਂਕਿ ਸੁਣਿਆ ਹੈ ਦੁੱਖ ਪਾਪ ਕਾ ਨਾਸ। ਜੋ ਸੁਣਦੇ ਹੈ ਉਹਨੂੰ ਕਮਾਉਂਦੇ ਹੈ। ਸੁਣਨਾ ਛੋਟੀ ਗੱਲ ਨਹੀਂ, ਧਿਆਨ ਲਾ ਕੇ ਸੁਣ ਲੈਣਾ, ਸੁਣਨ ਤੋਂ ਬਾਅਦ ਕਰ ਲੈਣਾ, ਤੇ ਜੇ ਕੀਤਾ ਹੈ ਤੇ ਤਾਂ ਹੀ ਸੁਣਿਆ ਸਫਲ ਹੈ, ਫਿਰ ਦੁੱਖ ਪਾਪ ਕਾ ਨਾਸ ਤੇ ਆਪੇ ਹੀ ਹੋ ਗਿਆ। ਸੋ ਇਸ ਕਰਕੇ ਭਾਈ ਜਿਵੇਂ ਹੁਣ ਆਪਾਂ ਸਾਰੇ ਜਣੇ ਸਿਮਰਨ ਕਰ ਰਹੇ ਸੀ, ਆਪਾਂ ਤਕਰੀਬਨ ਅੱਧਾ ਘੰਟਾ ਲਾ ਦਿੱਤਾ ਹੋਣਾ, ਹੋ ਸਕਦਾ 35 ਮਿੰਟ ਹੀ ਲੱਗ ਗਏ ਹੋਣ। ਹੁਣ ਜਿਵੇਂ ਆਪਾਂ ਇੱਦਾਂ ਸਿਮਰਨ ਕਰ ਰਹੇ ਸੀ ਸਾਰੇ ਨਾਲ ਨਾਲ ਗੁਰਬਾਣੀ ਦਾ ਸ਼ਬਦ ਚੱਲਦਾ ਸੀ ਤੇ ਵਿੱਚ ਵਿੱਚ ਆਪਾਂ ਸਿਮਰਨ ਵੀ ਕਰਦੇ ਸੀ। ਜੇ ਆਪਾਂ ਇੱਦਾਂ ਹੀ ਕਰੀ ਚੱਲੀਏ 2 ਘੰਟੇ ਲਾ ਦਈਏ ਜਿਵੇਂ ਚੱਲ ਰਿਹਾ ਸੀ, ਆਨੰਦ ਆ ਰਿਹਾ ਸੀ ਕਿ ਨਹੀਂ ਸੀ ਆ ਰਿਹਾ ਦੱਸੋ, ਆ ਰਿਹਾ ਸੀ। ਜੇ ਆਪਾਂ ਇੱਦਾਂ ਹੀ ਕਰੀ ਚੱਲੀਏ 2 ਘੰਟੇ, ਅੱਜ ਜਿਹੜਾ ਫਤਿਹ ਬੁਲਾ ਕੇ ਕੰਮ ਸ਼ੁਰੂ ਕਰ ਲੈਂਦੇ ਹਾਂ ਵੀ ਇਹ ਨਾ ਹੀ ਕਰੀਏ, ਦੱਸੋ ਫਿਰ ਕੋਈ ਸਾਡਾ ਵੈਰੀ ਹੋਏਗਾ। ਇਲਾਕੇ 'ਚ ਗੱਲਾਂ ਬਹੁਤ ਹੋਣਗੀਆਂ, ਪਤਾ ਕੀ ਬਾਬਾ ਜੀ ਨਾਮ ਬਹੁਤ ਜਪਾਉਂਦੇ ਨੇ, ਆਖੋ ਸਤਨਾਮ, ਏਦਾਂ ਦੀਆਂ ਗੱਲਾਂ ਹੋਣਗੀਆਂ। ਪਿੰਡ 'ਚ ਵੀ ਕਹਿਣਗੇ ਯਾਰ ਇਹਨਾਂ ਨੂੰ ਸੱਦਿਆ ਕਰੋ, ਨਾ ਕਿਸੇ ਦੀ ਮਾੜੀ ਨਾ ਕਿਸੇ ਦੀ ਚੰਗੀ, ਬਸ ਸਿਮਰਨ ਹੀ ਕਰਾਈ ਜਾਂਦੇ ਯਾਰ, ਹੋਰ ਤੇ ਗੱਲ ਹੀ ਨਹੀਂ ਕੀਤੀ ਕੋਈ, ਬਸ ਜਾਂ ਗੁਰਬਾਣੀ ਦੇ ਸ਼ਬਦ ਸੁਣਾਏ। 10 ਕੁ ਸ਼ਬਦ ਸੁਣਾ ਦਿਆਂਗੇ, 10 ਸ਼ਬਦ ਸੁਣਾ ਤੇ ਬਾਣੀ ਦੇ ਨਾਲ ਨਾਮ ਬਹੁਤ ਜਪਾਇਆ, ਉਦੋਂ ਬਾਅਦ ਆਨੰਦ ਸਾਹਿਬ ਪੜ੍ਹਤਾ, ਚਲੋ ਜੀ ਅਰਦਾਸ 'ਚ ਖੜੇ ਹੋ ਗਏ, ਪਰ ਗੱਲ ਬਣ ਗਈ ਆ ਤੇ ਨਜ਼ਾਰਾ ਹੀ ਬਹੁਤ ਹੈ। ਲੈ ਨਾਲੇ ਮੇਰੀ ਬੱਲੇ ਬੱਲੇ, ਨਾਲੇ ਲੋਕੀ ਕਹਿਣਗੇ ਬਾਬਿਆਂ ਦੀ ਕਮਾਈ ਬਹੁਤ ਹੈ, ਨਾਮ ਹੀ ਬਹੁਤ ਜਪਾਉਂਦੇ ਆ, ਤੇ ਨਾਲੇ ਤੁਸੀਂ ਖੁਸ਼। ਇਹੀ ਭਗਤੀ ਹੈ ਜੇ ਆਪਾਂ ਇਦਾਂ ਹੀ ਲੱਗੇ ਰਹੀਏ ਸਾਰੇ ਜਣੇ ਤੇ ਲੋਕੀ ਤੇ ਵੇਖਣ ਨਾਲ ਤੇ ਭਗਤੀ ਬਹੁਤ ਕਰ ਰਹੇ ਆ। ਠੀਕ ਹੈ, ਮੈਂ ਕੱਲ ਵੀ ਤੁਹਾਨੂੰ ਬੇਨਤੀ ਕੀਤੀ ਸੀ ਵੀ ਧਾਗਾ ਜਦੋਂ ਪਾਉਣਾ ਹੁੰਦਾ ਹੈ ਨਾ ਸੂਈ ਵਿੱਚ ਤੇ ਪਹਿਲਾਂ ਵੱਟ ਚਾੜ ਲਈਦਾ, ਇਹਨੂੰ ਆਪਾਂ ਵੱਟ ਚਾੜਨ ਜਿੰਨਾ ਹੀ ਮੰਨਦਾ ਮੈਂ ਤੈਨੂੰ, ਜਿਹੜਾ ਇੱਦਾਂ ਬਹਿ ਕੇ ਸਿਮਰਨ ਰਲ ਕੇ ਕਰ ਦੇ ਵੀ ਵੱਟ ਚਾੜਨਾ ਹੀ ਹੈ ਬਸ, ਧਾਗਾ ਤੇ ਅਜੇ ਪੈਣਾ ਹੈ ਆਖੋ ਸਤਨਾਮ
ਵਾਹਿਗੁਰੂ,
ਧਾਗਾ ਤੇ ਪੈਣਾ ਹੁੰਦਾ ਹੈ। ਇਹਦੇ ਤਾਂ ਐਵੇਂ ਹਿਲਜੁਲ ਜੀ ਟਿਕ ਜੇ ਅੰਦਰ ਥੋੜਾ ਜਿਹਾ, ਜਦੋਂ ਇੱਕ ਕੋਈ ਥੌਟ ਦੇ ਦਿਓ ਨਾ ਮਾਇੰਡ ਨੂੰ ਤੇ ਬਾਕੀ ਦੇ ਜਿਹੜੇ ਥੌਟਸ ਜਿਹੜੇ ਨੇ ਘਟ ਜਾਂਦੇ ਆ। ਇਹ ਸਾਇੰਸ ਕਹਿੰਦੀ ਹੈ ਵੀ ਕੋਈ ਇੱਕ ਵਿਚਾਰ ਦੇ ਦਿਓ ਤੇ ਵਿਚਾਰ ਉਹ ਦਿਓ ਜਿਹਦਾ ਰੰਗ ਰੂਪ ਨਾ ਹੋਵੇ, ਉਹ ਵਿਚਾਰ ਦਿਓ, ਕਿਸੇ ਦਾ ਨਾਮ ਨਾ ਹੋਵੇ ਕਿਸੇ ਚੀਜ਼ ਦਾ ਵੀ ਅਗਲਾ ਉਹਨੂੰ ਜਾਣਦਾ ਨਾ ਹੋਵੇ, ਉਹ ਵਿਚਾਰ ਹੋਵੇ ਤੇ ਬਾਕੀ ਦੇ ਸਾਰੇ ਵਿਚਾਰ ਉਹਦੇ ਵਿੱਚ ਸਿਮਟ ਜਾਂਦੇ ਆ ਤੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਉਹਦਾ ਕੋਈ ਰੰਗ ਰੂਪ ਨਹੀਂ, ਉਹ ਸਰਬ ਵਿਆਪਕ ਹੈ। ਤੇ ਕਿੱਡੀ ਵੱਡੀ ਗੁਰੂ ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ, ਸਾਇੰਸ ਤੇ ਹੁਣ ਮੰਨਦੀ ਹੈ ਸਾਨੂੰ ਤੇ ਪਹਿਲਾਂ ਹੀ ਵੀ ਵਾਹਿਗੁਰੂ, ਹੁਣ ਕਿਹੜਾ ਚਿਹਰਾ ਬਣਾਉਂਗੇ ਸਾਹਮਣੇ, ਕੋਈ ਚਿਹਰਾ ਤੇ ਸਾਹਮਣੇ ਬਣਦਾ ਹੀ। ਇਸ ਕਰਕੇ ਜਦੋਂ ਅਸੀਂ ਇਦਾਂ ਵਾਹਿਗੁਰੂ 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 ਸਾਰੇ ਜਪਦੇ ਹਾਂ ਤੇ ਵੇਖਣ ਵਾਲਾ ਕਹਿੰਦਾ ਵੀ ਭਗਤੀ ਬਹੁਤ ਹੋ ਰਹੀ ਹੈ, ਨਾਮ ਬਹੁਤ ਜਪਿਆ ਜਾਂਦਾ ਹੈ, ਦੋ ਦੋ ਤਿੰਨ ਘੰਟੇ ਬਹੁਤ ਨਾਮ ਜਪਿਆ ਜਾਂਦਾ ਹੈ, ਬਹੁਤ ਭਗਤੀ ਹੁੰਦੀ ਹੈ। ਪਰ ਗੁਰੂ ਜੀ ਕੀ ਕਹਿੰਦੇ ਐ, ਆਖਾਂ ਜੀਵਾ ਵਿਸਰੈ ਮਰ ਜਾਓ ਆਖਣ ਔਖਾ, ਤੇ ਇਸ ਹਿਸਾਬ ਨਾਲ ਤੇ ਫਿਰ ਸੌਖਾ ਹੀ ਬਹੁਤ ਹੈ, ਸਾਰੇ ਤੇ ਜਪ ਰਹੇ ਸੀ, ਬਾਣੀ ਕਹਿੰਦੀ ਔਖਾ ਹੈ, ਇਸ ਹਿਸਾਬ ਨਾਲ ਤੇ ਸੌਖਾ ਹੀ ਬਹੁਤ ਹੈ। ਮੈਂ ਅੱਗੇ ਜਪ ਰਿਹਾ ਸੀ, ਤੁਸੀਂ ਮੇਰੇ ਮਗਰ ਜਪਦੇ ਸੀ, ਆਪਾਂ ਦੋ ਤਿੰਨ ਘੰਟੇ ਰੋਜ਼ ਲਾ ਦਿੱਤੇ, ਅੱਜ ਵੀ ਲਾਵਾਂਗੇ, ਕੱਲ੍ਹ ਨੂੰ ਵੀ ਲਾਵਾਂਗੇ, ਕੱਲ੍ਹ ਵੀ ਲਾ ਦਿੰਦੇ ਤੇ ਨੌ ਦਸ ਘੰਟੇ ਤੇ ਭਗਤੀ ਹੋ ਗਈ। ਬਾਣੀ 'ਚ ਲਿਖਿਆ ਔਖਾ ਬਹੁਤ ਹੈ, ਫਿਰ ਉਹ ਕਿਹੜੀ ਭਗਤੀ ਹੈ ਵੀ ਆਹ ਤੇ ਬਹੁਤ ਸੌਖੀ ਹੈ ਤੇ ਆਪਾਂ ਤਜਰਬਾ ਵੀ ਕਰਕੇ ਵੇਖ ਲਿਆ, ਆਹ ਤੇ ਬਹੁਤ ਸੌਖੀ ਹੈ, ਦੋ ਘੰਟੇ ਜਪਣਾ ਕੀ ਔਖਾ, ਜਪੀ ਚੱਲਾਂਗੇ ਵਾਹਿਗੁਰੂ 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 ਵਾਹਿਗੁਰੂ। ਬਥੇਰੀ ਦੁਨੀਆ ਇਦਾਂ ਦੀ ਹੈ, 2 ਵਜੇ ਉੱਠ ਕੇ 6-6 7-7 ਵਜੇ ਤੱਕ ਵਾਹਿਗੁਰੂ ਵਾਹਿਗੁਰੂ ਜਪਦੇ ਆ, ਸਾਰੀ ਸਾਰੀ ਰਾਤ ਜਪਦੇ ਆ, ਕਈਆਂ ਨੂੰ ਤਨਖਾਹ ਮਿਲਦੀ ਹੈ ਜੀ, ਰੌਲ ਲਾਉਣ ਵਾਲੇ ਬੰਦੇ ਤਨਖਾਹ ਲੈਂਦੇ ਆ, ਬੈਠੇ ਆ, ਕੋਈ ਮਾਲਾ ਫੇਰਨ ਵਾਲੇ ਵੀ ਰੱਖੇ ਹੋਏ ਆ, ਕਈ ਜਗ੍ਹਾ ਪੱਕਾ ਹੀ ਚੱਲੀ ਜਾਂਦਾ ਮਾਲਾ ਫੇਰਨੀ, ਵੀ ਤੂੰ ਰੌਲ ਹੈ, ਤੇਰੀ ਡਿਊਟੀ ਹੈ, 3 ਘੰਟੇ ਦੀ ਡਿਊਟੀ ਹੈ, ਤਿੰਨ ਰੌਲਾਂ ਲਾ ਦਿੰਦੇ ਰੋਜ਼ ਦੀਆਂ, 9 ਘੰਟੇ ਭਗਤੀ ਕਰਦੇ ਆ, 9 ਘੰਟੇ ਭਗਤੀ ਕਰਦੇ ਆ। ਇੱਥੇ ਲਿਖਿਆ ਔਖਾ ਬਹੁਤ ਹੈ, ਇਸ ਹਿਸਾਬ ਨਾਲ ਤੇ ਸੌਖਾ ਬਹੁਤ ਹੈ, ਫਿਰ ਇੱਥੋਂ ਇੱਕ ਗੱਲ ਸਮਝ ਆ ਗਈ, ਇਹ ਭਗਤੀ ਉਹ ਭਗਤੀ ਨਹੀਂ ਜਿਹੜੀ ਔਖੀ ਹੈ, ਆਖੋ
ਸਤਨਾਮ,
ਇਹ ਗੱਲ ਪਕੜਿਓ, ਇੱਥੋਂ ਇੱਕ ਗੱਲ ਕਲੀਅਰ ਹੁੰਦੀ ਹੈ ਵੀ ਜਿਹੜੀ ਔਖੀ ਹੈ ਫਿਰ ਇਹਦਾ ਮਤਲਬ ਇਹ ਭਗਤੀ, ਜਿਹੜੀ ਜਿਹਦੀ ਗੱਲ ਬਾਣੀ 'ਚ ਹੋ ਰਹੀ ਹੈ ਉਹ ਕੋਈ ਹੋਰ ਭਗਤੀ ਹੈ, ਐ ਸਮਝ ਆਊ ਤੁਹਾਡੇ। ਅੱਛਾ ਇੱਕ ਗੱਲ ਹੋਰ ਸੁਣੋ, ਜਿਵੇਂ ਬਾਣੀ 'ਚ ਲਿਖਿਆ ਹੈ ਪਾਪੀ ਭਗਤ ਨਾ ਭਾਵੇ, ਕਬੀਰ ਸਾਹਿਬ ਦਾ ਬਚਨ, ਚਲੋ ਪੜੋ ਬੋਲ ਕੇ,
ਕਬੀਰ ਪਾਪੀ ਭਗਤ ਨਾ ਭਾਵੇ ਹਰ ਪੂਜਾ ਨਾ ਸੁਹਾਏ, ਮਾਖੀ ਚੰਦਨ ਪਰ ਹਰੇ ਜਹਿ ਬੇਗੰਧ ਤਹਿ ਜਾਏ।
ਕਹਿੰਦੇ ਜਿਵੇਂ ਦੁਰਗੰਧੀ ਤੇ ਬਹਿਣ ਵਾਲੀ ਮੱਖੀ ਨੂੰ ਸੁਗੰਧੀ ਚੰਗੀ ਨਹੀਂ ਲੱਗਦੀ, ਸੁਗੰਧੀ ਚੰਗੀ ਨਹੀਂ ਲੱਗਦੀ, ਏਦਾਂ ਹੀ ਜੀ ਪਾਪੀਆਂ ਨੂੰ ਭਗਤੀ ਚੰਗੀ ਨਹੀਂ ਲੱਗਦੀ। ਕਿਹੜੀ ਭਗਤੀ ਹੋਈ ਫਿਰ ਜਿਹੜੀ ਪਾਪੀ ਨੂੰ ਚੰਗੀ ਨਹੀਂ ਲੱਗਦੀ? ਤੁਹਾਡੇ ਇਲਾਕੇ ਦੇ 2 ਨੰਬਰੀਏ ਬੰਦੇ ਨੂੰ ਫੋਨ ਕਰੋ ਵੀ ਚਿੱਟਾ ਵੇਚਣ ਵਾਲਿਆ, ਜਿਹੜਾ ਭੁੱਕੀ ਵੇਚਦਾ, ਚਿੱਟਾ ਵੇਚਦਾ, ਨਸ਼ਾ ਵੇਚਦਾ, ਉਹਨੂੰ ਫੋਨ ਕਰਕੇ ਕਹੀਏ ਵੀ ਤੇਰੇ ਘਰ ਸਵੇਰੇ 2 ਘੰਟੇ ਸਿਮਰਨ ਕਰਨ ਆਉਣਾ ਹੈ, ਕੀ ਕਰੋਗੇ? ਬਸ ਨਾਮ ਹੀ ਜਪਾਂਗੇ, ਕਹੇਗਾ ਆ ਜਾਓ ਜੀ, ਨਾਲੇ ਸਰਟੀਫਿਕੇਟ ਮਿਲ ਜੂ ਵੀ ਮੈਂ ਵੀ ਵਿੱਚ ਬਹਿ ਕੇ ਨਾਮ ਜਪੂ ਤੁਹਾਡੇ, ਨਜ਼ਾਰਾ ਹੀ ਬਹੁਤ ਆਊ, ਆ ਜਾਓ। ਤੇ ਫਿਰ ਉਹਨੂੰ ਕਿਹੋ ਵੀ ਐਂ ਕਰ ਵੀ ਸਿਮਰਨ ਤੇ ਕਰਾਂਗੇ, ਇੱਕ ਘੰਟਾ ਬਾਅਦ ਵਿੱਚ ਬਾਣੀ ਦੀ ਸੱਚੀ ਕਥਾ ਹੋਊ, ਕਹਿਣਗਾ ਰਹਿਣ ਦਿਆ ਮੇਰੇ ਤੇ ਤਵਾ ਲੱਗ ਜੂਗਾ ਖੁਸਤਨਾਮ। ਇਹ ਭਗਤੀ ਪਾਪੀ ਨੂੰ ਚੰਗੀ ਨਹੀਂ ਲੱਗਦੀ। ਤੜਫੂ ਕਿਹੜੀ ਭਗਤੀ ਤੇ ਪਾਪੀ, ਪਾਪੀ ਨੂੰ ਕਿਹੜੀ ਨਹੀਂ ਪਾਉਂਦੀ ਆਹ ਭਗਤੀ ਜਿਹੜੀ ਆਪਾਂ ਕਰਦੇ ਸੀ। ਇਹ ਤੇ ਤੁਹਾਡੇ ਇਲਾਕੇ ਦੇ ਵਿਗੜੇ ਬੰਦੇ ਕਹਿਣਗੇ ਮੈਂ ਬਹਿਣ ਨੂੰ ਤਿਆਰ ਹਾਂ, ਬਹਾ ਲਓ ਲੈ ਮੈਂ ਵੀ ਨਾਲ ਜਪਦਾ ਵਾਹਿਗੁਰੂ 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 ਵਾਹਿਗੁਰੂ। ਆਹ ਤੇ ਬਾਹਲਾ ਨਜ਼ਾਰਾ ਹੈ। ਜਦੋਂ ਤੁਸੀਂ ਕਹੋਗੇ ਵੀ ਸੱਚ ਸੁਣ, ਵਿੱਚ ਤੁਹਾਡੇ ਬਹਿ ਗਿਆ ਆ ਕੇ, ਤੇ ਤੁਸੀਂ ਉਹਦੇ ਕਹਿੰਦੇ ਵੇਖਣਾ ਵੀ ਗੱਲ ਤੇਰੀ ਚੱਲਦੀ ਆ, ਵੇਖ ਲਾ ਆ ਜਿਹੜੀ ਸਟੇਜ ਤੇ ਕਥਾ ਹੋ ਰਹੀ ਹੈ ਤੂੰ ਹੀ ਇਹ ਜਾ, ਫਿਰ ਇਹ ਨਹੀਂ ਭਗਤੀ ਉਹਨੂੰ ਚੰਗੀ ਲੱਗਣੀ। ਚੇਤਾ ਰੱਖਿਓ ਜੀ, ਸੱਚ ਬੋਲਣਾ, ਸੱਚ ਸਮਝਣਾ, ਸੱਚ ਸੁਣਨਾ, ਸੱਚ ਤੇ ਚੱਲਣਾ, ਸੱਚ ਕਮਾਉਣਾ, ਸੱਚ ਲਈ ਮਰ ਜਾਣਾ, ਇਹ ਅਸਲ ਭਗਤੀ ਹੈ। ਆ ਭਗਤੀ ਤੇ ਸਾਰਿਆਂ ਨੂੰ ਪਸੰਦ ਹੈ ਜੀ, ਇਹ ਪਾਪੀਆਂ ਨੂੰ ਕੋਈ ਨਹੀਂ ਚੁੱਭਦੀ, ਇਹ ਭਗਤੀ ਕਦੇ ਨਹੀਂ ਚੁੱਭਦੀ। ਜਦੋਂ ਤੁਸੀਂ ਸਵਾਲ ਪੁੱਛੋਗੇ ਨਾ, ਉਹਨੂੰ ਵੇਖ ਕੇ ਤੜਫ ਜਾਣਗੇ, ਉਹਨੂੰ ਤੜਫ ਜਾਣਗੇ ਵੇਖ ਕੇ। ਹੁਣ ਵੇਖ ਗੱਲ ਸੁਣੋ, ਹੁਣ ਦੇਖਿਓ, ਮੈਂ ਵੈਸੇ ਐਗਜ਼ਾਮਪਲ ਪਹਿਲਾਂ ਵੀ ਦਿੱਤੀ ਸੀ, ਫੇਰ ਦੇ ਰਿਹਾ। ਇੱਕ ਬੰਦਾ ਉਹ ਹੈ ਪਿੰਡ ਦਾ ਪੜ੍ਹਿਆ ਲਿਖਿਆ ਸਮਝਦਾਰ, ਜਿਹਨੇ ਮਨ ਵਿੱਚ ਇਦਾਂ ਉਹਦੇ ਆ ਗਿਆ ਵੀ ਯਾਰ ਖਲਕਤ ਬਹੁਤ ਔਖੀ ਹੈ, ਲੋਕ ਬਹੁਤ ਤੰਗ ਨੇ, ਤੇ ਖਲਕਤ ਵਿੱਚ ਕੌਣ ਰਹਿੰਦਾ ਹੈ? ਖਲਕ। ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਖਲਕ ਖਲਕ, ਖਲਕ ਵਸੈ ਰੱਬ ਮਾਹਿ, ਮੰਦਾ ਕਿਸਨੋ ਆਖੀਏ ਜਾਂ ਤਿਸ ਬਿਨ ਕੋਈ ਨਾ। ਮੇਰਿਆ ਰੱਬਾ ਤੇਰੇ ਬਿਨਾਂ ਇੱਥੇ ਕੁਛ ਨਹੀਂ। ਤੇ ਕਿਸੇ ਪਿੰਡ ਦੇ ਨੌਜਵਾਨ ਨੇ, ਨੋਟ ਕਰਿਓ, ਪਿੰਡ ਦੇ ਕਿਸੇ ਨੌਜਵਾਨ ਦੇ ਦਿਮਾਗ 'ਚ ਆ ਗਈ ਗੱਲ। ਉਹਨੇ ਆਖਿਆ ਵੀ ਪਿੰਡ ਦੀਆਂ ਨਾਲੀਆਂ ਖਰਾਬ ਹੋਈਆਂ ਪਈਆਂ ਨੇ, ਚਿੱਕੜ ਹੋਇਆ ਪਿਆ, ਮੱਛਰ ਹੋਇਆ ਪਿਆ, ਡੇਂਗੂ ਹੋਇਆ ਪਿਆ, ਪਿੰਡ ਦਾ ਸਕੂਲ ਦਾ ਨਲਕਾ ਖਰਾਬ ਹੋਇਆ ਪਿਆ, ਪਾਣੀ ਗੰਦਾ ਪੀਂਦੇ ਨੇ ਬੱਚੇ, ਬੱਚੇ ਬਿਮਾਰ ਹੋ ਗਏ, ਨਿਆਣਿਆਂ ਨੂੰ ਮਲੇਰੀਆ ਹੋ ਗਿਆ, ਕਿੱਡੇ ਬਿਮਾਰ ਹੋਏ ਪਏ ਨੇ, ਕਿੰਨੇ ਰੋਗੀ ਹੋਏ ਪਏ ਨੇ ਸਾਰੇ। ਤੇ ਇੱਕ ਨੌਜਵਾਨ ਨੂੰ ਰੱਬ ਦੀ ਬਣਾਈ ਹੋਈ ਦੁਨੀਆ ਤੇ ਤਰਸ ਆ ਗਿਆ, ਪਿੰਡ ਦੇ ਗਰੀਬਾਂ ਤੇ ਤਰਸ ਆ ਗਿਆ, ਗਰੀਬਾਂ ਤੇ ਤਰਸ ਆ ਗਿਆ। ਉਹ ਬੰਦਾ ਹਿਸਾਬ ਲਾਉਂਦਾ ਵੀ ਲੋਕ ਤੰਗ ਕਿਉਂ ਨੇ, ਕਿਉਂਕਿ ਗਲੀਆਂ ਨਾਲੀਆਂ ਪੱਕੀਆਂ ਨਹੀਂ ਕਰਾਈਆਂ। ਸਰਪੰਚ ਨੇ ਕੀ ਕੀਤਾ, ਗ੍ਰਾਂਟ ਆਈ ਸੀ 20 ਲੱਖ ਦੀ, 18 ਲੱਖ ਆਪ ਖਾ ਗਿਆ, 2 ਲੱਖ ਲਾਤਾ, 18 ਲੱਖ ਆਪ ਖਾ ਗਿਆ। ਸੁਣਿਓ, ਉਹ ਪਿੰਡ ਦਾ ਸਿਆਣਾ ਪੜ੍ਹਿਆ ਲਿਖਿਆ ਨੌਜਵਾਨ ਉਹ ਸਰਪੰਚ ਨਾਲ ਗੱਲ ਕਰਨ ਚੱਲਿਆ, ਗੱਲ ਕਰਨ ਚੱਲਿਆ, ਤੇ ਰਾਹ ਵਿੱਚ ਉਹਦਾ ਘਰ ਪੈਂਦਾ ਇੱਕ ਹੋਰ ਬੰਦਾ ਜਿਹੜਾ ਸਵੇਰੇ 2 ਵਜੇ ਚੌਂਕੜਾ ਮਾਰ ਕੇ ਸਿਮਰਨ ਕਰਦਾ ਵਾਹਿਗੁਰੂ ਵਾਹਿਗੁਰੂ, 6 ਵਜੇ ਤੱਕ ਬਹਿੰਦਾ ਹੈ। ਤੇ ਪਿੰਡ 'ਚ ਗੱਲਾਂ ਬਹੁਤ ਹੁੰਦੀਆਂ ਨੇ ਕਿ ਕਹਿੰਦੇ ਯਾਰ ਉਹ ਬੰਦਾ ਨਾਮ ਬਹੁਤ ਜਪਦਾ, 2 ਵਜੇ ਉੱਠ ਕੇ 6 ਵਜੇ ਤੱਕ ਚੌਂਕੜਾ ਮਾਰ ਕੇ ਬੈਠਾ ਰਹਿੰਦਾ, ਬਾਹਲਾ ਨਾਮ ਜਪਦਾ, ਪਿੰਡ 'ਚ ਗੱਲਾਂ ਹੁੰਦੀਆਂ ਨੇ। ਉਹ ਜਿਹੜਾ ਬੰਦਾ ਸਰਪੰਚ ਤੋਂ ਹਿਸਾਬ ਪੁੱਛਣ ਚੱਲਿਆ ਹੈ, ਉਹ ਜਾਂਦੇ ਜਾਂਦੇ ਨੇ ਨਾ ਜੀ, ਜਾਂਦੇ ਜਾਂਦੇ ਨੇ ਉਹ ਬੰਦੇ ਨੂੰ ਆਵਾਜ਼ ਮਾਰ ਲਈ, ਜਿਵੇਂ ਹਾਕ ਮਾਰ ਲਈ, ਕਹਿੰਦੇ ਆ ਜਾ ਯਾਰ ਚੱਲੀਏ, ਪਿੰਡ ਦੇ ਲੋਕ ਬਹੁਤ ਤੰਗ ਨੇ, ਸਰਪੰਚ 18 ਲੱਖ ਖਾ ਗਿਆ, ਆ ਜਾ ਆਪਾਂ ਗ੍ਰਾਂਟ ਦਾ ਹਿਸਾਬ ਪੁੱਛ ਕੇ ਆਈਏ, ਗੱਲ ਤੇ ਕਰੀਏ ਵੀ ਪੈਸੇ ਕਿੱਧਰ ਗਏ, ਸਰਪੰਚ ਸਾਹਿਬ ਦੱਸੋ, ਅਸੀਂ ਪੁੱਛ ਹੀ ਸਕਦੇ ਹਾਂ ਵੋਟਾਂ ਪਾਉਣੇ ਤੈਨੂੰ। ਹੁਣ ਪਤਾ ਕੀ ਹੋਇਆ, ਜਿਹੜਾ 2-4 ਘੰਟੇ ਚੌਂਕੜਾ ਮਾਰ ਕੇ ਨਾਮ ਜਪਦਾ ਉਹ ਕਹਿੰਦਾ ਪ੍ਰੈਣ ਦੇ ਪਰੇ ਕਾਹਨੂੰ ਪੰਗਾ ਲੈਣਾ ਹੈ, ਜਿਹੜਾ ਕਰੂ ਤੈ ਕੀ ਲੈਣਾ, ਦੱਸ ਤੂੰ ਚੁੱਪ ਕਰ ਜਾ। ਉਹਨੇ ਅੱਗੋਂ ਚੁੱਪ ਕਰਾ ਦਿੱਤਾ। ਉਹ ਕਹਿੰਦਾ ਯਾਰ ਤੂੰ ਰੱਬ ਦਾ ਨਾਮ ਜਪਦਾ, ਤੈਨੂੰ ਰੱਬ ਦੀ ਬਣਾਈ ਦੁਨੀਆ ਪਿਆਰੀ ਨਹੀਂ ਲੱਗਦੀ? ਜੇ ਤੈਨੂੰ ਰੱਬ ਪਿਆਰਾ ਲੱਗਦਾ ਹੈ ਤੇ ਰੱਬ ਦੇ ਬਣਾਏ ਆ ਨਿੱਕੇ ਨਿੱਕੇ ਨਿਆਣੇ ਬੱਚੇ ਪਿਆਰੇ ਨਹੀਂ ਲੱਗਦੇ ਤੈਨੂੰ? ਰੱਬ ਦੀ ਬਣਾਈ ਜੇ ਦੁਨੀਆ ਦੁਖੀ ਹੈ ਤੇ ਰੱਬ ਵੀ ਤੇ ਦੁਖੀ ਹੁੰਦਾ ਹੀ ਹੋਊ, ਇਹਨਾਂ ਦੇ ਵਿੱਚ ਹੀ ਤੇ ਰੱਬ ਰਹਿੰਦਾ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ, ਰੇ ਰੱਬ ਦੇ ਸਾਰਿਆਂ 'ਚ ਵੱਸਦਾ ਹੈ। ਆ ਜਾ ਤੈਨੂੰ ਪਿਆਰੇ ਨਹੀਂ ਲੱਗਦੇ ਇਹ ਲੋਕ, ਤੂੰ ਜੇ ਰੱਬ ਦਾ ਭਗਤ ਹੈ ਤੇ ਰੱਬ ਦੀ ਬਣਾਈ ਦੁਨੀਆ ਤੋਂ ਐਂ ਜੇ ਕਿਉਂ ਕਰਦਾ ਵੀ ਮੈਂ ਨਹੀਂ ਪੁੱਛਣਾ, ਆ ਜਾ ਚੱਲਦੇ ਹਾਂ ਗੱਲ ਕਰਨ 'ਚ ਕੀ ਹੈ, ਗੱਲ ਕਰਨ 'ਚ ਕੀ, ਆ ਜਾ ਚੱਲੀਏ। ਉਹ ਕਹਿੰਦਾ ਨਾ ਜੀ ਨਾ ਮੈਂ ਨਹੀਂ ਜਾਂਦਾ, ਤੂੰ ਜਾ ਜੇ ਜਾਣਾ, ਆਪਾਂ ਤੇ ਨਾਮ ਜਪਣ ਦਾ ਟਾਈਮ ਹੋ ਗਿਆ, ਮੈਂ ਲੱਗਿਆ ਕੁੰਡੀ ਲਾ ਕੇ ਅੰਦਰ ਨਾਮ ਜਪਣ ਲੱਗਿਆ, ਚੁੱਪ ਕਰਦੇ ਤੇ ਭੱਜ ਜਿੱਤ ਜਾਣਾ, ਆਪਾਂ ਤੇ ਅੰਦਰ ਬਹਿ ਕੇ ਨਾਮ ਜਪਦੇ ਹਾਂ, ਅੰਦਰ ਫਿਰ ਲਾ ਲਈ ਕੁੰਡੀ, ਵਾਹਿਗੁਰੂ ਵਾਹਿਗੁਰੂ। ਉਹ ਜਾ ਕੇ ਇੱਦਾਂ ਸਰਪੰਚ ਨਾਲ ਗੱਲ ਕਰਦਾ, ਅੱਖਾਂ ਚੱਖਾਂ ਪਾ ਕੇ ਪੁੱਛਦਾ ਵੀ ਸਰਪੰਚ ਸਾਹਿਬ 18 ਲੱਖ ਕਿੱਧਰ ਗਿਆ, ਸਰਪੰਚ ਕਹਿੰਦਾ ਭੌਂਕਾ ਜਿਹਾ ਦੂਜੇ ਦਿਨ ਫੇਰ ਆ ਜਾਂਦਾ, ਆ ਫੇਰ ਆ ਕੇ ਪੁੱਛਣ ਲੱਗ ਜਾਂਦਾ ਵਿਗੜਿਆ ਚਾਰ ਅੱਖਰ ਕਾਹਦੇ ਪੜ੍ਹ ਕੇ ਨਿਆਣੇ ਹੋ ਤੁਹਾਨੂੰ ਨੀ ਪਤਾ, ਤੂੰ ਹੁੰਦਾ ਕੌਣ ਹੈ ਸਾਡੇ ਨਾਲ ਗੱਲ ਕਰਨ ਵਾਲਾ, ਚਾਰ ਜਮਾਤਾਂ ਪੜ੍ਹ ਕੇ ਤੂੰ ਡੀਸੀ ਲੱਗ ਗਿਆ, ਤੂੰ ਕੌਣ ਹੈ ਮੈਨੂੰ ਪੁੱਛਣ ਵਾਲਾ, ਏਦਾਂ ਕਰਨਗੇ ਉਹਨੂੰ। ਤੇ ਜਿਹੜਾ ਬੰਦਾ ਉਹ ਹੈ ਨਾਮ ਜਪਦਾ ਹੈ ਸਰਪੰਚ, ਉਹਦੇ ਜਾ ਕੇ ਗੋਡੀ ਹੱਥ ਲਾਓ ਵੀ ਬਾਬਾ ਜੀ ਮਹਾਂਪੁਰਸ਼ ਹੀ ਹੈ ਤੂੰ ਤੇ ਸਾਡੇ ਤੇ ਕਿਰਪਾ ਹੀ ਰੱਖੀ, ਮੇਰੀ ਵੀ ਅਰਦਾਸ ਕਰ ਦਿਆ ਕਰ ਅਗਲੀ ਵਾਰੀ ਸਰਪੰਚੀ ਮੈਨੂੰ ਫੇਰ ਮਿਲ ਜੇ, ਆਖੋ ਸਤਨਾਮ। ਤੇ ਜਿਹੜਾ ਉਹ ਤੋਂ ਹਿਸਾਬ ਮੰਗਦਾ ਉਹਨੂੰ ਪਤਾ ਕੀ ਕਹਿੰਦਾ, ਕਹਿੰਦੇ ਭੌਂਕਦਾ ਫਿਰਦਾ ਹੈ, ਇਹ ਭੌਂਕਾ ਹੈ ਸਾਡੇ ਪਿੰਡ ਚ। ਸਮਝ ਆਈ ਗੱਲ? ਹੁਣ ਦੱਸੋ ਭਗਤੀ ਕਿਹੜੀ ਕਰੋਗੇ? ਇੱਕ ਤੇ ਅੰਦਰ ਵੜ ਕੇ ਬਹਿ ਕੇ ਕਰਦਾ, ਇੱਕ ਹਿਸਾਬ ਪੁੱਛਦਾ ਕਿਹੜੀ ਕਰੋਗੇ, ਸੱਚੀ ਭਗਤੀ ਕਿਹੜੀ ਹੁਣ ਦੱਸੋ ਸੋਚ ਕੇ, ਜਿਹੜਾ ਹਿਸਾਬ ਮੰਗਦਾ ਹੈ ਇਹ ਹੈ ਸੱਚੀ ਭਗਤੀ। ਗੁਰੂ ਨਾਨਕ ਨੇ ਬਾਬਰ ਨੂੰ ਹਿਸਾਬ ਮੰਗਿਆ, ਕਹਿੰਦੇ ਆ ਜਿਹੜੇ ਇੰਨੇ ਮਾਰਤੇ ਇਹਨਾਂ ਦਾ ਕਸੂਰ ਕੀ ਸੀ? ਆਖੋ ਸਤਨਾਮ, ਇਹਨਾਂ ਦਾ ਕਸੂਰ ਕੀ ਸੀ? ਹਿਸਾਬ ਮੰਗਿਆ ਬਾਬਰ ਤੋਂ। ਜਿੱਥੇ ਮਰਜ਼ੀ ਵੇਖ ਲਓ ਇਤਿਹਾਸ ਪੜ੍ਹ ਕੇ, ਸਾਰੇ ਦਾ ਸਾਰਾ ਉਸ ਸਮੇਂ ਦੀਆਂ ਸਰਕਾਰਾਂ ਨਾਲ ਅੱਖਾਂ ਚੱਖਾਂ ਪਾ ਕੇ ਗੱਲ ਕਰਦੇ ਸੀ, ਹਿਸਾਬ ਦੱਸੋ ਆ ਇੰਨੇ ਬੰਦੇ ਮਾਰਦੇ ਇਹਨਾਂ ਦਾ ਕਸੂਰ ਕੀ ਹੈ, ਆ ਧੱਕਾ ਕਰਦੇ ਹੋ ਇਹਨਾਂ ਦਾ ਕਸੂਰ ਕੀ ਹੈ, ਕਿਉਂਕਿ ਤੰਗ ਕਰਦੇ ਹੋ ਲੋਕਾਂ ਨੂੰ। ਤੇ ਜਿਹੜਾ ਆਪਾਂ ਇਹ ਸ਼ਬਦ ਵਰਤਦੇ ਹਾਂ ਨਾ ਜੀ, ਯਾਦ ਰੱਖੋ, ਜਿਹੜਾ ਆਪਾਂ ਕਹਿੰਦੇ ਹਾਂ ਵੀ ਕਬੀਰ ਕੂਕਰ ਰਾਮ ਬੋਲ ਕੇ ਪੜ੍ਹਦੇ ਮੋਤੀਆ ਮੇਰੋ,
ਕਬੀਰ ਕੂਕਰ ਰਾਮ ਕੋ ਮੋਤੀਆ ਮੇਰੋ ਨਾ, ਗਲੇ ਹਮਾਰੇ ਜੇਵਰੀ ਜਹਿ ਖਿੰਚੈ ਤਹਿ ਜਾਉ।
ਉਹਦੇ ਹੁਕਮ ਦੀ ਜੇਵਰੀ ਸਾਡੇ ਗਲ ਵਿੱਚ ਪਾਈ ਹੋਈ ਹੈ, ਅਸੀਂ ਉਹਦੇ ਦਰ ਦੇ ਕੂਕਰ ਹਾਂ। ਸੁਣੋ, ਮੈਂ ਕੂਕਰ ਹਾਂ ਕਿਸੇ ਬੰਦੇ ਦਾ ਨਹੀਂ, ਰਾਮ ਕੋ ਕਬੀਰ ਸਾਹਿਬ ਕਹਿੰਦੇ ਰੱਬ ਦਾ ਕੂਕਰ ਆ, ਬੰਦੇ ਦਾ ਨੌਕਰ ਨਹੀਂ ਮੈਂ ਇੱਥੇ, ਰੱਬ ਦਾ ਕੂਕਰ ਆ। ਤੇ ਮੇਰੇ ਵਰਗੇ ਬੰਦੇ ਨਾ ਜੀ ਸਟੇਜਾਂ ਤੇ ਬਹਿਣ ਵਾਲੇ ਆਮ ਹੀ ਇਹ ਸ਼ਬਦ ਵਰਤ ਦਿੰਦੇ ਆ, ਮੇਰੇ ਵਰਗੇ ਭਾਈ ਅਸੀਂ ਤੇ ਗੁਰੂ ਘਰ ਦੇ ਕੂਕਰ ਹਾਂ, ਏਦਾਂ ਕਹਿਣਗੇ। ਪਰ ਕੂਕਰ ਦੀ ਡਿਊਟੀ ਕਰਨੀ ਕੋਈ ਖੇਡ ਨਹੀਂ ਪਈ, ਸੌਖੀ ਨਹੀਂ ਪਈ। ਕੂਕਰ ਦੀ ਡਿਊਟੀ ਪਤਾ ਕੀ ਹੈ? ਕੂਕਰ ਦੀ ਡਿਊਟੀ ਇਹ ਹੈ ਵੀ ਮਾਲਕ ਦੀ ਵਫਾਦਾਰੀ ਕਰੇ। ਜੇ ਉਹਦੇ ਘਰ ਕੋਈ ਚੋਰ ਆ ਜਾਏ, ਮਾਲਕ ਦੇ ਘਰ ਨੂੰ ਸੰਨ ਲਾਉਣ ਵਾਲਾ ਕੋਈ ਚੋਰ ਆ ਜਾਏ, ਮਾਲਕ ਦੇ ਘਰ ਨੂੰ ਆ ਪਵੇ, ਇੱਧਰਲੇ ਪਾਸੇ ਆਵੇ ਇੱਧਰ ਭੌਂਕ ਕੇ ਆਵੇ, ਉੱਧਰਲੇ ਪਾਸੇ ਖੜਕਾ ਹੋਵੇ ਉੱਧਰ ਭੌਂਕ ਕੇ ਆਵੇ, ਗਲ ਭਾਵੇਂ ਚੋਰ ਦਾ ਨਾ ਫੜ ਸਕੇ ਪਰ ਰੌਲਾ ਤੇ ਪਾਵੇ। ਰੌਲਾ ਕਿਉਂ ਪਾਵੇ? ਵੀ ਮਾਲਕ ਜਾਗ ਪੂ, ਚੋਰ ਨੂੰ ਆਪੇ ਭਜਾ ਦੇਗਾ। ਰੌਲਾ ਤੇ ਕੁੱਤਾ ਪਾਉਂਦਾ ਹੀ ਹੈ, ਤੇ ਜੇ ਕੁੱਤਾ ਰੌਲਾ ਪਾਵੇ ਨਾ ਤੇ ਆਪਾਂ ਫਿਰ ਪਤਾ ਕੀ ਕਹਿੰਦੇ ਹੁਣ, ਮਾਰੋ ਇਹਦੇ ਕਤੀੜ ਦੇ, ਇਹਦਾ ਫਾਇਦਾ ਕੀ ਹੋਵੇ ਰੋਟੀਆਂ ਪਾਉਣ ਦਾ ਨਾ। ਸਾਡੇ ਨਾ ਕਈ ਕਤੀੜ ਹੀ ਬਣੀ ਪਈ ਹੈ ਹਾਲ ਸੱਚੀ, ਕੁੱਤੇ ਵਾਲੀ ਡਿਊਟੀ ਡਿਊਟੀ ਕੋਈ ਨਹੀਂ ਕਰਦੇ, ਕਤੀੜ ਹੈ। ਜੁੱਤੀਆਂ ਮਾਰ ਕੇ ਕੱਢਣ ਵਾਲੇ ਨੇ, ਨਿਕਲੋ ਬਾਹਰ ਯਾਰ, ਤੁਸੀਂ ਐਵੇਂ ਕਹੀ ਜਾਂਦੇ ਹੋ ਵੀ ਗੁਰੂ ਘਰ ਦੇ ਕੂਕਰ ਡਿਊਟੀ ਤੁਹਾਡਾ ਪਿਓ ਕਰੋ, ਡਿਊਟੀ ਕਰੋ। ਕੁੱਤੇ ਦੀ ਡਿਊਟੀ ਕੀ ਹੈ? ਡਿਊਟੀ ਇਹ ਹੈ ਵੀ ਜਦੋਂ ਕੋਈ ਸਾਡੇ ਕੌਮ ਨੂੰ, ਸਾਡੇ ਪੰਥ ਨੂੰ, ਆ ਸਮਾਜ ਨੂੰ ਤੰਗ ਕਰਦਾ, ਸੰਨ ਲਾਉਂਦਾ ਆ ਕੇ, ਉਦੋਂ ਗਲਾ ਨਾ ਭਾਵੇਂ ਫੜ ਸਕੋ ਪਰ ਘੱਟ ਤੋਂ ਘੱਟ ਰੌਲਾ ਤੇ ਪਾ ਦਿਆ ਕਰੋ। ਹੋ ਸਕਦਾ ਇੱਕ ਦਿਨ ਇਹ ਕੌਮ ਜਾਗ ਪਵੇ, ਜਿਨ੍ਹਾਂ ਦਾ ਘਰ ਹੈ, ਜੇ ਘਰ ਵਾਲੇ ਜਾਗ ਪਏ ਆਪੇ ਚੋਰਾਂ ਨੂੰ ਭਜਾ ਦੇਣਗੇ। ਆਖੋ ਸਤਨਾਮ। ਉਹ ਜੇ ਗਲਾ ਨਹੀਂ ਫੜ ਸਕਦੇ ਘੱਟ ਤੋਂ ਘੱਟ ਰੌਲਾ ਤੇ ਪਾਓ, ਗਲਾ ਨਹੀਂ ਫੜ ਸਕਦੇ ਰੌਲਾ ਤੇ ਪਾਓ, ਆਹ ਹੈ ਭਗਤੀ। ਪਰ ਸਾਡੇ ਬਹੁਤੇ ਬੰਦਿਆਂ ਨੇ ਜਿਹੜੀ ਆਪਾਂ ਅੱਧਾ ਘੰਟਾ ਪਹਿਲਾਂ ਲਾਇਆ ਹੈ, ਬਸ ਇਹੀ ਇਹੀ ਫਾਈਨਲ ਕਰ ਲਿਆ ਵੀ ਆਹੀ ਕਰੀ ਚੱਲੋ, ਬਸ ਨਾਲੇ ਆਪਾਂ ਨੂੰ ਮੌਜ ਹੈ, ਕੋਈ ਬਹੁਤਾ ਨਹੀਂ ਚੱਕਰ 'ਚ ਪੈਣ ਦੀ ਲੋੜ, ਨਾਲੇ ਲੋਕੀ ਖੁਸ਼ ਵੀ, ਕਮਾਈ ਬਹੁਤ ਹੈ, ਲੋਕੀ ਇਹਨੂੰ ਭਗਤੀ ਸਮਝੀ ਬੈਠੇ ਹੈ। ਆ ਸਾਡੇ ਵਾਲੀਆਂ ਜਿਵੇਂ ਹੁਣ ਮੈਂ ਆ ਗੱਲ ਕਰਦਾ, ਇਹਨੂੰ ਕਹਿਣਗੇ ਯਾਰ ਐਵੇਂ ਜਿਵੇਂ ਉਹ ਹੁਣ ਕੁੱਤੇ ਨੂੰ ਕਹਿਣਗੇ ਹੀ, ਜਿਹੜਾ ਕੁੱਤਾ ਚੁੱਪੀ ਨਾ ਕਰੇ, ਤੇ ਆਂਢੀ ਗੁਆਂਢੀ ਕਹਿਣਗੇ ਯਾਰ ਕੁੱਤਾ ਭੌਂਕਦਾ ਬਹੁਤ ਹੈ, ਆਖੋ ਸਤਨਾਮ ਕਹਿਣਗੇ। ਉਹਨਾਂ ਦਾ ਕੁੱਤਾ ਭੌਂਕਦਾ ਬਹੁਤ ਹੈ, ਪਰ ਹੁਣ ਕਰੇ ਨਾ ਡਿਊਟੀ ਆਪਣੀ, ਮੈਂ ਤੁਹਾਨੂੰ ਬੇਨਤੀ ਇਹ ਕਰਨੀ ਚਾਹੁੰਦਾ, ਇਹ ਡੈਫੀਨੇਸ਼ਨ ਗਲਤ ਬਣਾਈ ਗਈ ਹੈ, ਸਾਡੇ ਮਾਈਂਡ ਨੂੰ ਬਚਪਨ ਤੋਂ ਸੁਣਿਆ ਹੀ ਇਹ ਹੈ। ਹੁਣ ਤੁਹਾਨੂੰ ਇੱਕਦਮ ਕੋਈ ਬੰਦਾ ਕਵੇ ਵੀ ਆਹ ਤੇਰੀ ਮਾਂ ਹੈ, ਆਪਣੇ ਅੰਦਰ ਮਾਂ ਦਾ ਚਿਹਰਾ ਬਣ ਗਿਆ। ਲੈ ਹੁਣ ਇੱਕਦਮ ਹੀ ਕੋਈ ਬੰਦਾ 20 ਸਾਲਾਂ ਬਾਅਦ ਕਵੇ ਵੀ ਇਹ ਤੇਰੀ ਮਾਂ ਨਹੀਂ, ਆਹ ਹੈ ਤੇਰੀ ਮਾਂ, ਹੋਰ ਇੱਕ ਬੀਬੀ ਲਿਆ ਕੇ ਖਿਲਾਰ ਦੇ, ਐਂ ਲੱਗੂ ਗਈ ਵੀ ਐਂ ਕਿਵੇਂ ਹੋ ਸਕਦਾ ਯਾਰ, ਬਚਪਨ ਤੋਂ ਤੇ ਐਂ ਸੁਣਿਆ ਵੀ ਆਹ ਮਾਂ ਹੈ। ਹੁਣ ਡੈਫੀਨੇਸ਼ਨ ਜਦੋਂ ਇੱਕਦਮ ਚੇਂਜ ਹੁੰਦੀ ਹੈ ਕਿਸੇ ਗੱਲ ਦੀ ਪਰਿਭਾਸ਼ਾ, ਇੱਕਦਮ ਫਿਰ ਮਨ ਚ ਐਂ ਆਉਂਦਾ ਵੀ ਯਾਰ ਅਸੀਂ ਤੇ ਸਵੇਰ ਐਂ ਸੁਣਿਆ ਵੀ ਭਗਤੀ ਆਹ ਹੁੰਦੀ ਹੈ, ਆਹ ਨਵੀਂ ਕੋਈ ਗੱਲ ਸੁਣੀ ਜਾਂਦੇ ਹਾਂ, ਇੱਦਾਂ ਕਿਵੇਂ ਭਗਤੀ ਹੁੰਦੀ ਹੈ? ਭਗਤੀ ਦਾ ਪਤਾ ਇੱਦਾਂ ਨਹੀਂ ਜੀ ਲੱਗਦਾ। ਮੈਂ ਐਤਵਾਰ ਵੀ ਕਿਹਾ ਸੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ। ਲੀਨਤਾ, ਲੀਨਤਾ ਦਾ ਪਤਾ ਕਿੱਥੋਂ ਲੱਗੂ? ਲਓ ਹੁਣ ਵੇਖਿਓ, ਹੋਰ ਸਮਝ ਲਓ, ਗੱਲ ਕਲੀਅਰ ਹੋ ਜਾਂਦੀ ਹੈ, ਚੰਗੀ ਤਰ੍ਹਾਂ ਦਿਮਾਗ 'ਚ ਵਾੜੋ ਇਹਨਾਂ ਗੱਲਾਂ ਨੂੰ, ਇਹ ਨੁਕਤੇ ਜੇ ਦਿਮਾਗ 'ਚ ਆਉਣਗੇ ਫਿਰ ਸਾਰੀਆਂ ਕੁੰਡੀਆਂ ਖੁੱਲ੍ਹ ਜਾਣਗੀਆਂ। ਜੇ ਇਹਨਾਂ ਨੁਕਤਿਆਂ ਨੂੰ ਇੱਕ ਇੱਕ ਚੀਜ਼ ਨੂੰ ਦਿਮਾਗ 'ਚ ਲੈ ਆਉਂਗੇ ਸਾਰੀਆਂ ਕੁੰਡੀਆਂ ਖੋਲ੍ਹ ਲਓਗੇ, ਆਪੇ ਤੁਹਾਨੂੰ ਬਾਕੀ ਗੱਲਾਂ ਸਮਝਾਉਣੀਆਂ ਨਹੀਂ ਪੈਣੀਆਂ। ਇਹ ਸੰਤਨ ਅਨਹਦ ਬਾਣੀ ਪੂੰਜੀ, ਸੰਤਨ ਹੱਥ ਰਾਖੀ, ਬੋਲੋ ਸੰਤਨ ਹੱਥ ਰਾਖੀ। ਪੂੰਜੀ ਦਾ ਮਤਲਬ ਇਹ ਹੁੰਦਾ ਸਾਧ ਸੰਗਤ ਵਿੱਚ ਜਦੋਂ ਵਿਚਾਰ ਕਰੀਏ ਤੇ ਕੁੰਜੀ ਮਿਲ ਜਾਂਦੀ ਹੈ, ਬਸ ਇੱਕ ਵਾਰੀ ਜਿੰਦਰਾ ਖੁੱਲ੍ਹ ਗਿਆ ਬਾਕੀ ਤੇ ਅੱਗੇ ਆਪੇ ਖੋਲ੍ਹੀ ਜਾਓਗੇ ਤੁਸੀਂ। ਇੱਕ ਵਾਰੀ ਇਸ਼ਾਰਾ ਹੁੰਦਾ ਨਾ, ਇੱਕ ਗੱਲ ਕਲਿੱਕ ਕਰਨੀ ਹੁੰਦੀ, ਕਲਿੱਕ ਕਰਕੇ ਸਿਰਾ ਫੜਾਉਣਾ, ਸਿਰਾ ਜਿਵੇਂ ਕੋਈ ਕਿਸੇ ਚੀਜ਼ ਦਾ ਸਿਰਾ ਫੜ ਲਓ ਤੁਸੀਂ, ਬਸ ਖਿੱਚੀ ਚੱਲੋ ਖਿੱਚੀ ਚੱਲੋ, ਬਾਕੀ ਤੰਦਾਂ ਤੇ ਆਪੇ ਖਿੱਚੀਆਂ, ਸਿਰਾ ਫੜਨਾ ਸਿਰਾ। ਕੁੰਜੀ ਸਾਧ ਸੰਗਤ ਵਿੱਚ ਆ ਕੇ ਗੁਰਬਾਣੀ ਦੀ ਸਹੀ ਵਿਚਾਰ ਜੇ ਅਸੀਂ ਸੁਣ ਲਈਏ, ਐਂਗਲ ਸਮਝ ਆ ਜੇ, ਬਸ ਸਿਰਾ ਫੜ ਲਓ, ਬਾਕੀ ਕੁੰਡੀ ਆਪੇ ਖੋਲ੍ਹ ਲੈਣੀ ਤੁਸੀਂ, ਉਲਝ। ਤੇ ਹੁਣ ਜੇ ਬੰਦਾ ਸਿਰਾ ਫੜਨ ਦੀ ਬਜਾਏ ਹੋਰ ਹੀ ਕਿਤੇ ਉਹਨੂੰ ਉਲਝਾ ਲੈਂਦਾ, ਫਿਰ ਤਾਂ ਨਹੀਂ, ਸਿਰਾ ਫੜੋ। ਤਾਂ ਇਦਾਂ ਦੀਆਂ ਗੱਲਾਂ ਕਰਦਾ ਹੈ ਵੀ ਤੁਹਾਡੇ ਦਿਮਾਗ ਵਿੱਚ ਇੱਕ ਵਾਰੀ ਇਹ ਗੱਲ ਬੈਠ ਜਾਏ। ਹੁਣ ਅੱਗੇ ਸੁਣੋ, ਹੁਣ ਜਿੱਦਾਂ ਮੈਂ ਇੱਥੇ ਅੱਖਾਂ ਬੰਦ ਕਰਕੇ ਐਂ ਬਹਿ ਜਾ, ਹਾਂਜੀ ਜਿਵੇਂ ਆਪਾਂ ਹੁਣ ਕਰਦੇ ਹਾਂ, ਹੁਣ ਇੱਦਾਂ ਬਹਿ ਜਾ ਮੈਂ, ਵਾਹਿਗੁਰੂ ਇੱਦਾਂ, ਜਾਂ ਵੈਸੇ ਹੀ ਬਸ ਲਾ ਲੈਂਦਾ ਸਮਾਧੀ, ਜ਼ੋਰ ਨਾਲ ਅੱਖਾਂ ਬੰਦ ਕਰ ਲੈਂਦਾ ਐਂ ਬੈਠਾ, ਨਾ ਹੱਥ ਹਿੱਲਣਗੇ, ਨਾ ਲੱਤਾਂ ਹਿੱਲਣਗੀਆਂ, ਨਾ ਮੇਰਾ ਸਰੀਰ ਹਿੱਲੂ। ਤੁਹਾਡੇ ਮਨ 'ਚ ਕੀ ਆਊ ਸਾਰਿਆਂ ਦੇ ਥੱਲੇ ਬੈਠਿਆਂ 'ਤੇ, ਬਈ ਬਾਬਾ ਜੀ ਤੇ ਰੱਬ ਦੇ ਵਿੱਚ ਪਰਮਾਤਮਾ ਵਿੱਚ ਅੱਜ ਬਹੁਤ ਹੀ ਕੀ ਨੇ, ਲੀਨ ਨੇ, ਵੀ ਬੜੇ ਹੀ ਲੀਨ ਨੇ। ਹੁਣ ਬਣ ਗਈ ਤੇ ਤੁਹਾਡੇ ਮਨ 'ਚ ਤੇ ਐਂ ਸੋਚ ਲਿਆ ਤੁਸੀਂ ਆਪ ਹੀ, ਕੀ ਪਤਾ ਵੀ ਮੇਰੇ ਮਨ 'ਚ ਐਂ ਚੱਲਦਾ ਹੋਵੇ ਵੀ ਸਾਰੇ ਲੋਕ ਮੈਨੂੰ ਵੇਖ ਰਹੇ ਨੇ, ਮਨਾ ਜਿੰਨਾ ਪ੍ਰਭਾਵ ਪੈਂਦਾ ਪਾ ਲੈ, ਆਖੋ ਸਤਨਾਮ ਲੈ, ਇੱਥੋਂ ਲੀਨਤਾ ਦਾ ਪਤਾ ਲੱਗਦਾ ਵੀ ਮੈਂ ਇੱਦਾਂ ਬੈਠਾ ਬੈਠਾ ਰਹਿੰਦਾ ਹੈ, ਬਾਲੇ ਲੀਨ ਨੇ ਤੇ ਮੇਰਾ ਮੇਰਾ ਧਿਆਨ ਕਿਸੇ ਹੋਰ ਪਾਸੇ ਹੈ, ਲੀਨ ਕਾਹਦਾ ਹੋਇਆ ਫਿਰ? ਲੀਨਤਾ ਦਾ ਪਤਾ ਕਿਵੇਂ ਲੱਗੂ? ਹੁਣ ਤੁਹਾਡੇ ਚੋਂ ਵੀ ਕਈ ਬੰਦੇ ਜਦੋਂ ਮੈਂ ਬੈਠਾ, ਜ਼ਿਮੀਂਦਾਰ ਭਰਾ ਕਈ ਇੱਥੇ ਬੈਠੇ ਹੋਣਗੇ, ਜ਼ਿਮੀਂਦਾਰ ਐਂ ਬਹਿ ਕੇ ਮੇਰੇ ਕੰਨੀ ਵੇਖ ਕੇ ਉਹ ਵੀ ਬਹਿ ਗਏ ਵੀ ਸਾਡੇ ਬਾਬਾ ਜੀ ਦੀ ਰੀਸ ਆਪਾਂ ਵੀ ਕਰ ਲਓ, ਵੀ ਆਪਾਂ ਵੀ ਬਾਬਿਆਂ ਦੇ ਪੱਕੇ ਚੇਲੇ, ਐਂ ਬਹਿ ਹੱਥ ਗੋਡਿਆਂ ਤੇ ਧਰ ਲਓ, ਐਂ ਕਰ ਲਓ, ਇੱਥੋਂ ਪਤਾ ਲੱਗ ਜੂ ਲੀਨ ਦਾ, ਸਵੇਰੇ ਪਤਾ ਲੱਗੂ ਜਦੋਂ ਦੁੱਧ 'ਚ ਦੁੱਧ ਵੇਚੇਗਾ ਵੀ ਪਾਣੀ ਪਾਉਂਦਾ ਕਿ ਨਹੀਂ ਪਾਉਂਦਾ, ਆਖੋ ਸਤਨਾਮ। ਲੀਨ ਹੈ ਸੀ ਤੇਰੀ ਸੁਰਤ ਰੱਬ 'ਚ, ਤੇਰੀ ਸੁਰਤ ਰੱਬ ਵਿੱਚ ਲੀਨ ਹੈ ਸੀ, ਸਵੇਰੇ ਪਤਾ ਲੱਗੂ ਦੁੱਧ ਪਾਉਣ ਵੇਲੇ ਕਿ ਅੱਖਾਂ ਬੰਦ ਕਰਕੇ ਲੱਗ ਜੂ, ਦੱਸੋ ਬੋਲੋ ਜਰਾ, ਅੱਖਾਂ ਬੰਦ ਕਰਕੇ ਲੱਗ ਜੂ ਦੱਸੋ, ਦੁੱਧ ਪਾਉਣ ਵੇਲੇ ਲੱਗੂ ਜਾਂ ਜਦੋਂ ਵੱਟ ਤਾਂ ਨਹੀਂ ਵੱਢਦਾ, ਹੁਣ ਟਰੈਕਟਰ ਤੇ ਬੈਠਾ ਵੱਟ ਤੇ ਨਹੀਂ ਵੱਢਦਾ, ਉਦੋਂ ਪਤਾ ਲੱਗੂ, ਜਦੋਂ ਤੁਹਾਡਾ ਐਂ ਪਤਾ ਲੱਗੂ ਫਿਰ ਮੇਰਾ ਪਤਾ ਕਿਵੇਂ ਲੱਗੂ? ਪਤਾ ਮੇਰਾ ਐਂ ਲੱਗੂ ਵੀ ਕੋਈ ਬੀਬੀ ਭੈਣ ਮਿਲ ਪਈ, ਬਾਬਾ ਜੀ ਘਰੇ ਦੁੱਖ ਕਲੇਸ਼ ਬਹੁਤ ਹੈ, ਕਰਾਓ ਭਾਈ ਸੰਪਟ ਪਾਠ, ਤੁਹਾਡੇ ਘਰ ਵਿੱਚ ਕੋਈ ਭੂਤ ਪ੍ਰੇਤ ਵੜਿਆ ਹੋਇਆ ਕੱਢਾਂਗੇ, ਆਖੋ ਸਤਨਾਮ। ਲਵੇ ਲੀਨ ਹੈ ਸੁਰਤ, ਧਿਆਨ ਕਿਹੜੇ ਪਾਸੇ ਹੈ? ਲੀਨ ਹੈ ਸੁਰਤ, ਸੱਚ ਸੱਚ ਬੋਲਣ ਵੇਲੇ ਜ਼ਬਾਨ ਕੰਬਣ ਲੱਗ ਪਈ, ਲੀਡਰਾਂ ਨੂੰ ਵੇਖ ਕੇ ਡਰ ਗਏ, ਸਰਕਾਰ ਦਾ ਦਬਾਅ ਪੈ ਗਿਆ, ਘਬਰਾ ਗਏ, ਤੇ ਫਿਰ ਕਾਹਦੀ ਲੀਨਤਾ ਮੰਨੋਗੇ ਤੁਸੀਂ? ਅੱਖਾਂ ਬੰਦ ਕਰਕੇ ਪਛਾਣ ਆ ਜਾਂਦੀ ਹੈ ਵੀ ਲੀਨ ਹੋ ਗਿਆ, ਤੁਸੀਂ ਸਿੱਧਾ ਕਹਿਣਾ ਹੈ ਵੀ ਭਾਈ 50 ਰੁਪਈਏ ਵਾਰਾ ਨਹੀਂ ਖਾਂਦਾ, ਪੱਠੇ ਦੱਥੇ ਮਹਿੰਗੇ ਹੋ ਗਏ, ਮੈਂ 60 ਰੁਪਈਏ ਲਊ, 60 ਰੁਪਈਏ ਕਿਲੋ ਦੇਣਾ, ਮੈਨੂੰ ਵਾਰਾ ਨਹੀਂ ਜੀ ਖਾਂਦਾ, 10 ਰੁਪਈਏ ਬਚਣਗੇ ਮੈਨੂੰ ਜੇ ਮੈਂ 60 ਰੁਪਈਏ ਦਊਂ, ਮੈਨੂੰ ਵਾਰਾ ਨਹੀਂ ਖਾਣਾ, ਪਰ ਤੇਰੇ ਨਿਆਣਿਆਂ ਦੀ ਸਿਹਤ ਨਾਲ ਖਿਲਵਾੜ ਨਹੀਂ ਕਰ ਸਕਦਾ, ਲਿਜਾਣਾ ਲੈ ਜਾ, ਨਹੀਂ ਲਿਜਾਣਾ ਨਾ ਲੈ ਜਾ, ਪਰਮਾਤਮਾ ਤੇ ਸਭ ਕੁਝ ਵੇਖਦਾ ਕਿਉਂਕਿ ਮੇਰਾ ਹੀ ਮੇਰੀ ਸੁਰਤ ਰੱਬ ਵਿੱਚ ਲੀਨ ਹੈ, ਲੈ ਤੈਨੂੰ ਸੱਚ ਦੱਸਦਾ ਆਖੋ ਸਤਨਾਮ, ਲੈਣਾ ਲੈ ਲੈ, ਨਹੀਂ ਲੈਣਾ ਨਾ, ਕਿਉਂਕਿ ਤੈਨੂੰ ਮੇਰਾ ਮਨ ਤੇ ਰੱਬ ਤੇ ਵੇਖਦਾ, ਇੱਥੋਂ ਪਤਾ ਲੱਗੂ ਵੀ ਸੁਰਤ ਲੀਨ ਹੋਈ ਹੈ ਕਿ ਨਹੀਂ ਹੋਈ। ਜਿਹੜਾ ਆਪਾਂ ਕਹਿੰਦੇ ਹਾਂ ਨਾ ਵੀ ਗੁਰੂ ਦੀ ਕਿਰਪਾ ਨਾਲ, ਗੁਰੂ ਦੇ ਗਿਆਨ ਨਾਲ, ਗੁਰ ਕਿਰਪਾ ਜੇ ਨਰਕੋ ਕੀਨੀ ਤਹਿ ਇਹ ਜੁਗਤ ਪਛਾਨੀ, ਉਹਨਾਂ ਨੇ ਮੈਥਡ ਸਮਝ ਲਿਆ। ਹੁਣ ਹੁਣ ਦੱਸੋ, ਹੁਣ ਸੋਚ ਕੇ ਵੇਖੋ, ਲੈ ਹੁਣ ਪਤਾ ਲੱਗੂ ਵੀ ਰਾਮ ਰਾਏ ਦੀ ਸੁਰਤ ਗੁਰੂ ਹਰ ਰਾਏ ਸਾਹਿਬ ਦਾ ਪੁੱਤ ਸੀ, ਗੁਰੂ ਹਰਕ੍ਰਿਸ਼ਨ ਸਾਹਿਬ ਕਿੱਥੇ, ਰਾਮ ਰਾਏ ਕਿੱਥੇ, ਇੱਕ ਦੀ ਸੁਰਤ ਲੀਨ ਸੀ ਪਰ ਇੱਕ ਦੀ ਲੀਨ ਨਹੀਂ ਸੀ। ਪਿਰਥੀ ਚੰਦ ਕਰਤੂਤਾਂ ਕਿੱਦਾਂ ਦੀਆਂ ਕਰਦਾ ਰਿਹਾ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਇੱਕ ਦੀ ਸੁਰਤ ਲੀਨ ਸੀ ਇੱਕ ਦੀ ਨਹੀਂ ਸੀ। ਗੁਰੂ ਨਾਨਕ ਦਾ ਪੁੱਤਰ ਸੀ ਸ਼੍ਰੀ ਚੰਦ, ਲਹਿਣਾ ਸੇਵਕ ਬਣ ਗਿਆ, ਸੁਰਤ ਲੀਨ ਸੀ ਪਰ ਪੁੱਤ ਹੋ ਕੇ ਵੀ ਗੁਰੂ ਦੇ ਬਚਨਾਂ ਵਿੱਚ ਸੁਰਤ ਲੀਨ ਨਹੀਂ ਹੋਈ। ਗੁਰੂ ਨਾਨਕ ਸਾਹਿਬ ਕਹਿੰਦੇ ਸੀ ਕੱਪੜੇ ਪਾ ਕੇ ਰੱਖੋ, ਬਸਤਰ ਨਾ ਪਹਿਰੇ ਅਹਿਨਸ ਕਹਿਰੇ, ਦਿਨ ਰਾਤ ਔਖਾ ਹੁੰਦਾ ਕੱਪੜੇ ਨਹੀਂ ਪਾਉਂਦਾ, ਕੱਪੜੇ ਪਾਉਣੇ ਨੇ, ਨੰਗੇ ਨਹੀਂ ਫਿਰਨਾ। ਪਰ ਸ਼੍ਰੀ ਚੰਦ ਕਹਿੰਦਾ ਲੈ ਮੈਂ ਤਾਂ ਐਂ ਕਰੂੰ, ਲੈ ਕਰ ਲੈ ਬਾਬਾ ਜੋ ਮਰਜ਼ੀ, ਐਂ ਫਿਰੂੰ ਨੰਗੇ ਪਿੰਡੇ ਫਿਰਦਾ ਰਿਹਾ। ਆਪ ਗੁਰੂ ਨਾਨਕ ਦੇ ਪੁੱਤਰ ਨੂੰ ਬ੍ਰਹਿਮਣਿਜ਼ਮ ਦੇ ਕਬਜ਼ੇ ਵਿੱਚ ਸੀ ਉਸ ਵੇਲੇ ਦੇ ਵਿਪਰ ਨੇ ਗੁਰੂ ਨਾਨਕ ਦੇ ਪੁੱਤਰ ਨੂੰ ਖਰੀਦਿਆ ਸੀ। ਉਹਨੇ ਆਪਣੀਆਂ ਕੋਝੀਆਂ ਚਾਲਾਂ ਵਰਤ ਕੇ ਵੀ ਗੁਰੂ ਨਾਨਕ ਨੂੰ ਅਸੀਂ ਫਿਰ ਕਹਿਣ ਮਿਹਣਾ ਮਾਰਨ ਜੋਗੇ ਹੋਵਾਂਗੇ ਵੀ ਲੋਕਾਂ ਦੇ ਪੁੱਤਾਂ ਨੂੰ ਸੁਧਾਰਨ ਵਾਲਿਆ, ਤੇਰੇ ਤੇ ਆਪਣੇ ਪੁੱਤ ਨਹੀਂ ਸੁਧਰੇ, ਸਾਨੂੰ ਕਹਿੰਦਾ ਕੱਪੜੇ ਪਾ ਲੈ, ਤੇਰਾ ਤੇ ਪੁੱਤ ਖੁਦ ਨਹੀਂ ਕੱਪੜੇ ਪਾਉਂਦਾ, ਸਾਨੂੰ ਕਹਿੰਦੇ ਹੋ ਜੋਗੀ ਬਣੇ ਫਿਰਦੇ ਹੋ, ਤੁਹਾਡਾ ਤੇ ਪੁੱਤ ਖੁਦ ਜੋਗੀ ਬਣਿਆ ਫਿਰਦਾ ਹੈ, ਲੋਕਾਂ ਦੀਆਂ ਜਟਾਵਾਂ ਚੋਂ ਸਵਾਹ ਕਢਾਉਣ ਵਾਲਿਆ, ਬਾਬਾ ਤੇਰਾ ਤੇ ਪੁੱਤ ਖੁਦ ਸਵਾਹ ਪਾਈ ਫਿਰਦਾ ਸਿਰ 'ਚ, ਤੂੰ ਜਿਹੜੇ ਸਵਾਹ ਸਿਰ 'ਚ ਪਾ ਕੇ ਬੈਠੇ ਬੂਬਣੇ ਉਹਨਾਂ ਦੇ ਨਾਲ ਜਾ ਕੇ ਤੇ ਗੱਲਾਂ ਕਰਦੇ ਹੋ ਵੀ ਆਹ ਸਿਰ 'ਚ ਸਵਾਹ ਪਾਉਣੀ ਗਲਤ ਹੈ। ਅਲਮਲ ਖਾਈ ਸਿਰ ਛਾਈ ਪਾਈ, ਮੂਰਖ ਅੰਧੇ ਪੱਤ ਗਵਾਈ, ਵੀ ਆਹ ਤੇ ਪੱਤ ਗਵਾਈ ਫਿਰਦਾ ਆਪਣੀ ਭਾਈ ਸਿਰ 'ਚ ਸਵਾਹ ਪਾਈ ਫਿਰਦੇ ਹੋ, ਇਹ ਗਲਤ ਹੈ ਕੰਮ, ਤੇ ਤੇਰਾ ਤੇ ਪੋਤੀ ਸਵਾਹ ਪਾਈ ਫਿਰਦਾ ਹੈ। ਲੋਕਾਂ ਨੂੰ ਸਾਰੇ ਬਸਤਰ ਪਾਉਣ ਦੀ ਗੱਲ ਕਰਦਾ, ਤੇਰਾ ਪੁੱਤ ਲੰਗੋਟ ਪਾਈ ਫਿਰਦਾ ਹੈ, ਵਿਪਰਾਂ ਦੇ ਹੱਥ ਚੜ ਗਿਆ ਪੁੱਤ, ਤੇ ਗੁਰੂ ਨਾਨਕ ਕਹਿੰਦੇ ਇਹ ਮੇਰਾ ਪੁੱਤ ਨਹੀਂ, ਜੇ ਮੇਰਾ ਪੁੱਤ ਵੇਖਣਾ ਤੇ ਲਹਿਣੇ ਨੂੰ ਵੇਖ ਲਓ ਆਖੋ ਸਤਨਾਮ, ਇਹ ਮੇਰਾ ਬਿੰਦੀ ਪੁੱਤ ਹੈ, ਇਹ ਮੇਰਾ ਨਾਦੀ ਪੁੱਤ ਹੈ, ਬਿੰਦ ਤੋਂ ਪੈਦਾ ਹੋਇਆ ਜਿਹੜਾ ਉਹਨੂੰ ਬਿੰਦੀ ਪੁੱਤ ਕਹਿੰਦੇ ਆ ਜੀ, ਜਿਹੜਾ ਸਰੀਰ ਤੋਂ ਪੈਦਾ ਹੁੰਦਾ ਹੈ ਤੇ ਜਿਹੜਾ ਸ਼ਬਦ ਤੋਂ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਤੁਹਾਡੇ ਵਿਚਾਰਾਂ ਵਰਗੇ ਵਿਚਾਰ ਬਣਾ ਲਵੇ ਉਹਨੂੰ ਨਾਦੀ ਪੁੱਤ ਕਹਿੰਦੇ, ਨਾਦ ਤੋਂ ਪੈਦਾ ਹੁੰਦਾ ਜਿਹੜਾ। ਆਪਾਂ ਸਾਰੇ ਗੁਰੂ ਨਾਨਕ ਦੇ ਨਾਦੀ ਪੁੱਤ ਬਣੀਏ, ਨਾਦੀ ਪੁੱਤ, ਤੇ ਮਹਾਰਾਜ ਕਹਿੰਦੇ ਮੇਰਾ ਨਾਦੀ ਪੁੱਤ ਲੈਣਾ ਹੈ, ਛੱਡੋ ਪਰੇ ਮੈਂ ਕੀ ਲੈਣਾ ਸ਼੍ਰੀ ਚੰਦ। ਤੇ ਗੁਰਬਾਣੀ ਦੇ ਵਿੱਚ ਸ਼੍ਰੀ ਚੰਦ ਬਾਰੇ ਲਿਖਿਆ ਹੋਇਆ ਕਿ ਦਿਲ ਦਾ ਖੋਟਾ ਸੀ, ਦਿਲ ਦਾ ਖੋਟਾ ਸੀ ਤੇ ਆਕੀ ਫਿਰਦਾ ਰਿਹਾ ਗੁਰੂ ਨਾਨਕ ਦੇ ਬਚਨਾਂ ਨੂੰ, ਕਹਿੰਦੇ ਉਹਨੇ ਮੰਨਿਆ ਹੀ ਨਹੀਂ, ਇਸ ਗੱਲ ਦਾ ਹੀ ਹੰਕਾਰ।
ਪੁੱਤਰੀ ਕੌਣ ਨਾ ਪਾਲਿਆ, ਕਰ ਪੀਰੋ ਕੰਨ ਮੁਰਟੀਏ, ਦਿਲ ਖੋਟੇ ਆਕੀ ਫਿਰਨਾ, ਬਨ ਭਾਰ ਉਚਾਇਨ ਛਟੀਏ।
ਕਹਿੰਦੇ ਐਵੇਂ ਹੀ ਭਾਰ ਚੁੱਕੀ ਫਿਰਦਾ ਮੈਂ ਗੁਰੂ ਨਾਨਕ ਦਾ ਪੁੱਤ ਹਾਂ, ਐਵੇਂ ਹੀ ਹੰਕਾਰ ਕਰਦਾ ਫਿਰਦਾ ਰਿਹਾ, ਪਰ ਗੁਰੂ ਨਾਨਕ ਦੇ ਬਚਨਾਂ ਵੱਲ ਉਹਨੇ ਮੂੰਹ ਨਹੀਂ ਕੀਤਾ ਕਦੀ, ਆਪਣੇ ਹੰਕਾਰ ਵਿੱਚ ਫਿਰਦਾ ਰਿਹਾ, ਦਿਲ ਦਾ ਖੋਟਾ ਸੀ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਜੀ, ਗੁਰੂ ਗ੍ਰੰਥ ਸਾਹਿਬ ਕਹਿੰਦੇ ਦਿਲ ਦਾ ਖੋਟਾ ਸੀ, ਦਿਲ ਦਾ ਖੋਟਾ ਸੀ, ਤੇ ਪੰਜਾਬ ਸਰਕਾਰ ਨੇ ਜਿਹਨੂੰ ਗੁਰੂ ਗ੍ਰੰਥ ਸਾਹਿਬ ਦਿਲ ਦਾ ਖੋਟਾ ਕਹਿੰਦੇ ਹੈ, ਇਹਨਾਂ ਨੇ ਉਹਦੇ ਜਨਮ ਦਿਨ ਤੇ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੋਇਆ, ਆਖੋ ਸਤਨਾਮ। ਫਿਰ ਕਿਉਂ ਨਾ ਕਹੀਏ ਵੀ ਆਰ ਐਸ ਐਸ ਤੁਹਾਡੇ ਉੱਤੇ ਕੰਮ ਕਰਦੀ ਹੈ, ਕਿਉਂ ਨਾ ਕਹੀਏ। ਉੱਤੇ ਕੰਮ ਕੌਣ ਕਰਦਾ? ਤੁਹਾਡੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹੋ, ਭਾਈ ਗੁਰਦਾਸ ਨੂੰ ਪੜ੍ਹ ਲਓ। ਭਾਵ ਕਹਿਣ ਦਾ ਇਹ ਹੈ ਵੀ ਇਹ ਪਲਾਨ ਕੀਤਾ ਜਾਂਦਾ ਸਾਰਾ ਕੁਝ, ਤੇ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਸ਼੍ਰੀ ਚੰਦ ਦੇ ਡੇਰੇ ਬਣੇ ਹੋਏ ਆ, ਲੋਕੀ ਧੂਣਿਆਂ ਵਾਲੇ ਸਾਧਾਂ ਦੇ ਚੇਲੇ ਬਣੇ ਹੋਏ ਆ, ਤੇ ਕੀ ਕਹਿੰਦੇ ਆ ਇਹ ਜੀ ਉਦਾਸੀਨ ਸੰਪਰਦਾ। ਤੇ ਗੁਰੂ ਗ੍ਰੰਥ ਸਾਹਿਬ ਚ ਕੀ ਲਿਖਿਆ ਹੈ ਕਦੇ ਪੜ੍ਹ ਕੇ ਵੇਖ ਲਓ। ਤਿੰਨ ਟੀਕਾਕਾਰਾਂ ਨੇ, ਚਾਰ ਨੇ, ਪੰਜ ਦੇ ਅਰਥ ਪੜ੍ਹ ਲਓ, ਮੇਰੀ ਗੱਲ ਛੱਡ ਦਿਓ ਜੀ, ਮੈਨੂੰ ਛੱਡੋ ਬਾਹਰ ਕੱਢ ਦਿਓ, ਆਪ ਅਰਥ ਪੜ੍ਹ ਕੇ ਵੇਖ ਲਓ ਵੀ ਕੀ ਲਿਖਿਆ। ਸਬੂਤ ਹੈ। ਕਹਿੰਦੇ ਜੀ ਪੁਰਾਣੇ ਗ੍ਰੰਥ 'ਚ ਲਿਖਿਆ, ਫਲਾਣੇ ਗ੍ਰੰਥ 'ਚ ਲਿਖਿਆ, ਗ੍ਰੰਥ ਬੰਦਿਆਂ ਦੇ ਲਿਖੇ ਹੈ, ਗੁਰਬਾਣੀ ਗੁਰੂਆਂ ਦੀ ਲਿਖੀ ਹੈ, ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ, ਹੋਰ ਕੋਈ ਗ੍ਰੰਥ ਨਹੀਂ। ਕਿਹੜੇ ਗ੍ਰੰਥ 'ਚ ਲਿਖਿਆ ਤੁਸੀਂ, ਉਹਨਾਂ ਗ੍ਰੰਥਾਂ ਦਾ ਕੀ ਹੈ? ਲੈ ਹੁਣ ਇਹ ਸੁਣ ਲਓ ਗੱਲ, ਗ੍ਰੰਥ ਬਣਾਉਣ ਦੀ ਗੱਲ ਦੀ ਜਿਹੜੀ ਗੱਲ ਕਰੀਏ ਨਾ, ਅੱਜ ਆਪਾਂ ਤੁਰੇ ਫਿਰਦੇ ਹਾਂ ਨਾ। ਲੈ ਹੁਣ ਮੈਂ ਇਹ ਕਰਾਂ ਵੀ ਮੈਂ ਜਿੱਥੇ ਜਿੱਥੇ ਜਾਂਦਾ, ਆ ਬਾਪੂ ਭਿੰਦਰ ਸਿੰਘ ਹੋਣੀ ਬਹੁਤ ਸੋਹਣਾ ਲਿਖਦੇ ਆ ਹਨਾ, ਤੇ ਮੈਂ ਇਹਨਾਂ ਨੂੰ ਕਹਿਦਾ ਵੀ ਬਾਪੂ ਜੀ ਜਿੱਥੇ ਜਾਵਾਂ ਬਸ ਲਿਖੀ ਚੱਲਿਆ ਕਰੋ ਵੀ ਉੱਥੇ ਗਏ ਫਿਰ ਐਂ ਕਰਤਾ, ਉੱਥੇ ਗਏ ਫਿਰ ਐਂ ਕਰਤਾ, ਉੱਥੇ ਗਏ ਐਂ ਕਰਤਾ। ਲੈ ਉਦੋਂ ਬਾਅਦ ਜਦੋਂ ਮੈਂ ਮਰ ਗਿਆ, ਮੇਰੇ ਮਰਨ ਤੋਂ ਬਾਅਦ ਉਹ ਮੇਰੇ ਵਾਲਾ ਗ੍ਰੰਥ ਰਿਲੀਜ਼ ਕਰ ਦਿਓ, ਬਾਣੀ ਦੀਆਂ ਪੰਗਤੀਆਂ ਸ਼ਬਦ ਵਿੱਚ ਲਾ ਕੇ, ਤੇ ਮੁੜ ਕੇ ਫਿਰ ਮੇਰੇ ਵਾਲੇ ਜਿਹੜੇ ਮੈਨੂੰ ਪਿਆਰ ਕਰਨ ਵਾਲੇ ਕਹਿੰਦੇ ਫੈਨ ਆ ਜੀ ਤੁਹਾਡੇ, ਉਹ ਤੇ ਲੜ ਲੜ ਮਰ ਜਾਣਗੇ ਵੀ ਜੋ ਸਾਡੇ ਬਾਬਾ ਜੀ ਦਾ ਗ੍ਰੰਥ ਜੋ ਉਹਦੇ 'ਚ ਲਿਖਿਆ ਬਸ ਉਹੀ ਸੱਚ ਹੈ। ਆਖੋ ਸਤਨਾਮ। ਲੈ ਲਿਖਾ ਲਓ, ਲਿਖਾ ਲਓ, ਦੇ ਦਿਓ 20-50 ਹਜ਼ਾਰ ਰੁਪਈਆ, 20-50 ਲੱਖ ਦੇ ਦਿਓ ਬੰਦਿਆਂ ਨੂੰ ਵੀ ਲਿਖੀ ਚੱਲ ਲੈ। ਜੇ ਲਿਖੇ ਦੀ ਮੰਨ ਗੱਲਾਂ ਮੰਨਦੇ ਹੋ ਤੇ ਉਹਨਾਂ ਵੇਲਿਆਂ ਦੇ ਪੁਜਾਰੀਆਂ ਨੇ ਵੀ ਬੜਾ ਕੁਝ ਲਿਖਾਇਆ ਹੈ, ਬੜੇ ਇਦਾਂ ਦੇ ਗ੍ਰੰਥ ਬਣਾਏ ਆ ਜਿਹਦੇ ਵਿੱਚ ਜਿਨ੍ਹਾਂ ਦੇ ਹਵਾਲੇ ਦਿੰਦੇ ਆ ਅਸੀਂ। ਕਿਤੇ ਸ਼੍ਰੀ ਚੰਦ ਨੂੰ ਏਡਾ ਵੱਡਾ ਬਣਾਤਾ ਵੀ ਗੁਰੂ ਅਰਜਨ ਦੇਵ ਜੀ ਨੇ ਇਦਾਂ ਲਿਖਿਆ, ਇਤਿਹਾਸ ਨੇ ਵੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਰਾਮਦਾਸ ਜੀ ਨੇ ਦਾੜੇ ਦੇ ਨਾਲ ਸ਼੍ਰੀ ਚੰਦ ਦੇ ਚਰਨ ਸਾਫ਼ ਕੀਤੇ, ਇਤਿਹਾਸ ਇਹ ਕਹਿੰਦਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹ ਦਿਲ ਦਾ ਖੋਟਾ। ਲੈ ਗੁਰੂ ਗ੍ਰੰਥ ਸਾਹਿਬ ਨਾਲ ਇਤਿਹਾਸ ਮਿਲਦਾ ਹੈ ਤੇ ਸਾਨੂੰ ਪਤਾ ਇਦਾਂ ਦੇ ਇਤਿਹਾਸ ਕਿਉਂ ਸੁਣਾਏ? ਕਿਉਂਕਿ ਅਸੀਂ ਆਪ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਿਆ ਹੀ ਨਹੀਂ, ਇਤਿਹਾਸ ਨੂੰ ਤਾਂ ਮੰਨ ਲਿਆ ਕਿਉਂਕਿ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਿਆ ਹੀ ਨਹੀਂ। ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀਏ ਫਿਰ ਇਤਿਹਾਸ ਦੀ ਹਰੇਕ ਗੱਲ ਗੁਰਬਾਣੀ ਦੀ ਕਸਵੱਟੀ ਤੇ ਵੇਖੀਏ ਵੀ ਪੂਰੀ ਉਤਰਦੀ ਹੈ ਕਿ ਨਹੀਂ ਉਤਰਦੀ। ਵੀ ਇਤਿਹਾਸ ਕਹੀ ਜਾਂਦਾ ਯਾਰ, ਸ਼੍ਰੀ ਚੰਦ ਦੇ ਚੇਲੇ ਤੇ ਇਹੀ ਕਹਿੰਦੇ ਆ ਨਾ ਵੀ ਗੁਰੂ ਅਰਜਨ ਦੇਵ ਜੀ ਨੇ ਤੇ ਦਾੜੇ ਨਾਲ ਸ਼੍ਰੀ ਚੰਦ ਦੇ ਚਰਨ ਸਾਫ਼ ਕੀਤੇ, ਕਿਰਪਾਨਾਂ ਪਾਈ ਫਿਰਦੇ ਆ ਜੀ ਉਹ ਚੇਲੇ ਸ਼੍ਰੀ ਚੰਦ ਦੇ, ਕਿਰਪਾਨਾਂ ਪਾਈਆਂ, ਧੂਣੇ ਲਾਏ ਹੋਏ ਆ। ਤੇ ਮੈਂ ਤੇ ਕਈ ਵਾਰੀ ਹੱਸਦਾ ਕਹਿੰਦਾ ਹੁੰਦਾ ਉਹ ਸ਼੍ਰੀ ਚੰਦ ਦੇ ਚੇਲਿਓ ਆ ਫਿਰ ਕਿਉਂ ਕੀਤਾ ਲੰਗੋਟ ਬੰਨੋ, ਸਾਰੇ ਪੱਕੇ ਚੇਲੇ ਬਣੋ ਫਿਰ ਅੱਧੇ ਅਧੂਰੇ ਕਿਉਂ ਬਣਦੇ ਹੋ? ਪਾਲੋ ਸਿਰ 'ਚ ਸਵਾਹ, ਕਿਉਂ ਪੱਗ ਬੰਨੀ ਫਿਰਦਾ? ਫਿਰ ਦਸਤਾਰ ਕਿਉਂ ਸਜਾਉਂਦਾ? ਸਵਾਹ ਪਾ ਸਿਰ 'ਚ, ਪੱਕਾ ਪਤਾ ਤੇ ਲੱਗ ਜੇ ਵੀ ਤੂੰ ਸਿੱਖ ਨਹੀਂ, ਪਤਾ ਤੇ ਲੱਗੇ। ਸੋ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਭਾਈ, ਲੀਨਤਾ ਦਾ ਪਤਾ ਲੱਗਦਾ ਤੁਹਾਡੇ ਕਰਮ ਕਿੱਦਾਂ ਦੇ ਆ, ਕੰਮ ਕਿੱਦਾਂ ਦਾ ਕਰਦੇ ਹੋ, ਤੁਹਾਡੀ ਲੀਨਤਾ ਦਾ ਪਤਾ ਤੁਹਾਡੇ ਕੰਮਾਂ ਤੋਂ ਲੱਗੂ, ਤੇਰੀਆਂ ਅੱਖਾਂ ਬੰਦ ਤੋਂ ਨਹੀਂ ਪਤਾ ਲੱਗ ਸਕਦਾ। ਅੱਖਾਂ ਬੰਦ ਕਰਕੇ ਕਿਵੇਂ ਅੰਦਾਜ਼ਾ ਲਾ ਲਓਗੇ ਤੁਸੀਂ ਵੀ ਬੰਦਾ ਬੜਾ ਭਗਤ ਹੈ? ਇੱਥੋਂ ਹੀ ਬਸ ਠੱਗੀ ਸ਼ੁਰੂ ਹੋ ਗਈ। ਤੇ ਜੇ ਗੁਰਬਾਣੀ ਸੁਣਦੇ ਹੁੰਦੇ ਸਮਝਦੇ ਹੁੰਦੇ ਚੇਤਾ ਰੱਖਿਓ ਜੀ, ਫਿਰ ਠੱਗੇ ਨਹੀਂ ਜਾ ਸਕਦੇ, ਨਾ ਉਹ ਮਰ ਹੈ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ, ਉਹ ਨਹੀਂ ਠੱਗੇ ਜਾ ਸਕਦੇ। ਇਸ ਕਰਕੇ
ਲੱਗ ਗਈਆਂ ਜੀਦੀਆਂ ਦਾਤਾਰ ਨਾਲ ਅੱਖੀਆਂ, 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 ਲੱਗ ਗਈਆਂ ਜੀਦੀਆਂ ਦਾਤਾਰ ਨਾਲ ਅੱਖੀਆਂ। ਕਈਆਂ ਜੀਦੀਆਂ ਦਾ ਕਾਰ ਨਾਲੇ ਥੀਆਂ ਉਹ ਕਦੋਂ ਮੇਲਣੇ ਸੰਸਾਰ ਨਾਲ ਲੱਗ ਗਈਆਂ ਜੀਦੀਆਂ ਪਾਰ ਨਾਲ ਅੱਖੀਆਂ ਲੱਗ ਗਈਆਂ ਜੀਦੀਆਂ ਪਾਰ ਨਾਲ ਅੱਖੀਆਂ
ਲੱਗ ਗਈਆਂ ਜੀਦੀਆਂ ਦਾ ਤਾਰ ਨਾਲ ਅੱਖੀਆਂ ਉਹ ਕਦੋਂ ਮੇਲਦਾ ਹੈ ਸੰਸਾਰ ਨਾਲ ਅੱਖੀਆਂ ਜਿਹਦਾ ਪਰਮਾਤਮਾ ਨਾਲ ਮਨ ਟਿਕ ਗਿਆ ਲੱਗ ਗਿਆ ਜਿਹਦਾ ਉਹ ਕਿੱਥੇ ਫਿਰ ਬਈ ਜੇ ਗੱਲ ਸਮਝ ਆ ਜੇ ਇੱਕ ਵਾਰੀ ਦਿਮਾਗ ਚ ਆ ਜੇ ਬੰਦਾ ਸੱਚ ਦੇ ਰਾਹ ਤੇ ਫਿਰ ਤੁਰੇਗਾ ਹੀ ਤੁਰੇਗਾ ਕਿਵੇਂ ਸਮਝੌਤਾ ਕਰ ਲੂ ਜੇ ਸਮਝ ਆ ਜੇ ਗੱਲ ਤੁਰੀਏ ਫਿਰ ਕਿਸੇ ਕੋਈ ਜੋ ਮਰਜ਼ੀ ਕਹੀ ਜਾਵੇ ਸਾਡੇ ਵਾਸਤੇ ਸਭ ਤੋਂ ਵੱਡੀ ਗੱਲ ਹੈ ਗੁਰੂ ਗ੍ਰੰਥ ਸਾਹਿਬ ਚ ਕੀ ਲਿਖਿਆ ਜੋ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਅਸੀਂ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਹਾਂ ਉਲਝਾਇਆ ਪਿਆ ਅੱਜ ਤੱਕ ਗੁਰਮੁਖੋ ਬੜੇ ਬੜੀਆਂ ਗੱਪ ਕਹਾਣੀਆਂ ਸੁਣਾਈਆਂ ਨੇ ਬਥੇਰੀਆਂ ਗੱਪਾਂ ਛੱਡੀ ਜਾਂਦੇ ਨੇ ਸਟੇਜਾਂ ਤੇ ਬਹਿ ਤੇ ਜਦੋਂ ਉਸ ਗੱਲ ਦੇ ਉੱਤੇ ਆਪਾਂ ਕੋਈ ਕਹਿੰਦੇ ਹਾਂ ਹੁਣ ਵੇਖੋ ਮੈਂ ਐਤਵਾਰ ਵੀ ਕਿਹਾ ਸੀ ਕਹਿੰਦੇ ਜੀ ਸ਼ੰਕੇ ਬੜੇ ਕਰਦੇ ਆ ਜੀ ਅੱਜ ਕੱਲ੍ਹ ਡਾਊਟ ਕਰਤੇ ਸ਼ੰਕੇ ਪਾ ਤੇ ਮਨਾਂ ਵਿੱਚ ਸ਼ਰਧਾ ਤੋੜਤੀ ਜੀ ਸ਼ਰਧਾ ਤੋੜਤੀ ਲੈ ਸ਼ਰਧਾ ਤੋੜਤੀ ਕਾਹਦੇ ਤੋਂ ਤੋੜਤੀ ਗੁਰੂ ਗ੍ਰੰਥ ਸਾਹਿਬ ਤੇ ਸ਼ਰਧਾ ਬਣਾਓ ਜਿਹੜੀਆਂ ਸ਼ਰਧਾ ਦਰਖਤਾਂ ਤੇ ਪਿੱਪਲਾਂ ਤੇ ਗੁੱਗਿਆਂ ਤੇ ਕਬਰਾਂ ਤੇ ਸੱਪਾਂ ਤੇ ਦੇਹਾਂ ਤੇ ਬਣੀਆਂ ਨੇ ਉਹ ਸ਼ਰਧਾ ਨੂੰ ਤੋੜ ਦੇਣਾ ਹੀ ਚੰਗਾ ਆਖੋ ਸਤਨਾਮ ਸ਼ਰਧਾ ਬਣੇ ਗੁਰੂ ਗ੍ਰੰਥ ਸਾਹਿਬ ਤੇ ਮਧਾਣੀ ਸ਼ਰਧਾ ਹੈ ਪਾਓ ਦੁੱਧ ਚ ਪਾਣੀ ਚ ਨਾ ਪਾ ਕੇ ਬਹਿ ਜਿਓ ਭਰਮੇ ਭੁੱਲਾ ਸਾਖਤ ਫਿਰਤਾ ਨੀਰ ਬਰੋਲੈ ਖੱਪ ਖੱਪ ਮਰਤਾ ਭਰਮਾਂ ਵਿੱਚ ਪਿਆ ਹੋਇਆ ਸਾਕਤ ਬੰਦਾ ਕਹਿੰਦੇ ਪਾਣੀ ਰਿੜਕਣ ਲੱਗ ਜਾਂਦਾ ਹੈ ਪਾਣੀ ਰਿੜਕਦਾ ਹੋਵੇ ਜੇ ਕੋਈ ਬੰਦਾ ਤੇ ਦੱਸੋ ਤੁਸੀਂ ਕਹੋਗੇ ਨਹੀਂ ਵੀ ਕਮਲਿਆ ਐਵੇਂ ਤੇਰਾ ਜ਼ੋਰ ਲੱਗੀ ਜਾਊਗਾ ਤੇ ਤੂੰ ਐ ਕਰ ਤੂੰ ਮਧਾਣੀ ਪਾਣੀ 'ਚ ਨਾ ਪਾ ਤੂੰ ਦੁੱਧ 'ਚ ਪਾ ਇਹ ਗੱਲ ਕਹਿਣੀ ਕਾਹਦੀ ਸ਼ੰਕਾ ਹੈ ਅਗਲੇ ਨੇ ਗਲਤ ਥਾਂ ਤੇ ਸ਼ਰਧਾ ਬਣਾ ਲਈ ਮਧਾਣੀ ਉਹਨੇ ਪਾਣੀ 'ਚ ਪਾ ਲਈ ਸ਼ਰਧਾ 'ਚ ਤੇ ਕੋਈ ਸ਼ੱਕ ਨਹੀਂ ਉਹਦੀ ਸ਼ਰਧਾ ਉੱਤੇ ਕੋਈ ਡਾਊਟ ਨਹੀਂ ਉਹਦੀ ਸ਼ਰਧਾ ਬਹੁਤ ਵਧੀਆ ਹੈ ਪਰ ਮਧਾਣੀ ਪਾ ਕੇ ਗਲਤ ਥਾਂ ਤੇ ਬੈਠਾ ਮਧਾਣੀ ਹੁੰਦੀ ਹੈ ਸ਼ਰਧਾ ਪਰ ਪਾਣੀ 'ਚ ਨਾ ਪਾ ਲਿਓ ਮਧਾਣੀ ਹੁੰਦੀ ਹੈ ਸ਼ਰਧਾ ਦੁੱਧ 'ਚ ਪਾਇਓ ਸਹੀ ਜਗ੍ਹਾ ਬਣਾਇਓ ਸ਼ਰਧਾ ਨਹੀਂ ਤੇ ਖੱਪ ਖੱਪ ਕੇ ਮਰ ਜਾਓਗੇ ਨਿਕਲਣਾ ਕੱਖ ਵੀ ਨਹੀਂ ਕੱਖ ਨਹੀਂ ਨਿਕਲਦਾ ਗਲਤ ਜਗ੍ਹਾ ਸ਼ਰਧਾ ਨਾ ਬਣਾਇਓ ਪਰ ਹੁਣ ਵੇਖੋ ਗੁਰੂ ਗ੍ਰੰਥ ਸਾਹਿਬ ਉੱਤੇ ਕੋਈ ਡਾਊਟ ਨਹੀਂ ਕਰ ਸਕਦਾ ਗੁਰੂ ਗ੍ਰੰਥ ਸਾਹਿਬ ਉੱਤੇ ਕੋਈ ਸ਼ੰਕਾ ਨਹੀਂ ਕਰ ਸਕਦਾ ਵੱਡੇ ਜਾਈਏ ਅਸੀਂ ਗੁਰੂ ਗ੍ਰੰਥ ਸਾਹਿਬ ਤੇ ਸ਼ੰਕਾ ਨਹੀਂ ਕਰਦੇ ਸੱਚ ਤੇ ਕੋਈ ਸ਼ੰਕਾ ਨਹੀਂ ਹੋ ਸਕਦਾ ਪਰ ਜੇ ਬੰਦਾ ਗੱਪ ਕਹਾਣੀਆਂ ਛੱਡੀ ਜਾਵੇ ਐਵੇਂ ਹੀ ਫਿਰ ਤੇ ਕਹਿ ਹੀ ਸਕਦੇ ਹਾਂ ਵੀ ਇਦਾਂ ਕਿਵੇਂ ਹੋ ਸਕਦਾ ਹੁਣ ਜਿਵੇਂ ਮੰਨ ਲਓ ਮੈਂ ਉਦਣ ਵੀ ਕਿਹਾ ਸੀ ਵੀ ਜਿਵੇਂ ਹੁਣ ਆਪਣੇ ਕੋਲ ਕੋਈ ਬੰਦਾ ਆਵੇ ਉਹ ਕਵੇ ਵੀ ਮੈਂ ਗੱਡੀ ਲੈ ਕੇ 4 ਘੰਟਿਆਂ ਦੇ ਵਿੱਚ ਦਿੱਲੀ ਪਹੁੰਚ ਗਿਆ ਆਪਾਂ ਕਹਾਂਗੇ ਪਹੁੰਚ ਗਿਆ ਹੋਊਗਾ ਭਾਈ ਵੀ 4 ਘੰਟਿਆਂ 'ਚ 100 ਦੀ ਸਪੀਡ 'ਤੇ ਗਿਆ ਹੋਣਾ ਰੁਕਿਆ ਰੁਕਿਆ ਨਹੀਂ ਹੋਣਾ ਕਿਤੇ ਚੱਲ 4 ਵੈਸੇ ਤੇ 5-6 ਲੱਗ ਜਾਂਦੇ ਚੱਲ 4 'ਚ ਪਹੁੰਚ ਗਿਆ ਹੋਣਾ ਆਪਾਂ ਕਹਾਂਗੇ ਜੇ ਅਗਲਾ ਕਵੇ ਵੀ ਮੈਂ ਜੀ ਦਿੱਲੀ ਪਹੁੰਚ ਗਿਆ 2 ਘੰਟਿਆਂ 'ਚ ਆਪਾਂ ਥੋੜ੍ਹਾ ਜਿਹਾ ਤੇ ਸੋਚਾਂਗੇ ਪਰ ਫਿਰ ਕਹਾਂਗੇ ਵੀ ਹੋ ਸਕਦਾ ਬੰਦਾ 200 ਦੀ ਸਪੀਡ 'ਤੇ ਗਿਆ ਹੋਵੇ ਡੇਢ ਸੌ ਤੋਂ ਥੱਲੇ ਤੇ ਲਾਈ ਨਹੀਂ ਹੋਣੀ ਤਾਂ ਹੀ ਦੋ ਕਹਿੰਦੇ ਆ ਜੇ ਪਹੁੰਚ ਗਿਆ ਹੋਣਾ ਚੱਲ ਆਪਾਂ ਮੰਨ ਸਕਦੇ ਹਾਂ ਪਰ ਜੇ ਕੋਈ ਬੰਦਾ ਕਵੇ ਵੀ ਦਿੱਲੀ ਮੈਂ ਅੱਧੇ ਘੰਟੇ 'ਚ ਪਹੁੰਚ ਗਿਆ ਫਿਰ ਤੇ ਐਂ ਕਹੋਗੇ ਵੀ ਯਾਰ ਐਂ ਕਿਉਂ ਛੱਡੀ ਜਾਂਦਾ ਐਂ ਕਿਵੇਂ ਹੋ ਜੂ ਤੇ ਪਤਾ ਕੀ ਅਗਲਾ ਬੰਦਾ ਰੌਲਾ ਪਾ ਲੇ ਵੀ ਹਾਏ ਛੰਕੇ ਕਰਦੇ ਨੇ ਡਾਊਟ ਕਰਦੇ ਨੇ ਕੱਲਾ ਹੀ ਤੂੰ ਡਾਊਟ ਵਾਲੀਆਂ ਕਰਦਾ ਅੱਧੇ ਘੰਟੇ 'ਚ ਕਿਵੇਂ ਪਹੁੰਚ ਜਾਏਗਾ ਤੂੰ ਗੱਲਾਂ ਹੀ ਇੱਦਾਂ ਦੀਆਂ ਕਰਦਾ ਵੀ ਤੇਰੇ ਕੋਲ ਐਸਾ ਕਹਿੰਦਾ ਜਹਾਜ਼ ਆ ਕੇ ਵੀ ਤੂੰ ਅੱਧੇ ਘੰਟੇ 'ਚ ਪਹੁੰਚ ਗਿਆ ਇੱਥੇ ਤੇ ਪੁੱਛ ਹੀ ਸਕਦੇ ਆ ਫਿਰ ਇਹ ਜਿੰਨੇ ਗੱਪ ਛੱਡੇ ਨੇ ਇਹਨਾਂ ਨੇ ਜਿਹੜੇ ਐਂ ਛੱਡ ਤੇ ਗੱਪ ਵੱਡੇ ਵੱਡੇ ਫਿਰ ਜਦੋਂ ਆਪਾਂ ਐਂ ਪੁੱਛਦੇ ਹਾਂ ਵੀ ਐਂ ਦੱਸੋ ਫਿਰ ਹਾਏ ਛੰਕੇ ਕਰਦੇ ਨੇ ਕੀ ਗੱਲ ਵੀ ਤੁਸੀਂ ਜੋ ਮਰਜ਼ੀ ਕਹੀ ਜੋ ਅਸੀਂ ਪੁੱਛ ਵੀ ਨਹੀਂ ਸਕਦੇ ਇਹ ਕਹਿੰਦੇ ਬਸ ਬੌਲੇ ਬਣ ਕੇ ਸੁਣੀ ਚੱਲੋ ਐਂ ਬੈਠੇ ਰਹੋ ਸੱਤ ਬਚਨ ਜੀ ਸੂਰਜ ਮੂੰਹ ਚ ਪਾ ਲਿਆ ਸੱਤ ਬਚਨ ਜੀ ਅੱਛਾ ਸੂਰਜ ਖਰਾਬ ਤੇ ਚੜਾ ਲਿਆ ਸੱਤ ਬਚਨ ਜੀ ਵੀ ਆਪਾਂ ਬਸ ਐਂ ਕਹੀ ਚੱਲੋ ਸੱਤ ਬਚਨ ਲੈ ਐਂ ਕਿਵੇਂ ਸੱਤ ਬਚਨ ਕਹੋ ਗੁਰੂ ਗ੍ਰੰਥ ਸਾਹਿਬ ਦੇ ਸਿੱਖਾਂ ਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਨੇ ਬਵੇਕੀ ਵਿਚਾਰਵਾਨ ਬਣਾਇਆ ਆਖੋ ਸਤਨਾਮ ਅਸੀਂ ਬੂਝੜ ਨਹੀਂ ਬੈਠੇ ਤੁਹਾਡੇ ਅੱਗੇ ਵੀ ਜੋ ਮਰਜ਼ੀ ਸੁਣਾਈ ਜਾਓਗੇ ਤੇ ਅਸੀਂ ਹਾਂ ਇਹ ਚੇਤਾ ਰੱਖਿਓ ਅਸੀਂ ਬੂਝੜ ਨਹੀਂ ਬੈਠੇ ਇੱਥੇ ਕਮਲੇ ਬੈਠੇ ਤੁਹਾਡੇ ਅੱਗੇ ਵੀ ਸਿਰ ਮਾਰੀ ਚੱਲਾਂਗੇ ਕਮਲੇ ਹਾਂ ਅਸੀਂ ਸਹੀ ਗੱਲ ਸੁਣਾ ਫਿਰ ਤੇਰਾ ਹੱਥ ਜੋੜ ਕੇ ਧੰਨਵਾਦ ਕਰਾਂਗੇ ਵੀ ਬਹੁਤ ਕਮਾਲ ਕਰਤੀ ਲੈ ਮੇਰੀ ਕੁੰਡੀ ਖੁੱਲਦੀ ਨਹੀਂ ਸੀ ਖੋਲਤੀ ਸਮਝਾਤੀ ਗੱਲ ਮੈਨੂੰ ਕੁੰਜੀ ਲਾ ਨਾ ਦਿਮਾਗ ਨੂੰ ਮੇਰੇ ਦਿਮਾਗ ਨੂੰ ਖੋਲ ਦਿਮਾਗ ਅੰਦਰ ਹੀ ਹੈ ਸਾਰਾ ਕੁਝ ਚਾਬੀ ਲਾ ਤੂੰ ਹੋਰ ਉੱਤੇ ਪਤਾ ਨਹੀਂ ਕੀ ਕੁਝ ਸੁੱਟੀ ਜਾਂਦਾ ਮੈਂ ਤੇ ਚਾਬੀ ਲਵਾਉਣ ਆਉਂਦਾ ਸੰਗਤ ਵਿੱਚ ਵੀ ਆਹ ਮੇਰੀ ਕੁੰਡੀ ਖੁੱਲੀ ਨਹੀਂ ਹੋਰ ਖੁੱਲ ਜੇ ਤੁਸੀਂ ਸੁਲਝਾਣੀ ਤੇ ਕੀ ਸੀ ਹੋਰ ਉਲਝਾਈ ਜਾਂਦੇ ਹੋ ਤਾਣੀ ਡਾਊਟ ਪਾ ਪਾ ਕੇ ਸ਼ੰਕੇ ਪਾ ਪਾ ਇਸ ਕਰਕੇ ਭਾਈ ਲੀਨਤਾ ਦਾ ਪਤਾ ਲੱਗਦਾ ਹੈ ਵੇਖੋ ਲੀਨ ਸੁਰਤ ਸੁਰਤ ਵੇਖਿਓ ਹੁਣ ਧਿਆਨ ਲਿਆਇਓ ਸੁਰਤ ਵੇਖੋ ਫਤਿਹਗੜ੍ਹ ਸਾਹਿਬ ਦੀ ਧਰਤੀ ਸਾਹਿਬਜ਼ਾਦਿਆਂ ਦੀ ਸੁਰਤ ਵੇਖੋ ਫਿਰ ਕਿਵੇਂ ਲੀਨ ਕਿਵੇਂ ਲੀਨ ਕਿੰਨਾ ਹੁਣ ਕਿੰਨੇ ਲਾਲਚ ਦਿੱਤੇ ਉਹਨਾਂ ਦੀ ਸੁਰਤ ਦੇ ਸਾਹਮਣੇ ਕਿੰਨਾ ਕੁਝ ਲਿਆਂਦਾ ਵੇਖੋ ਵੀ ਤੁਹਾਨੂੰ ਬੇਗਮਾਂ ਦੇ ਡੋਲੇ ਦੇਵਾਂਗੇ ਬੇਗਮਾਂ ਉਹਨਾਂ ਦੀਆਂ ਸੁਰਤਾਂ ਸੁਰਤ ਵਿੱਚ ਉਹਨਾਂ ਬੇਗਮਾਂ ਉਹਨਾਂ ਦੀ ਸੁਰਤ ਵਿੱਚ ਨਹੀਂ ਆਈਆਂ ਖਜ਼ਾਨੇ ਮਿਲਣਗੇ ਖਜ਼ਾਨੇ ਉਹਨਾਂ ਦੀ ਸੁਰਤ ਵਿੱਚ ਨਹੀਂ ਆਏ ਤੁਹਾਨੂੰ ਜਾਗੀਰਾਂ ਮਿਲਣਗੀਆਂ ਮਹਿਲ ਮਿਲਣਗੇ ਪਰ ਜਾਗੀਰਾਂ ਤੇ ਮਹਿਲ ਸਾਹਿਬਜ਼ਾਦਿਆਂ ਦੀ ਸੁਰਤ ਵਿੱਚ ਨਹੀਂ ਆਏ ਉਹਨਾਂ ਦੀ ਸੁਰਤ ਵਿੱਚ ਕੀ ਸੀ ਸੱਚ ਪਰਮਾਤਮਾ ਲੈ ਜਦੋਂ ਗੁਰੂ ਗੋਬਿੰਦ ਸਿੰਘ ਦੀ ਗੋਦੀ ਵਿੱਚ ਖੇਡਦੇ ਹੋਣਗੇ ਉਦੋਂ ਵੀ ਰੱਬ 'ਚ ਲੀਨ ਸੀ ਜਿੱਦਣ ਕਚਹਿਰੀ 'ਚ ਖੜੇ ਨੇ ਉਦੋਂ ਵੀ ਏਦਾਂ ਨਹੀਂ ਵੀ ਏਦਾਂ ਤੇ ਅੱਖਾਂ ਬੰਦ ਕਰਕੇ ਸਵੇਰੇ ਹੁਣ ਆਸਾ ਦੀ ਵਾਰ ਵੇਲੇ ਤੇ ਅੱਖਾਂ ਬੰਦ ਕਰਕੇ ਕਰਦੇ ਹੋਣਗੇ ਜਦੋਂ ਸਾਹਿਬਜ਼ਾਦੇ ਕੀਰਤਨ ਕਰਦੇ ਕਿਉਂਕਿ ਆਟੋਮੈਟਿਕਲੀ ਗੱਲ ਇਹ ਹੈ ਕਿ ਵੇਖੋ ਜਦੋਂ ਸਾਨੂੰ ਕੋਈ ਸਵਾਦ ਆਉਂਦਾ ਨਾ ਤੇ ਅੱਖਾਂ ਆਪਣੇ ਆਪ ਬੰਦ ਹੁੰਦੀਆਂ ਨੇ ਬਹੁਤ ਟੇਸਟੀ ਚੀਜ਼ ਜਦੋਂ ਖਾਓਗੇ ਬਹੁਤ ਜ਼ਿਆਦਾ ਸਵਾਦ ਹੋਵੇ ਅੱਖਾਂ ਆਪਣੇ ਆਪ ਬੰਦ ਹੋ ਜਾਂਦੀਆਂ ਮੁਗਧ ਹੋ ਜਾਂਦਾ ਨਾ ਬੰਦਾ ਉਹਦੇ ਵਿੱਚ ਮਸਤ ਹੋ ਜਾਂਦਾ ਜਦੋਂ ਉਹਨੂੰ ਸਵਾਦ ਆ ਰਿਹਾ ਹੋਵੇ ਲੋੜ ਤੋਂ ਵੱਧ ਕੋਈ ਸਵਾਦ ਆ ਰਿਹਾ ਹੋਵੇ ਅੱਖਾਂ ਬੰਦ ਹੋ ਜਾਂਦੀਆਂ ਸੰਗੀਤ ਜ਼ਿਆਦਾ ਜਿਵੇਂ ਹੁਣ ਮੰਨ ਲਓ ਆ ਫਲੂਟ ਵੱਜਦੀ ਹੈ ਬੰਸਰੀ ਵੱਜਦੀ ਹੈ ਜੇ ਕੋਈ ਬਹੁਤ ਇਸ ਵੇਲੇ ਦਾ ਰਾਗ ਹੋਵੇ ਇਸ ਵੇਲੇ ਦਾ ਰਾਗ ਹੋਵੇ ਉਸ ਰਾਗ ਵਾਲੀ ਸੁਰ ਦੀ ਬੰਸਰੀ ਵਜਾ ਦਿਓ ਔਰ ਆਪਾਂ ਸੁਣ ਰਹੇ ਹੋਈਏ ਥੋੜਾ ਜਿਹਾ ਇੰਟਰਸਟ ਰੱਖਦੇ ਹੋਈਏ ਰਿਲੈਕਸ ਜੇ ਬੈਠੇ ਹੋਈਏ ਤੇ ਉਧਰੋਂ ਉਸ ਵਜਾਓ ਤੁਸੀਂ ਤੇ ਤੁਸੀਂ ਵੇਖਿਓ ਆਪਣੇ ਆਪ ਹੀ ਅੱਖਾਂ ਬੰਦ ਹੋ ਜਾਂਦੀਆਂ ਸਵਾਦ ਆਉਣ ਲੱਗ ਜਾਂਦਾ ਜਦੋਂ ਤੇ ਅੱਖਾਂ ਦਾ ਬਾਹਰ ਵੇਖਣ ਨੂੰ ਫਿਰ ਜੀ ਨਹੀਂ ਕਰਦਾ ਇਹ ਸਵਾਦ 'ਚ ਅੱਖਾਂ ਬੰਦ ਹੋ ਜਾਂਦੀਆਂ ਹੁਣ ਗੱਲ ਕੀ ਚੱਲਦੀ ਸੀ ਕਿ ਕੀਰਤਨ ਕਰਨ ਵੇਲੇ ਅੱਖਾਂ ਆਪਣੇ ਆਪ ਹੀ ਬੰਦ ਹੁੰਦੀਆਂ ਆਨੰਦ ਆ ਰਿਹਾ ਹੁੰਦਾ ਜਦੋਂ ਸਾਹਿਬਜ਼ਾਦੇ ਕੀਰਤਨ ਕਰਦੇ ਹੋਣਗੇ ਸੁਰੰਦੇ ਫੜ ਕੇ ਕੀਰਤਨ ਕਰਦੇ ਹੋਣਗੇ ਖੜਤਾਲਾਂ ਟੱਲੀਆਂ ਜੋ ਵੀ ਵੱਜਦਾ ਸਾਜ਼ ਉਸ ਵੇਲੇ ਫਿਰ ਅੱਖਾਂ ਬੰਦ ਕਰਕੇ ਇਦਾਂ ਬਹਿੰਦੇ ਹੋਣਗੇ ਗੁਰੂ ਗੋਬਿੰਦ ਸਿੰਘ ਦੇ ਕੋਲ ਦਰਬਾਰ 'ਚ ਬਹਿੰਦੇ ਹੋਣਗੇ ਕੀਰਤਨ ਹੁੰਦਾ ਹੋਏਗਾ ਕਦੇ ਗੁਰੂ ਜੀ ਅੱਗੇ ਬੈਠੇ ਹੁੰਦੇ ਹੋਣਗੇ ਮਗਰ ਬਹਿ ਕੇ ਮਗਰ ਬੈਠ ਕੇ ਕੀਰਤਨ ਕਰਦੇ ਹੋਣਗੇ ਕਦੇ ਫਤਿਹ ਸਿੰਘ ਅੱਗੇ ਆ ਕੇ ਕੀਰਤਨ ਕਰਦਾ ਹੋਣਾ ਮਹਾਰਾਜ ਇਦਾਂ ਕੋਲ ਬੈਠਦੇ ਹੋਣਗੇ ਕਦੇ ਜੋਰਾਵਰ ਸਿੰਘ ਫੜਦਾ ਕੀਰਤਨ ਕਰਦਾ ਕਦੇ ਅਜੀਤ ਸਿੰਘ ਆ ਕੇ ਸ਼ਬਦ ਪੜ੍ਹਦਾ ਜਿਵੇਂ ਉਹ ਸਾਹਿਬਜ਼ਾਦਿਆਂ ਦੀ ਮੂਵੀ ਆਈ ਸੀ ਉਹਦੇ ਵਿੱਚ ਬਾਬਾ ਅਜੀਤ ਸਿੰਘ ਸ਼ਬਦ ਪੜ੍ਹਦੇ ਸੋ ਇਦਾਂ ਸ਼ਬਦ ਪੜ੍ਹਦੇ ਹੀ ਹੋਣਗੇ ਭਾਈ ਬਹਿ ਕੇ ਮਾਤਾਵਾਂ ਮਾਤਾ ਗੁਜਰ ਕੌਰ ਜੀ ਵੀ ਆ ਕੇ ਬਹਿ ਜਾਂਦੇ ਹੋਣਗੇ ਪਰਿਵਾਰ ਵੀ ਇਦਾਂ ਇਕੱਠਾ ਬਹਿ ਕੇ ਵੀ ਕੀਰਤਨ ਕਰਦਾ ਹੀ ਹੋਊ ਇੱਥੇ ਲੀਨਤਾ ਹੈ ਗੁਰੂ ਗੋਬਿੰਦ ਸਿੰਘ ਕਹਿੰਦੇ ਮੇਰੇ ਪੁੱਤ ਲੀਨ ਨੇ ਆਹ ਵੇਖੋ ਸੁਰਤ ਜੁੜੀ ਹੋਈ ਹੈ ਪਰ ਅਸਲ ਉਦਣ ਫਿਰ ਮਹਾਰਾਜ ਨੇ ਕਿਹਾ ਹੋਣਾ ਵੀ ਫਤਿਹ ਸਿੰਘ ਲੀਨ ਸੀ ਬਈ ਲੀਨ ਸੀ ਜਿੱਦਣ ਕਚਹਿਰੀ ਵਿੱਚ ਖੜ ਕੇ ਵਜੀਦੇ ਦੀਆਂ ਅੱਖਾਂ ਚੱਖਾਂ ਪਾ ਕੇ ਕਿਹਾ ਵੀ ਜੋ ਮਰਜ਼ੀ ਕਰ ਲੈ ਈਨ ਨਹੀਂ ਮੰਨੀ ਮਾਤਾ ਗੁਜਰੀ ਜੀ ਦੀ ਸੁਰਤ ਲੀਨ ਹੀ ਰਹੀ ਜੀ ਰੱਬ ਚ ਆਪਾਂ ਇੱਥੇ ਪੜਿਆ ਸੀ ਪੱਖੋਵਾਲ ਦੀਵਾਨ ਲੱਗੇ ਸੀ ਨਹੀਂ ਮੂਲੋਵਾਲ ਮੂਲੋਵਾਲ ਪ੍ਰੋਗਰਾਮ ਸੀ ਉੱਥੇ ਪੜਿਆ ਸੀ ਮਾਤਾ ਗੁਜਰੀ ਜੀ ਜਿਨ੍ਹਾਂ ਨੇ ਠੰਡੇ ਬੁਰਜ ਵਿੱਚ ਬਹਿ ਕੇ ਵੀ ਆਪਣੇ ਆਪ ਨੂੰ ਠੰਡੇ ਰੱਖਿਆ ਕੈਸੀ ਕੈਸੀ ਖੇਡ ਹੋਏਗੀ ਵੇਖੋ ਕੈਸੀ ਲੀਨਤਾ ਹੋਏਗੀ ਇੱਥੋਂ ਪਤਾ ਲੱਗਦਾ ਲੀਨਤਾ ਦਾ ਸਾਡੇ ਵਰਗੇ ਗੱਲਾਂ ਮਾਰਦੇ ਨੇ ਜੀ ਲੀਨਤਾ ਦੀਆਂ ਸਮਾਧੀਆਂ ਲੋਕਾਂ ਨੂੰ ਵਿਖਾਉਣ ਵਾਸਤੇ ਨੇ ਮੁੱਖ ਮੰਤਰੀ ਆ ਜਾਏ ਉਹਦੇ ਲਈ ਹਾਰ ਲੈ ਕੇ ਖੜਾਂਗੇ ਬਾਹਰ ਹਾਰ ਲੈ ਕੇ ਖੜਾਂਗੇ ਬਾਹਰ ਵੀ ਬਸ ਕਿਧਰੀ ਜਾਂਦੀਆਂ ਨੇ ਲੀਨਤਾਵਾਂ ਵੱਡੀਆਂ ਵੱਡੀਆਂ ਅੱਖਾਂ ਬੰਦ ਕਰਕੇ ਸਮਾਧੀਆਂ ਲਾਉਣ ਵਾਲਿਆਂ ਨੂੰ ਵੇਖੋ ਕਿਵੇਂ ਜ਼ਮੀਨਾਂ ਦੇ ਕਬਜ਼ਿਆਂ ਪਿੱਛੇ ਝਗੜੇ ਕਰਦੇ ਆ ਲੜਦੇ ਆ ਕਿਵੇਂ ਕੋਟਾਂ ਕਚਹਿਰੀਆਂ ਵਿੱਚ ਝਗੜੇ ਕਰਦੇ ਆ ਸੁਰਤ ਜਿਹੜੀ ਹੈ ਉੱਧਰ ਹੀ ਲੀਨ ਹੈ ਅਜੇ ਮੇਰੇ ਵਰਗਿਆਂ ਦੀ ਸੁਰਤ ਲੀਨ ਹੈ ਮੈਂ ਮਰਾਂਗਾ ਇੱਦਾਂ ਅੰਗੀਠਾ ਬਣਾ ਦਿਓ ਮੇਰਾ ਸਪੈਸ਼ਲ ਇੱਦਾਂ ਬਣਾਇਓ ਐਂ ਕਰਿਓ ਸੁਰਤ ਇਹਨਾਂ ਗੱਲਾਂ ਵਿੱਚ ਹੀ ਫਸੀ ਹੋਈ ਹੈ ਲੀਨ ਇਸ ਪਾਸੇ ਹੀ ਆ ਸੀ ਰੱਬ ਵਾਲੇ ਪਾਸੇ ਕਿੱਥੇ ਸੁਰਤ ਲੀਨ ਹੈ ਪਰ ਧੰਨ ਮਾਂ ਗੁਜਰ ਕੌਰ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਨੂੰਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਘਰੋਂ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਤੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਸਾਹਿਬਜ਼ਾਦਾ ਫਤਿਹ ਸਿੰਘ ਜੀ ਦੇ ਦਾਦੀ ਮਾਂ ਕਿੱਡੇ ਮਾਣ ਵਾਲੀ ਗੱਲ ਹੈ ਇੱਥੋਂ ਪਤਾ ਲੱਗਦਾ ਲੀਨਤਾ ਕੀ ਹੁੰਦੀ ਹੈ ਵੇਖੋ ਲੀਨਤਾ ਲਓ ਹੁਣ ਆ ਥੋੜ੍ਹਾ ਥੋੜ੍ਹਾ ਪੜ੍ਹਦੇ ਹਾਂ ਨਾਲ ਨਾਲ ਫਿਰ ਮੈਂ ਥੋੜ੍ਹਾ ਜਿਹਾ ਇਤਿਹਾਸ ਥੋੜ੍ਹਾ ਥੋੜ੍ਹਾ ਇਤਿਹਾਸ ਤੁਹਾਡੇ 'ਚ ਰੱਖਦਾ ਕਿਉਂਕਿ ਇਤਿਹਾਸ ਵਾਲਾ ਪੱਖ ਵੀ ਥੋੜ੍ਹਾ ਜਿਹਾ ਜ਼ਰੂਰੀ ਹੁੰਦਾ ਹੈ ਕਿਉਂਕਿ ਕਈ ਸੱਜਣ ਵਿੱਚ ਸਾਰੇ ਤਰ੍ਹਾਂ ਦੇ ਨਹੀਂ ਨਾ ਹੁੰਦੇ ਕਈ ਬੰਦੇ ਤੇ ਗੁਰਬਾਣੀ ਦੀ ਵਿਚਾਰ ਸੁਣ ਕੇ ਬਹੁਤ ਆਨੰਦ ਲੈਂਦੇ ਰਸ ਹੀ ਇਹਦੇ 'ਚ ਆਉਂਦਾ ਪਰ ਵਿੱਚ ਵਿੱਚ ਕਈ ਹੁੰਦੇ ਹੈ ਉਹ ਥੋੜ੍ਹਾ ਜਿਹਾ ਅਜੇ ਹੌਲੀ ਹੌਲੀ ਉੱਥੇ ਤੱਕ ਪਹੁੰਚਣਾ ਹੁੰਦਾ ਪਰ ਆਓ ਨਾਲ ਨਾਲ ਥੋੜ੍ਹਾ ਜਿਹਾ ਆਪਾਂ ਆਓ ਮਾਂ ਗੁਜਰ ਕੌਰ ਜੀ ਨੂੰ ਆਪਾਂ ਥੋੜ੍ਹਾ ਜਿਹਾ ਯਾਦ ਕਰਦੇ ਹਾਂ ਧੰਨ ਧੰਨ ਮਾਂ ਗੁਜਰ ਕੌਰ ਜੀ ਨੂੰ ਇੱਕ ਵਾਰੀ ਸੁਰਤ ਦੇ ਸਾਹਮਣੇ ਲੈ ਕੇ ਆਏ
ਠੰਡੇ ਬੁਰਜ ਵਿੱਚ ਠੰਡਾ ਸੀਨਾ ਹੋਇਆ ਮਾਂ ਗੁਜਰੀ ਦਾ ਠੰਡੇ ਬੁਰਜ ਵਿੱਚ ਠੰਡਾ ਸੀਨਾ ਹੋਇਆ ਮਾਂ ਗੁਜਰੀ ਦਾ ਜ਼ਾਲਮ ਫੜ ਕੇ ਲੈ ਗਏ ਦਾਦੀ ਕੋਲੋਂ ਲਾਲਾ ਨੂੰ ਅੱਖੀ ਵੇਖ ਸ਼ਹੀਦੀਆਂ ਪਾਉਂਦੇ ਆਪਣੇ ਲਾਲਾ ਨੂੰ ਜ਼ਾਲਮ ਫੜ ਕੇ ਲੈ ਗਏ ਦਾਦੀ ਕੋਲੋਂ ਲਾਲਾ ਨੂੰ ਅੱਖੀ ਵੇਖ ਸ਼ਹੀਦੀਆਂ ਪਾਉਂਦੇ ਆਪਣੇ ਲਾਲਾ ਨੂੰ ਅਥਰੂ ਬਣ ਕੇ ਪਿਆਰ ਚੋ ਗਿਆ ਮਾਤਾ ਗੁਜਰੀ ਦਾ ਅਥਰੂ ਬਣ ਕੇ ਪਿਆਰ ਚੋ ਗਿਆ ਮਾਤਾ ਗੁਜਰੀ ਦਾ ਠੰਡੇ ਬੁਰਜ ਵਿੱਚ ਠੰਡਾ ਸੀਨਾ ਹੋਇਆ ਮਾਂ ਗੁਜਰੀ ਦਾ ਠੰਡੇ ਬੁਰਜ ਵਿੱਚ ਠੰਡਾ ਸੀਨਾ ਹੋਇਆ ਮਾਂ ਗੁਜਰੀ ਦਾ ਨਿੱਕੀਆਂ ਨਿੱਕੀਆਂ ਜਿੰਦਾ ਵਿੱਚ ਸਰਹੰਦ ਦੇ ਗੱਜੀਆਂ ਨੇ
ਗੱਜਣਾ ਆ ਗੱਜਣਾ ਪਿਆਰਿਓ ਉਸ ਵੇਲੇ ਦੀ ਹਕੂਮਤ ਨਾਲ ਟੱਕਰ ਲੈਣੀ ਟੱਕਰ ਲੈਣੀ ਉਹਨਾਂ ਦੇ ਘਰ ਜਾ ਕੇ ਉਹਨਾਂ ਦੀ ਕਚਹਿਰੀ 'ਚ ਖੜ ਕੇ ਗੱਜਣਾ ਆ ਹੈ ਭਗਤੀ ਇਹਨੂੰ ਕਹਿੰਦੇ ਲੀਨਤਾ ਇੱਥੋਂ ਪਤਾ ਲੱਗਣਾ ਲੀਨਤਾ ਦਾ ਜੇ ਅੱਜ ਡੋਲ ਜਾਂਦੇ ਕੋਈ ਲੀਨਤਾ ਨਹੀਂ ਉਹਨਾਂ ਦੀ ਸਭ ਡਿਲੀਟ ਹੋ ਜਾਣਾ ਪਿਛਲਾ ਪਿਛਲੇ ਕੀਤੇ ਕਿਰਾਏ ਤੇ ਕਾਟੀ ਵੱਜ ਜਾਣੀ ਸੀ ਵੀ ਇਮਤਿਹਾਨ ਤੇ ਅੱਜ ਸੀ ਪਰਚਾ ਤੇ ਅੱਜ ਪਿਆ ਹੈ ਅੱਜ ਪਤਾ ਲੱਗਣਾ ਹਾਂਜੀ
ਨਿੱਕੀਆਂ ਨਿੱਕੀਆਂ ਜਿੰਦਾ ਵਿੱਚ ਸਰਹੰਦ ਦੇ ਗੱਜੀਆਂ ਨੇ ਨੀਹਾਂ ਵਿੱਚ ਖਲੋਤੇ ਸਿਰ ਦਸਤਾਰਾਂ ਸਜੀਆਂ ਨੇ ਸਮੇਂ ਦੀਆਂ ਸਰਕਾਰਾਂ ਸਭ ਕੁਝ ਖੋਇਆ ਮਾਂ ਗੁਜਰੀ ਦਾ ਸਮੇਂ ਦੀਆਂ ਸਰਕਾਰਾਂ ਸਭ ਕੁਝ ਖੋਇਆ ਮਾਂ ਗੁਜਰੀ ਦਾ ਠੰਡੇ ਬੁਰਜ ਵਿੱਚ ਠੰਡਾ ਸੀਨਾ ਹੋਇਆ ਮਾਂ ਗੁਜਰੀ ਠੰਡੇ ਬੁਰਜ ਵਿੱਚ ਠੰਡਾ ਸੀਨਾ ਹੋਇਆ ਮਾਂ ਗੁਜਰੀ ਵੇਖੋ ਮਾਤਾ ਗੁਜਰੀ ਜੀ ਸਿੱਖੀ ਨੂੰ ਤਾਰ ਚੱਲੇ ਪਤੀ ਵਾਰਿਆ ਪੁੱਤ ਵਾਰਿਆ ਪੋਤੇ ਵਾਰ ਚੱਲੇ ਵੇਖੋ ਮਾਤਾ ਗੁਜਰੀ ਜੀ ਸਿੱਖੀ ਨੂੰ ਤਾਰ ਚੱਲੇ ਪਤੀ ਵਾਰਿਆ ਪੁੱਤ ਵਾਰਿਆ ਪੋਤੇ ਵਾਰ ਚੱਲੇ ਸਿੱਖ ਧਰਮ ਨੇ ਰੋਮ ਰੋਮ ਟੋਲਿਆ ਮਾਂ ਗੁਜਰੀ ਦਾ ਸਿੱਖ ਧਰਮ ਨੇ ਰੋਮ ਰੋਮ ਟੋਲਿਆ ਮਾਂ ਗੁਜਰੀ ਦਾ ਠੰਡੇ ਬੁਰਜ ਵਿੱਚ ਠੰਡਾ ਸੀਨਾ ਹੋਇਆ ਮਾਂ ਗੁਜਰੀ ਦਾ ਠੰਡੇ ਬੁਰਜ ਵਿੱਚ ਠੰਡਾ ਸੀਨਾ ਹੋਇਆ ਮਾਂ ਗੁਜਰੀ ਦਾ ਧਰਮ ਦੀਆਂ ਨੀਹਾਂ ਵਿੱਚ ਪੱਕੇ ਭੀਮ ਪਵਾ ਦਿੱਤੇ ਇੱਟਾਂ ਨਹੀਂ ਕਟਵਾਈਆਂ ਗੋਡੇ ਹੀ ਕਟਵਾ ਧਰਮ ਦੀਆਂ ਨੀਹਾਂ ਵਿੱਚ ਪੱਕੇ ਭੀਮ ਪਵਾ ਦਿੱਤੇ ਓ ਇੱਟਾਂ ਨਹੀਂ ਕਟਵਾਈਆਂ ਗੋਡੇ ਹੀ ਕਟਵਾ ਦਿੱਤੇ ਦੇ ਕੇ ਸ਼ਹੀਦੀ ਲਾਲਾ ਮਨ ਮੋਲਿਆ ਮਾਂ ਗੁਜਰੀ ਦਾ ਦੇ ਕੇ ਸ਼ਹੀਦੀ ਲਾਲਾ ਮਨ ਮੋਲਿਆ ਮਾਂ ਗੁਜਰੀ ਦਾ ਠੰਡੇ ਬੁਰਜ ਵਿੱਚ ਠੰਡਾ ਸੀਨਾ ਹੋਇਆ ਮਾਂ ਗੁਜਰੀ ਦਾ ਠੰਡੇ ਬੁਰਜ ਵਿੱਚ ਠੰਡਾ ਸੀਨਾ ਹੋਇਆ ਮਾਂ ਗੁਜਰੀ ਦਾ
ਜੇ ਸਾਹਿਬਜ਼ਾਦੇ ਕਚਹਿਰੀ ਵਿੱਚ ਡੋਲ ਜਾਂਦੇ ਦੇ ਕੇ ਸ਼ਹੀਦੀ ਲਾਲਾ ਮਨ ਮੋਹ ਲਿਆ ਮਾਂ ਗੁਜਰੀ ਦਾ ਸ਼ਹੀਦੀ ਦਿੱਤੀ ਆਪਾਂ ਕੁਰਬਾਨ ਕੀਤਾ ਕਹਿੰਦੇ ਮਨ ਮੋਹ ਲਿਆ ਲਾਲਾ ਨੇ ਮਨ ਮੋਹ ਲਿਆ ਮਾਤਾ ਗੁਜਰ ਕੌਰ ਜੀ ਦਾ ਮਨ ਤੇ ਮੋਹ ਲਿਆ ਪਰ ਸਾਡਾ ਮਨ ਨਹੀਂ ਮੋਹਿਆ ਗਿਆ ਸਾਡਾ ਮਨ ਮੋਹ ਲਿਆ ਸਾਹਿਬਜ਼ਾਦਿਆਂ ਨੇ ਮਾਤਾ ਗੁਜਰ ਕੌਰ ਦਾ ਮਨ ਤੇ ਮੋਹ ਲਿਆ ਸਾਡਾ ਮਨ ਮੋਹ ਲਿਆ ਐਕਟਰਾਂ ਨੇ ਮਨ ਮੋਹ ਲਿਆ ਗਾਉਣ ਵਾਲਿਆਂ ਨੇ ਮਨ ਮੋਹ ਲਿਆ ਤਾਂ ਹੀ ਤੇ ਗਾਉਣ ਵਾਲਿਆਂ ਵਰਗੇ ਬਣ ਗਏ ਤਾਂ ਹੀ ਤੇ ਐਕਟਰਾਂ ਵਾਲੀਆਂ ਸ਼ਕਲਾਂ ਬਣਾ ਲਈਆਂ ਐਕਟਰਾਂ ਨੇ ਮਨ ਮੋਹ ਲਿਆ ਗਾਉਣ ਵਾਲਿਆਂ ਨੇ ਮੋਹ ਲਿਆ ਸਾਹਿਬਜ਼ਾਦਿਆਂ ਨੇ ਸਾਡਾ ਮਨ ਕਿਉਂ ਨਹੀਂ ਮੋਹਿਆ ਅਸੀਂ ਕਿਉਂ ਨਹੀਂ ਅੱਜ ਤੱਕ ਇਸ ਗੱਲ ਨੂੰ ਸੋਚਿਆ ਸਾਹਿਬਜ਼ਾਦਿਆਂ ਨੇ ਸਾਡਾ ਮਨ ਕਿਉਂ ਨਹੀਂ ਮੋਹਿਆ ਪਿਆਰਿਓ ਅਜੇ ਤੱਕ ਅਸੀਂ ਦਿਲੋਂ ਕਿਉਂ ਨਹੀਂ ਉਹਨਾਂ ਦੀ ਸ਼ਹੀਦੀ ਨੂੰ ਯਾਦ ਕਰਦੇ ਕੁਰਬਾਨੀ ਨੂੰ ਉਹਨਾਂ ਦੇ ਜਜ਼ਬੇ ਨੂੰ ਉਹ ਸੱਚ ਦੇ ਆਸ਼ਕ ਬਣੇ ਸੀ ਅਸੀਂ ਕਿਉਂ ਨਹੀਂ ਬਣੇ ਸਵਾਦ ਤਾਂ ਵੇ ਜੇ ਬਾਣੀ ਜੇ ਅੱਜ ਸਾਹਿਬਜ਼ਾਦਿਆਂ ਨੂੰ ਪੁੱਛੀਏ ਨਾ ਵੀ ਸਾਹਿਬਜ਼ਾਦੇ ਉਹ ਤੁਹਾਡੇ 'ਚ ਇੰਨੀ ਜੁਰਤ ਕਿਵੇਂ ਆਈ ਤੁਹਾਡੇ 'ਚ ਇੰਨੀ ਦ੍ਰਿੜਤਾ ਕਿਵੇਂ ਆਈ ਤੁਹਾਨੂੰ 'ਚ ਐਡੀ ਪਰਪੱਕਤਾ ਕਿਵੇਂ ਆਈ ਤੇ ਸਾਹਿਬਜ਼ਾਦੇ ਕਹਿਣਗੇ ਸਾਡੇ ਪਿਤਾ ਜੀ ਸਾਨੂੰ ਗੁਰਬਾਣੀ ਬਹੁਤ ਪੜ੍ਹਾਉਂਦੇ ਹੁੰਦੇ ਸੀ ਆਖੋ ਸਤਨਾਮ ਤਾਂ ਸਮਝ ਆਈ ਸਾਡੇ ਕਚਹਿਰੀ 'ਚ ਅਸੀਂ ਐਵੇਂ ਹੀ ਨਹੀਂ ਖੜ ਗਏ ਸਾਨੂੰ ਗੁਰਬਾਣੀ ਪੜ੍ਹਾਈ ਸੀ ਤੇ ਗੁਰਬਾਣੀ ਦੇ ਵਿੱਚੋਂ ਸਾਹਿਬਜ਼ਾਦੇ ਅੱਜ ਵੀ ਜੰਮਣਗੇ ਇਹਦੇ 'ਚ ਕੋਈ ਸ਼ੱਕ ਨਹੀਂ ਕਿਉਂਕਿ ਸਿੱਖ ਗੁਰੂ ਜੰਮਦਾ ਹੈ ਬੰਦਾ ਨਹੀਂ ਜੰਮਦਾ ਬੰਦਾ ਬੰਦੇ ਤੋਂ ਬੱਚਾ ਪੈਦਾ ਹੁੰਦਾ ਹੈ ਉਹ ਸਿੱਖ ਨਹੀਂ ਸਿੱਖ ਤੇ ਸੁਰਤ ਹੈ ਸ਼ਬਦ ਗੁਰੂ ਹੈ ਤੇ ਸੁਰਤ ਧੁਨ ਚੇਲਾ ਕਹਿੰਦੇ ਨਾ ਸੁਰਤ ਚੇਲਾ ਹੈ ਬੰਦਾ ਨਹੀਂ ਸਿੱਖ ਜੰਮ ਸਕਦਾ ਮਾਫ਼ ਕਰਨਾ ਮੈਨੂੰ ਇਹ ਲਫ਼ਜ਼ ਕਹਿਣ ਨੂੰ ਮਾਫ਼ ਕਰ ਦਿਓ ਬਸ ਵੀ ਪਿਰਥੀ ਚੰਦ ਗੁਰੂ ਰਾਮਦਾਸ ਦਾ ਪੁੱਤਰ ਸੀ ਪਰ ਸਿੱਖ ਨਹੀਂ ਜੰਮਿਆ ਆਖੋ ਸਤਨਾਮ ਮਾਫ਼ ਕਰਨਾ ਸਰੀਰ ਤੋਂ ਜੰਮੇਗਾ ਉਹ ਤੇ ਗੁਰੂ ਤੋਂ ਜੰਮੇਗਾ ਜਿਵੇਂ ਪਿੱਛੇ ਜੇ ਸਾਡੇ ਜਥੇਦਾਰਾਂ ਦਾ ਬਿਆਨ ਆਇਆ ਸੀ ਅਕਾਲ ਤਖ਼ਤ ਦੇ ਜਥੇਦਾਰ ਦਾ ਬਿਆਨ ਆਇਆ ਸੀ ਵੀ ਹਰ ਸਿੱਖ ਦੋ ਦੋ ਚਾਰ ਚਾਰ ਬੱਚੇ ਪੈਦਾ ਕਰੋ ਕਹਿੰਦੇ ਸਿੱਖੀ ਘੱਟ ਰਹੀ ਹੈ ਸਿੱਖ ਕੌਮ ਕਹਿੰਦੇ ਘੱਟ ਚੱਲੀ ਹੈ ਤੇ ਜ਼ਿਆਦਾ ਬੱਚੇ ਪੈਦਾ ਕਰੋ ਤੇ ਮੈਂ ਉਸ ਵੇਲੇ ਵੀ ਇਹ ਸਟੇਜ ਤੇ ਸਟੇਟਮੈਂਟ ਦਿੱਤੀ ਸੀ ਵੀ ਸਿੱਖ ਹੋਣਗੇ ਇਸ ਗੱਲ ਦੀ ਗਰੰਟੀ ਹੋਏਗੀ ਮਾਵਾਂ ਤੇ ਜੰਮ ਲੈਣਗੀਆਂ ਚਾਰ ਚਾਰ ਪਰ ਗਰੰਟੀ ਲੈ ਜਥੇਦਾਰਾਂ ਵੀ ਸਿੱਖ ਹੋਣਗੇ ਜੰਮ ਲੈਣਗੀਆਂ ਚਾਰ ਚਾਰ ਇਹ ਗਰੰਟੀ ਲੈ ਸਿੱਖ ਹੋਣਗੇ ਹੁਣ ਨਸ਼ਾ ਪੀ ਕੇ 50 ਪਿੰਡ ਵਿੱਚ ਡਿੱਗੇ ਹੁੰਦੇ ਆ ਤੇ ਫਿਰ 150 ਡਿੱਗਿਆ ਪਿਆ ਹੋਊਗਾ ਬੱਚੇ ਜਨਮ ਲੈਣਗੇ ਸਿੱਖ ਹੋਣਗੇ ਇਹ ਜਜ਼ਬਾ ਪੈਦਾ ਕਿਵੇਂ ਹੋਵੇ ਬਣਾਇਆ ਨਹੀਂ ਜਾ ਸਕਦਾ ਪਰਸੋਂ ਚੌਥੇ ਅਸੀਂ ਦੀਵਾਨ ਲਾਉਣ ਗਏ ਇੱਧਰ ਧਨੌਲੇ ਵੱਲ ਉੱਥੇ ਕੁਝ ਸੱਜਣ ਮੈਨੂੰ ਗੱਲ ਕਰਦੇ ਸੀ ਬੈਠੇ ਕਮਰੇ 'ਚ ਉਹ ਮੈਨੂੰ ਕਹਿੰਦੇ ਸਾਡੇ ਪਿੰਡ ਵਿੱਚ ਈਸਾਈ ਬਣ ਗਏ ਜੀ ਚਾਰ ਪੰਜ ਪਰਿਵਾਰ ਮੈਨੂੰ ਕਹਿੰਦੇ ਮੈਂ ਕਿਹਾ ਅੱਛਾ ਕਹਿੰਦੇ ਈਸਾਈ ਬਣ ਗਏ ਫਿਰ ਕੀ ਕਰੀਏ ਬੜਾ ਜ਼ੋਰ ਲਾਇਆ ਕਹਿੰਦੇ ਸਮਝਦੇ ਹੀ ਨਹੀਂ ਮੰਨਦੇ ਹੀ ਨਹੀਂ ਮੈਂ ਕਿਹਾ ਤੁਸੀਂ ਮਨਾ ਕੇ ਲੈਣਾ ਵੀ ਕੀ ਹੈ ਕਹਿੰਦੇ ਕਿਉਂ ਮੈਂ ਕਿਹਾ ਜੀ ਵਫਾਦਾਰੀਆਂ ਮੁੱਲ ਨਹੀਂ ਖਰੀਦੀਆਂ ਜਾ ਸਕਦੀਆਂ ਨਾ ਵਫਾਦਾਰੀਆਂ ਖਰੀਦੀਆਂ ਨਹੀਂ ਜਾ ਸਕਦੀਆਂ ਕਦੀ ਵੀ ਨਹੀਂ ਤੁਸੀਂ ਪੈਸੇ ਨਾਲ ਵਫਾਦਾਰੀ ਖਰੀਦ ਲਓਗੇ। ਕਿਸੇ ਬੰਦੇ ਨੂੰ ਤੁਸੀਂ ਤੁਸੀਂ ਤਜਰਬਾ ਕਰਕੇ ਵੇਖ ਲਓ ਵੀਰੋ ਭਾਈਓ, ਤਜਰਬਾ ਕਰਿਓ, ਕਿਸੇ ਬੰਦੇ ਦੀ ਹੈਲਪ ਕਰੀ ਚੱਲੋ, ਉਹ ਤੁਹਾਡਾ ਵਫਾਦਾਰ ਹੋ ਜਾਏਗਾ, ਕੋਈ ਗਰੰਟੀ ਨਹੀਂ। ਵਫਾਦਾਰੀ ਤੇ ਗੁਣ ਹੈ। ਜੇ ਅੱਜ ਉਹਨਾਂ ਨੂੰ ਖਰੀਦ ਲਿਆ ਨਾ ਕਿਸੇ ਨੇ ਵੀ ਤੇਰਾ ਘਰ ਬਣਾ ਕੇ ਦੇਵਾਂਗੇ, ਸਾਡਾ ਧਰਮ ਧਾਰਨ ਕਰ ਲਓ, ਤੇ ਅੱਜ ਉਹ ਉੱਧਰ ਹੋ ਗਏ, ਕੱਲ ਨੂੰ ਜੇ ਕੋਈ ਹੋਰ ਉਹਨਾਂ ਨੂੰ ਖਰੀਦਣ ਵਾਲਾ ਗਾਹਕ ਵੱਡਾ ਆ ਗਿਆ, ਉਹਨੂੰ ਕਿਸੇ ਹੋਰ ਨੇ ਜ਼ਿਆਦਾ ਪੈਸੇ ਦੇ ਕੇ ਦੂਜੇ ਧਰਮ 'ਚ ਲੈ ਜਾਣਾ ਹੈ, ਉਹ ਤੇ ਆਪਣੇ ਮੱਥੇ ਤੇ ਲਿਖੀ ਫਿਰਦੇ ਨੇ ਵੀ ਸੇਲ ਕਰ ਦਿੱਤਾ ਸੀ ਆਪਣੇ ਆਪ। ਵੇਚਣਾ ਹੈ ਜੀ, ਅਸੀਂ ਵਿਕਾਊ ਮਾਲ ਹਾਂ, ਵਿਕਾਊ ਮਾਲ ਨੂੰ ਜਿਹੜਾ ਮਰਜ਼ੀ ਖਰੀਦ ਕੇ ਲੈ ਜੇ, ਇਹ ਤੇ ਚੌਲਾਂ ਦੀ ਮੁੱਠੀ ਪਿੱਛੇ ਵਿਕ ਜਾਂਦੇ ਹੈ, ਇਹ ਤੇ ਬਦਾਣੇ ਦੀ ਬਦਾਣਾ ਨਹੀਂ ਹੁੰਦਾ, ਬਦਾਣਾ ਆ ਨਿੱਕੇ ਨਿੱਕੇ ਹੁੰਦੇ ਸੀ ਜਦੋਂ ਨਾ ਸਾਡੇ ਪਿੰਡਾਂ ਦੇ ਵਿੱਚ ਚਰਚਾ ਲੱਗਿਆ ਕਰੇ ਕਿ ਨਾਮ ਚਰਚਾ ਹੁੰਦੀ ਸਾਡੇ, ਮੈਂ ਵੀ ਛੋਟਾ ਜਿਹਾ ਸੀ ਉਦੋਂ, ਤੇ ਪਿੰਡਾਂ ਦੇ ਵਿੱਚ ਗੱਲਾਂ, ਮੈਂ ਉਦੋਂ ਅੰਮ੍ਰਿਤ ਛਕ ਲਿਆ ਸੀ, ਚੋਲਾ ਪਾ ਲਿਆ, ਤੇ ਉਦੋਂ ਪਿੰਡਾਂ 'ਚ ਗੱਲਾਂ ਕਰਿਆ ਕਰਨ, ਓਏ ਆ ਜਾ ਚੱਲੀਏ ਉਹਦੇ ਘਰੇ, ਢੋਲਕੀ ਵੱਜੂ ਉੱਥੇ, ਆਪਾਂ ਵੀ ਚੱਲਦੇ ਹਾਂ। ਵੀਰਵਾਰ, ਵੀਰਵਾਰ ਦਾ ਦਿਨ ਹੁੰਦਾ ਸੀ ਪੱਕਾ, ਤੇ ਹਰੇਕ ਵੀਰਵਾਰ ਨੂੰ ਕਰਿਆ ਕਰਦੇ ਸੀ, ਤੇ ਆਪਾਂ ਵੀ, ਮੈਂ ਇੱਕ ਦਿਨ ਕਿਹਾ, ਮੈਂ ਕਿਹਾ ਵੀ ਉੱਥੇ ਹੈ ਕੀ ਹੈ, ਕਹਿੰਦੇ ਸਮਝ ਸਮਝ ਕੁਛ ਨਹੀਂ ਆਉਂਦਾ, ਆਉਂਦੇ ਆ ਓਏ, ਏਦਾਂ ਗੱਲਿਆ ਕਰਿਆ। ਬਾਅਦ ਚ ਬਦਾਣੇ ਦੀ ਮੁੱਠੀ ਦੇਖੀ, ਬਦਾਣਾ ਇੰਨਾ ਇੰਨਾ ਦੇਣਗੇ, ਤੇ ਲੈ ਸਾਡੇ ਪਿੰਡਾਂ ਵਾਲਿਆਂ ਨੂੰ ਕੰਮ ਮਾਫ਼ ਕਰਨਾ ਜੀ, ਲਫ਼ਜ਼ ਕਹਿ ਰਿਹਾ ਵੀ ਭੋਲੇ ਜੇ ਲੋਕ ਸਿੱਧੇ ਸਾਧੇ ਜੇ, ਉਹ ਬਦਾਣੇ ਦੇ ਚਾਟੇ ਲਾ ਲਿਆ, ਚਾਟੇ ਕਹਿੰਦੇ ਫਲਾਣੇ ਨੇ, ਫਲਾਣੇ ਨੇ ਮੁੰਡੇ ਨੇ ਚਾਟੇ ਲਾ ਲਿਆ, ਕਹਿੰਦੇ ਚਾਟੇ ਲੱਗ ਗਿਆ ਤੇ ਫਲਾਣੇ ਦਾ ਮੁੰਡਾ ਚਾਟੇ, ਉਹ ਕਹਿੰਦੇ ਐਸਾ ਚਾਟੇ ਲੱਗੇ ਕਈ ਬੰਦੇ, ਪਹਿਲਾਂ ਬਦਾਣਾ ਜਿਹਾ ਖਵਾਈ ਜਾਇਆ ਕਰਨ, ਹੌਲੀ ਹੌਲੀ ਜਦੋਂ ਸਾਲ ਕੈਂ ਕਰਦੇ ਰਹੇ, ਫਿਰ ਇੱਕ ਦਿਨ ਕੈਂਟਰ ਭਰ ਕੇ ਲੈ ਗਏ, ਉਦੋਂ ਹੀ ਪਤਾ ਲੱਗਿਆ, ਕਹਿੰਦੇ ਨਾਮ ਲੈ ਆਏ, ਆਖੋ ਸਤਨਾਮ, ਕਹਿੰਦੇ ਨਾਮ ਮਿਲ ਗਿਆ। ਨਾਮ, ਨਾਮ ਕੀ ਕਹਿੰਦੇ ਆ ਜੀ, ਨਾਮ ਕੀ ਚੀਜ਼ ਹੈ, ਨਾਮ ਕਹਿੰਦੇ ਪਰਮਾਤਮਾ ਦੀ ਹੋਂਦ ਨੂੰ, ਨਾਮ ਲੈ ਆਏ, ਨਾਮ ਦਾ ਅਰਥ ਕੀ ਹੈ, ਪਰਮਾਤਮਾ ਦੀ ਹੋਂਦ, ਕਿਵੇਂ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਸਾਰਾ ਕੁਝ ਕਹਿੰਦੇ ਨਾਮ ਨੇ ਬਣਾਇਆ, ਨਾਮ ਨੇ ਬਣਾਇਆ ਜੀ, ਕਹਿੰਦੇ ਸਾਰਾ ਕੁਝ, ਜੇਤਾ ਕੀਤਾ ਦੇਤਾ ਨਾਉ ਵਿਣਨਾ ਵੈ, ਨਾਮ ਤੋਂ ਬਿਨਾਂ ਇੱਥੇ ਕੋਈ ਥਾਂ ਨਹੀਂ। ਨਾਮ ਕੀ ਹੈ, ਮਾਲਕ ਪਰਮਾਤਮਾ, ਤੇ ਨਾਮ ਲੈ ਆਏ ਦਾ ਅਰਥ ਕੀ ਬਣਿਆ ਫਿਰ, ਪਰਮਾਤਮਾ ਲੈ ਆਏ, ਰੱਬ ਲੈ ਆਏ, ਪਰਮਾਤਮਾ ਮਿਲ ਗਿਆ ਇਹਨਾਂ ਨੂੰ, ਇਹਦਾ ਅਰਥ ਇਹ ਹੈ ਵੀ ਪਰਮਾਤਮਾ ਇਹਨਾਂ ਨੂੰ ਮਿਲ ਗਿਆ, ਨਾਮ ਮਿਲ ਗਿਆ, ਤੇ ਉਹ ਵੇਖੋ ਉਹ ਐਸਾ ਚਾਟੇ ਲਾਇਆ ਉਹਨਾਂ ਨੇ ਬਦਾਣੇ ਪਿੱਛੇ, ਬਦਾਣੇ ਤੋਂ ਸ਼ੁਰੂ ਕਰਕੇ ਅਗਲੇ ਨੇ ਕਿੱਥੇ ਪਹੁੰਚਾ ਦਿੱਤਾ। ਅੱਜ ਤੱਕ ਵੀ ਕਈ ਅੜੀ ਕਰਕੇ ਬੈਠੇ ਨੇ ਵੀ ਕਰ ਲਓ ਜੋ ਮਰਜ਼ੀ, ਸਾਡੇ ਵਾਲਾ ਬਾਬਾ ਜੋ ਹੈਗਾ ਬਸ ਉਹੀ ਹੈ, ਅੜੀ ਕਰਕੇ ਬੈਠੇ ਨੇ, ਪਤਾ ਸਾਰਾ ਹੀ ਹੈ ਵੀ ਕੱਖ ਨਹੀਂ, ਪਰ ਅੰਦਰ ਅੜੀ ਹੈ ਵੀ ਨਹੀਂ ਯਾਰ ਵੀ ਮੰਨਣੀ ਨਹੀਂ, ਬਸ ਅੜੀ ਹੈ, ਜਿੱਦ ਹੈ ਲੋਕਾਂ ਦੀ, ਤੇ ਬੜੀ ਛੇਤੀ ਵਿਕਦੇ ਆ। ਤੇ ਮੈਂ ਉਹਨਾਂ ਨਾਲ ਗੱਲ ਕਰਦਾ ਸੀ, ਮੈਂ ਕਿਹਾ ਵਫਾਦਾਰੀਆਂ ਤੁਸੀਂ ਮੁੱਲ ਖਰੀਦ ਲਓਗੇ, ਤੁਸੀਂ ਪੈਸੇ ਨਾਲ ਉਹਨਾਂ ਚਾਰਾਂ ਨੂੰ ਖਰੀਦ ਲਓਗੇ ਜਿਹੜੇ ਹੈ ਹੀ ਵਿਕਾਊ ਮਾਲ ਨੇ, ਮਾਫ਼ ਕਰਨਾ, ਉਹ ਇਹੋ ਜਿਹਾ ਵਿਕਾਊ ਮਾਲ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਸਿੱਖਾਂ 'ਚ ਵਾੜ ਕੇ ਲੈਣਾ ਵੀ ਕੀ ਹੈ, ਜੇ ਜਾਣਦੇ ਨੇ ਜਾਣ ਦਿਓ, ਜੇ ਸਾਹਿਬਜ਼ਾਦਿਆਂ ਦੀ ਗੱਲ ਸੁਣ ਕੇ, ਕੁਰਬਾਨੀ ਸੁਣ ਕੇ, ਇਤਿਹਾਸ ਸੁਣ ਕੇ, ਗੁਰਬਾਣੀ ਦੇ ਸਿਧਾਂਤ ਨੂੰ ਸਮਝ ਕੇ ਵੀ ਜੇ ਬੰਦਾ ਜਾਂਦਾ ਹੈ ਤੇ ਚੱਲ ਹੈ ਮਗਰੋਂ, ਤੂੰ ਪਰੇ ਹੀ ਰਹਿ, ਪਰੇ ਹੀ ਚੱਲ ਫਿਰੇ, ਤੂੰ ਜੇ ਤੂੰ ਤੈਨੂੰ ਫਿਰ ਵਾੜ ਕੇ ਵੀ ਵਿੱਚ ਕੀ ਕਰਾਂਗੇ, ਮਾਫ਼ ਕਰਨਾ, ਕਿਤੇ ਰਿਸ਼ਤਾ ਮਾੜੇ ਥਾਂ ਤੇ ਜੁੜ ਜਾਂਦਾ ਨਾ, ਫਿਰ ਤੁਸੀਂ ਆਮ ਹੀ ਕਹਿ ਦਿੰਦੇ ਹੋ ਵੀ ਇਦੂ ਤੇ ਯਾਰ ਤੋੜ ਹੀ ਲੈਣਾ ਚੰਗਾ ਹੈ, ਇਹਨੂੰ ਕਿਵੇਂ ਹਿੱਸਾ ਬਣਾ ਲਈਏ ਆਪਣੇ ਪਰਿਵਾਰ ਦਾ। ਕਈ ਵਾਰੀ ਜਵਾਈ ਆ ਗਿਆ ਮਾੜਾ ਜਾਂ ਨੂੰਹ ਆ ਗਈ, ਇਹਨੂੰ ਕਿਵੇਂ ਹਿੱਸਾ ਬਣਾ ਲਈਏ ਆਪਣਾ, ਆਪਣੇ ਪਰਿਵਾਰ 'ਚ ਆਪਾਂ ਇੱਦਾਂ ਹੀ ਕਰਦੇ ਹਾਂ ਵੀ ਫਿਰ ਇੱਦਾਂ ਕਰੋ ਵੀ ਭਾਈ ਗੱਲਬਾਤ ਕਰ ਲਓ ਬਹਿ ਕੇ, ਤੋੜ ਵਿਛੋੜਾ ਹੀ ਚੰਗਾ, ਤੂੰ ਆਪਣੇ ਘਰ, ਅਸੀਂ ਆਪਣੇ ਘਰ, ਜਿਹੜਾ ਹੈ ਹੀ ਵਿਕਾਊ ਮਾਲ ਤੁਰਿਆ ਫਿਰਦਾ ਹੈ ਉਹਨਾਂ ਨਾਲੋਂ ਤੇ ਲਕੀਰ ਕੱਢ ਲੈਣੀ ਚੰਗੀ ਹੈ। ਆਖੋ ਸਤਨਾਮ, ਇੱਕ ਪਾਸਾ ਚੰਗਾ ਹੈ ਵੀ ਇੱਧਰ ਨੂੰ ਹੋ ਜਾਓ, ਬਸ ਰਹਿਣ ਨਹੀਂ ਦੇ ਕੇ ਤੂੰ ਪਰੇ ਹੀ ਰਹਿ, ਫਿਰ ਜਦੋਂ ਗੱਲ ਸਮਝ, ਅਸਲ 'ਚ ਸਮਝਾਇਆ ਜਾ ਸਕਦਾ। ਬਾਹਰਲੇ ਨਾ ਇੱਕ ਦੋ ਵਾਰੀ ਮੈਨੂੰ ਮਿਲੇ ਸਿੰਘ, ਕਹਿੰਦੇ ਜੀ ਅਸੀਂ ਇੰਨੇ 100 ਘਰ ਬਣਾਇਆ ਹੈ, ਥੋੜੇ ਦਿਨ ਪਹਿਲਾਂ ਗੱਲ ਕਰਦੇ ਜੀ, ਇੰਨੇ 100 ਘਰ ਬਣਾਇਆ ਹੈ, ਮੈਨੂੰ ਕਹਿੰਦੇ ਬਾਬਾ ਜੀ ਕੋਈ ਉਪਰਾਲਾ ਕਰੋ ਵੀ ਆਪਾਂ ਘਰ ਬਾਰ ਬਣਾਈਏ। ਮੈਂ ਕਿਹਾ ਵੈਸੇ ਵੇਖੋ ਗੁਰੂ ਦੇ ਸਿੱਖ ਦੀ ਹੈਲਪ ਕੀਤੀ ਜਾ ਸਕਦੀ ਹੈ, ਕਿਸੇ ਜੁੜੇ ਹੋਏ ਦੀ ਮਦਦ ਕੀਤੀ ਜਾ ਸਕਦੀ ਹੈ, ਸਾਰਾ ਪਿੰਡ ਰਲ ਕੇ ਪੰਜ ਚਾਰ ਜੁੜੇ ਬੰਦਿਆਂ ਦੇ ਚਲੋ ਮਕਾਨ ਬਣਾ ਦੇਵੇ ਕੋਈ ਹੈਲਪ ਕਰ ਦੇਵੇ ਚੰਗੀ ਗੱਲ ਹੈ ਪਰ ਜੇ ਤੁਸੀਂ ਕਹੋਗੇ ਨਾ ਵੀ ਤੁਸੀਂ ਕਿਸੇ ਬੰਦੇ ਨੂੰ ਮਕਾਨ ਬਣਾ ਕੇ ਦਿਓ ਤਾਂ ਉਹ ਸਿੱਖ ਬਣੂ ਪਹਿਲਾਂ ਮਕਾਨ ਬਣਾ ਦਿਓ ਤਾਂ ਸਿੱਖ ਬਣ ਜੂ ਪਹਿਲਾਂ ਮਕਾਨ ਬਣਾ ਦਿਓ ਫਿਰ ਉਹ ਅੰਮ੍ਰਿਤ ਛਕ ਲੂ ਮੈਂ ਕਿਹਾ ਨਾ ਜੀ ਨਾ ਏਦਾਂ ਦੀ ਵਫਾਦਾਰੀ ਨਹੀਂ ਏਦਾਂ ਨਾ ਕਰੋ ਜੇ ਅੱਜ ਤੁਸੀਂ ਮਕਾਨ ਬਣਾ ਕੇ ਦਿਓਗੇ ਮਕਾਨ ਤੁਸੀਂ ਬਣਾ ਦਿਓ ਅੰਮ੍ਰਿਤ ਸ਼ਕਰਪਾਨ ਉੱਪਰ ਦੀ ਪਾ ਲੂਗਾ ਤੇ ਜਦੋਂ ਕੱਲ ਨੂੰ ਕਿਸੇ ਨੇ ਉਹਨੂੰ ਗੱਡੀ ਲੈ ਦਿੱਤੀ ਰੁਜ਼ਗਾਰ ਕਿਸੇ ਹੋਰ ਨੇ ਦੇ ਦਿੱਤਾ ਉਹਨੇ ਕਿਰਪਾਨ ਲਾ ਕੇ ਉਹਦੇ ਵਾਲਾ ਨਾਮ ਲੈ ਲੈਣਾ ਇਹ ਇਸ ਤਰੀਕੇ ਦੀ ਸਿੱਖੀ ਨਹੀਂ ਚਾਹੀਦੀ ਇਹਦਾ ਅਰਥ ਇਹ ਨਹੀਂ ਮਕਾਨ ਬਣਾ ਕੇ ਦਿਓ ਹੈਲਪ ਕਰੋ ਪਰ ਪਹਿਲਾਂ ਉਹ ਬੰਦਾ ਪਸੰਦ ਕਰੇ ਸਿੱਖੀ ਨੂੰ ਬੜੇ ਬੰਦੇ ਇਦਾਂ ਦੇ ਵੇਖੇ ਐ ਵੀ ਐਡੀ ਵੱਡੀ ਵਿਪਤਾ ਪੈ ਗਈ ਸੀ ਮੈਨੂੰ ਬਹੁਤ ਬੰਦਿਆਂ ਨੇ ਖਰੀਦਣ ਦੀ ਕੋਸ਼ਿਸ਼ ਕੀਤੀ ਵੀ ਆ ਜਾ ਉੱਥੇ ਪਰ ਮੇਰਾ ਮਨ ਕਾਇਮ ਰਿਹਾ ਵੀ ਭੁੱਖਾ ਮਰ ਜਾ ਮਰਦਾ ਮਰ ਜੂ ਪਰ ਮੈਂ ਜਾਣਾ ਨਹੀਂ ਕਿਸੇ ਪਾਸੇ ਪਸੰਦ ਮੈਨੂੰ ਸਿੱਖੀ ਹੋਈ ਹੈ ਆਖੋ ਸਤਨਾਮ ਇਹੋ ਜਿਹੇ ਬੰਦੇ ਦੀ ਮਦਦ ਕੀਤੀ ਜਾ ਸਕਦੀ ਹੈ ਇਹੋ ਜਿਹੇ ਬੰਦੇ ਦੀ ਹੈਲਪ ਕੀਤੀ ਜਾ ਸਕਦੀ ਹੈ ਪਰ ਵਫਾਦਾਰੀਆਂ ਮੁੱਲ ਨਾ ਖਰੀਦੋ ਵਫਾਦਾਰੀਆਂ ਮੁੱਲ ਨਹੀਂ ਮਿਲਦੀਆਂ ਪਿਆਰਿਓ ਆਸ ਹੀ ਨਾ ਰੱਖੋ ਵਫਾਦਾਰੀ ਦੀ ਏਦਾਂ ਹੋ ਜਾਏਗਾ ਪੈਸੇ ਨਾਲ ਕਿਤੇ ਵਫਾਦਾਰੀਆਂ ਮਿਲਦੀਆਂ ਨੇ ਉਹਨਾਂ ਨੇ ਸਾਹਿਬਜ਼ਾਦਿਆਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਬੜੇ ਤਰ੍ਹਾਂ ਦੇ ਤਸੀਹੇ ਡਰਾਇਆ ਗਿਆ ਵੀ ਇਦਾਂ ਕਰਾਂਗੇ ਤਾਂ ਪਹਿਲੇ ਦਿਨ ਤੋਂ ਹੀ ਇੱਕ ਮਿੰਟ ਵਾਸਤੇ ਲੈ ਕੇ ਜਾਈਏ ਸੁਰਤ ਆਪਾਂ ਵੈਸੇ ਮੈਂ ਇਤਿਹਾਸ ਥੋੜ੍ਹਾ ਜਿਹਾ ਸੁਣਾ ਹੀ ਦਿੰਦਾ ਥੋੜ੍ਹਾ ਜਿਹਾ ਆਪਾਂ ਲੈ ਹੀ ਚੱਲਦੇ ਸੁਰਤ ਜਦੋਂ ਸਰਸਾ ਦੇ ਕੰਢੇ ਤੇ ਵਿਛੋੜਾ ਪੈਂਦਾ ਹੈ ਸਤਿਗੁਰੂ ਦੇ ਵੱਡੇ ਸਾਹਿਬਜ਼ਾਦੇ ਇੱਕ ਪਾਸੇ ਚਲੇ ਗਏ ਮਾਤਾਵਾਂ ਦਿੱਲੀ ਵੱਲ ਭਾਈ ਮਨੀ ਸਿੰਘ ਹੋਣਾ ਦੇ ਨਾਲ ਤੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਇੱਕ ਪਾਸੇ ਹੁਣ ਠੰਡ ਬਹੁਤ ਜ਼ਿਆਦਾ ਸੀ ਸਾਹਿਬਜ਼ਾਦਿਆਂ ਨੇ ਸੱਤ ਪੋਹ ਦੀ ਸਵੇਰ ਨੂੰ ਵਿਛੋੜਾ ਪੈਂਦਾ ਹੈ ਮਾਤਾ ਜੀ ਉਹ ਸਾਹਮਣੇ ਨਾ ਇੱਕ ਚਾਨਣ ਜਿਹਾ ਦਿਸਦਾ ਲਾਲਟੈਨ ਦਿਸਦੀ ਹੈ ਚੱਲਦੇ ਆ ਉੱਥੇ ਪਹੁੰਚ ਗਏ ਛੱਪਰੀ ਦੇ ਬਾਹਰ ਖੜ ਗਏ ਜਾ ਕੇ ਆਵਾਜ਼ ਦਿੱਤੀ ਮਾਤਾ ਜੀ ਨੇ ਬਈ ਛੱਪਰੀ ਦੇ ਆ ਮਾਲਕਾ ਬੂਹਾ ਖੋਲ ਭਾਈ ਉਹਨੇ ਦਰਵਾਜ਼ਾ ਖੋਲਿਆ ਇਹ ਛੱਪਰੀ ਕਿਹਦੀ ਹੈ ਕਰੀਮ ਬਖਸ਼ ਮਾਛੀ ਕੁੰਮਾ ਮਾਸ਼ਕੀ ਵੀ ਕਹਿ ਦਿੰਦੇ ਕੁੰਮੇ ਮਾਸ਼ਕੀ ਦੀ ਛੱਪਰੀ ਹੈ ਜੀ ਇਹ ਉਹ ਬਾਹਰ ਆਇਆ ਕਹਿੰਦਾ ਜੀ ਦੱਸੋ ਕੱਲਾ ਹੀ ਰਹਿੰਦਾ ਸੀ ਛੱਪਰੀ ਚ ਬੇੜੀ ਉਹਦੀ ਪਾਈ ਹੋਈ ਸੀ ਸਤਲੁਜ ਦੇ ਵਿੱਚ ਮਲਾਹ ਸੀ ਉੱਥੇ ਬੇੜੀ ਉਹਦੇ ਛੱਪਰੀ ਬਣਾ ਕੇ ਉੱਥੇ ਰਹਿੰਦਾ ਹੈ ਮਾਤਾ ਜੀ ਕਹਿਣ ਲੱਗੇ ਭਾਈ ਗੁਰੂ ਗੋਬਿੰਦ ਸਿੰਘ ਦਾ ਨਾਂ ਸੁਣਿਆ ਕਹਿੰਦਾ ਜੀ ਸੁਣਿਆ ਉਹਨਾਂ ਦੇ ਸੇਵਕਾਂ ਨੂੰ ਬਹੁਤ ਨੂੰ ਮੈਂ ਬਿਠਾ ਕੇ ਪਾਰ ਕਰਦਾ ਉਹਨਾਂ ਦੇ ਬੰਦੇ ਬਹੁਤ ਸੇਵਾਦਾਰ ਮੈਨੂੰ ਮਿਲਦੇ ਰਹਿੰਦੇ ਆ ਜੀ ਉਹਨਾਂ ਦੇ ਸਿੱਖ ਸੰਗਤਾਂ ਦੇ ਬਹੁਤ ਦਰਸ਼ਨ ਮੇਲੇ ਕਰਦਾ ਰਹਿੰਦਾ ਪਰ ਮੈਂ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਨਹੀਂ ਕੀਤੇ ਮੈਂ ਜਾਣਦਾ ਤੇ ਮਾਤਾ ਜੀ ਕਹਿਣ ਲੱਗੇ ਆ ਜਿਹੜੇ ਬੱਚੇ ਨੇ ਨਾ ਇਹ ਉਹਨਾਂ ਦੇ ਸਾਹਿਬਜ਼ਾਦੇ ਨੇ ਕਲਗੀਧਰ ਦੇ ਜਾਏ ਨੇ ਇਹ ਪੁੱਤ ਨੇ ਉਹਨਾਂ ਦੇ ਇਹਨਾਂ ਦੀਆਂ ਰਗਾਂ 'ਚ ਉਹਨਾਂ ਦਾ ਖੂਨ ਦੌੜਦਾ ਏਦਾਂ ਇੱਕ ਗੱਲ ਕਹਿ ਦਿਆਂ ਇੱਥੇ ਵਿੱਚ ਦੀ ਇੱਕ ਮਿੰਟ ਮੈਂ ਇਹ ਗੱਲ ਅਮਰੀਕਾ ਕਿਸੇ ਸਟੇਜ ਤੇ ਸੁਣਾਈ ਚਾਰ ਪੰਜ ਸਾਲ ਹੋ ਗਏ ਮੈਨੂੰ ਇੱਕ ਬੰਦਾ ਘਰ ਲੈ ਗਿਆ ਮੈਨੂੰ ਕਹਿੰਦਾ ਮੈਂ ਕੱਲਿਆਂ ਨਾਲ ਗੱਲ ਕਰਨੀ ਹੈ ਮੈਂ ਕਿਹਾ ਕਰ ਲੈ ਕਹਿੰਦਾ ਜੀ ਤੁਸੀਂ ਜਦੋਂ ਕਿਹਾ ਨਾ ਵੀ ਰਗਾਂ 'ਚ ਖੂਨ ਦੌੜਦਾ ਸਾਹਿਬਜ਼ਾਦਿਆਂ ਦੇ ਗੁਰੂ ਗੋਬਿੰਦ ਸਿੰਘ ਦਾ ਕਹਿੰਦੇ ਸਨ ਮੈਨੂੰ ਚੁੱਭ ਗਈ ਗੱਲ ਮੈਂ ਤੁਹਾਨੂੰ ਕੱਲਿਆਂ ਨੂੰ ਕਹਿਣਾ ਹੈ ਮੈਂ ਕਿਹਾ ਕੀ ਵੀ ਇਹ ਨਾ ਕਿਹਾ ਕਰੋ ਮੈਂ ਕਿਹਾ ਕਿਉਂ ਨਾ ਕਿਹਾ ਕਰਾਂ ਵੀ ਮੈਂ ਇਹ ਗੱਲ ਕਿਉਂ ਨਾ ਕਵਾਂ ਕਹਿੰਦੇ ਗੁਰੂ ਗੋਬਿੰਦ ਸਿੰਘ ਨੇ ਤਾਂ ਕਹਿੰਦੇ ਇਦਾਂ ਥੋੜ੍ਹਾ ਸੀ ਵੀ ਜਿਵੇਂ ਬੱਚੇ ਪੈਦਾ ਹੁੰਦੇ ਨੇ ਸਾਰਿਆਂ ਦੇ ਗੁਰੂ ਗੋਬਿੰਦ ਸਿੰਘ ਨੇ ਮਾਤਾ ਨੂੰ ਕਹਿੰਦੇ ਲਾਚੀ ਦਿੱਤੀ ਸੀ ਉਦੋਂ ਬਾਅਦ ਬੱਚਿਆ ਫਤਿਹ ਸਿੰਘ ਜਾਂ ਜੋਰਾਵਰ ਸਿੰਘ ਕਹਿੰਦੇ ਇਦਾਂ ਪੈਦਾ ਹੋਏ ਸੀ ਇਹ ਖੂਨ ਉਹਨਾਂ ਦਾ ਗੁਰੂ ਗੋਬਿੰਦ ਸਿੰਘ ਦਾ ਉਹਨਾਂ ਦੀਆਂ ਰਗਾਂ 'ਚ ਕਿੱਦਾਂ ਚੱਲਿਆ ਗਿਆ ਮੈਂ ਕਿਹਾ ਓਏ ਤੂੰ ਆ ਗੱਪ ਕਿੱਥੋਂ ਸੁਣਿਆ ਗੱਲਾਂ ਕਿੱਥੋਂ ਸੁਣਦੇ ਹੋ ਤੁਸੀਂ ਕਹਿੰਦਾ ਸਾਡੇ ਬਾਬਾ ਜੀ ਨੇ ਤੇ ਇਦਾਂ ਹੀ ਸੁਣਾਇਆ ਹੋਇਆ ਵੱਡੇ ਬਾਬੇ ਦਾ ਨਾਂ ਲਿਆ ਮੈਂ ਸਟੇਜ ਤੋਂ ਮਾਫੀ ਮੰਗ ਕੇ ਕਹਿੰਦਾ ਵੀ ਕਿਸੇ ਵੱਡੇ ਬਾਬੇ ਦਾ ਬੜਾ ਵੱਡਾ ਦੁਨੀਆ ਕਹਿੰਦੀ ਉਹਦੇ ਵਰਗਾ ਵਿਦਵਾਨ ਕੋਈ ਨਹੀਂ ਸੀ ਕਹਿੰਦਾ ਉਹ ਕਹਿੰਦਾ ਵੀ ਲਾਚੀਆਂ ਦਿੱਤੀਆਂ ਸੀ ਇਹ ਗੁਰੂ ਗੋਬਿੰਦ ਸਿੰਘ ਦੇ ਫਿਰ ਮੈਂ ਕਿਹਾ ਇਹਦਾ ਮਤਲਬ ਗੁਰੂ ਗੋਬਿੰਦ ਸਿੰਘ ਦੇ ਪੁੱਤ ਨਹੀਂ ਸੀ ਉਹ ਕਿਹੜਾ ਗਲਤ ਕੰਮ ਕਰਕੇ ਦੁਨੀਆ ਬੱਚੇ ਪੈਦਾ ਕਰਦੀ, ਤੁਸੀਂ ਇਹਨੂੰ ਗਲਤ ਕੰਮ ਕਹਿੰਦੇ ਹੋ? ਫਿਰ ਸਾਰੀ ਦੁਨੀਆ ਗਲਤ ਕੰਮ ਕਰਦੀ ਹੈ, ਸਾਰੀ ਸੰਸਾਰ ਗਲਤ ਹੈ, ਫਿਰ ਪਾਪੀ ਨੇ ਪਾਪ ਕਹਿੰਦੇ ਹੋ ਤੁਸੀਂ? ਖੜੇ ਕਿੱਥੇ ਹੋ ਤੁਸੀਂ? ਇਹੋ ਜਿਹੇ ਮੂਰਖ ਜੇ ਬੰਦੇ ਕਿਵੇਂ ਸਾਡੀ ਸਿਰ ਤੇ ਬਹਿ ਗਏ ਆ ਕੇ? ਇਹਨਾਂ ਨੇ ਕਿੱਦਾਂ ਦੀਆਂ ਗੱਲਾਂ ਬਣਾਈਆਂ ਨੇ? ਕਹਿੰਦੇ ਜੀ ਸਾਰੇ ਗੁਰੂ ਸਾਹਿਬ ਨੇ ਲਾਚੀਆਂ ਹੀ ਦਿੱਤੀਆਂ ਸੀ ਕਹਿੰਦੇ ਸਾਰੀਆਂ ਮਾਤਾਵਾਂ ਨੂੰ ਤੇ ਬੱਚੇ, ਤੇ ਮੈਂ ਕਿਹਾ ਤਾਂ ਹੀ ਤੇ ਅੱਜ ਕੱਲ੍ਹ ਸਾਧ ਚੌੜੇ ਹੋ ਕੇ ਲਾਚੀਆਂ ਦਿੰਦੇ ਫਿਰਦੇ ਆ ਫਿਰ? ਵੀ ਜੇ ਗੁਰੂ ਗੋਬਿੰਦ ਸਿੰਘ ਦੀ ਲਾਚੀ ਨਾਲ ਪੁੱਤ ਹੋ ਸਕਦਾ ਹੈ ਤੇ ਸਾਡੀਆਂ ਲਾਚੀਆਂ ਨਾਲ ਪੁੱਤ ਕਿਉਂ ਨਹੀਂ ਹੋ ਸਕਦੇ? ਆ ਇੱਥੋਂ ਹੀ ਸ਼ੁਰੂ ਹੋਇਆ ਸਾਰਾ ਕੁਝ, ਇਤਿਹਾਸ ਹੀ ਤੁਸੀਂ ਇਦਾਂ ਦਾ ਬਣਾ ਕੇ ਰੱਖਤਾ। ਜੇ ਇਤਿਹਾਸ ਵਿੱਚ ਤੁਸੀਂ ਇਦਾਂ ਦੀਆਂ ਗੱਲਾਂ ਸੁਣਾ ਰਹੇ ਹੋ ਤੇ ਲਿਖੀਆਂ ਪਈਆਂ ਨੇ, ਫਿਰ ਇਦਾਂ ਦੇ ਬਾਬਿਆਂ ਨੂੰ ਚਵਲਾਂ ਮਾਰਨੀਆਂ ਬੜੀਆਂ ਸੌਖੀਆਂ ਹੋ ਜਾਂਦੀਆਂ ਨੇ। ਮਾਫ ਕਰਨਾ, ਇਹ ਗੱਲ ਵਿੱਚ ਦੀ ਕਰਨੀ ਪੈਗੀ ਕਿਉਂਕਿ ਮੇਰੇ ਤੋਂ ਰਿਹਾ ਨਹੀਂ ਜਾਂਦਾ। ਕਈ ਵਾਰੀ ਉਹ ਗੱਲ ਕਲੀਅਰ ਹੋ ਜੇ ਚੰਗਾ ਹੀ ਹੈ। ਸਾਹਿਬਜ਼ਾਦਿਆਂ ਦੀਆਂ ਰਗਾਂ ਵਿੱਚ ਗੁਰੂ ਗੋਬਿੰਦ ਸਿੰਘ ਦਾ ਖੂਨ ਦੌੜਦਾ ਹੈ, ਉਹ ਸਿੱਖਿਆ ਉਹਨਾਂ ਦੇ ਮਨ ਵਿੱਚ ਵਸੀ ਹੋਈ ਹੈ। ਗੁਰੂ ਗੋਬਿੰਦ ਸਿੰਘ ਦੇ ਪੁੱਤ ਨੇ ਇਹ ਮਾਤਾ ਜੀ ਨੇ ਦੱਸਿਆ, ਇਹ ਲਾਲ ਨੇ ਉਹਨਾਂ ਦੇ ਤੇ ਮੈਂ ਉਹਨਾਂ ਦੀ ਮਾਂ। ਇਹਨੇ ਮੱਥਾ ਟੇਕਿਆ ਜੀ ਸਾਹਿਬਜ਼ਾਦਿਆਂ ਨੂੰ ਵੀ ਤੇ ਮਾਤਾ ਜੀ ਨੂੰ, ਕਹਿੰਦਾ ਮਾਤਾ ਜੀ ਮੇਰੀ ਛੱਪਰੀ ਜੋ ਮੇਰਾ ਅੱਜ ਤੁਹਾਡਾ ਹੈ, ਜਿੰਨੇ ਦਿਨ ਮਰਜ਼ੀ ਰਹੋ ਮੈਂ ਤੁਹਾਡੇ ਲਈ ਜਲ ਪਾਣੀ ਦਾ ਪ੍ਰਬੰਧ ਕਰਦਾ। ਮਾਤਾ ਜੀ ਨੂੰ ਅੰਦਰ ਬਿਠਾਇਆ, ਸਾਹਿਬਜ਼ਾਦਿਆਂ ਨੂੰ ਅੰਦਰ ਬਿਠਾਇਆ, ਆਪ ਫਿਰ ਉਹ ਜਲ ਪਾਣੀ ਲੈਣ ਗਏ। ਉੱਥੇ ਇੱਕ ਮਾਤਾ ਬਜ਼ੁਰਗ ਰਹਿੰਦੀ ਸੀ ਜੀ, ਉਸ ਮਾਤਾ ਤੋਂ ਪ੍ਰਸ਼ਾਦਾ ਲੈ ਕੇ ਆਇਆ, ਦੁੱਧ ਲੈ ਕੇ ਆਇਆ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ ਛਕਾਇਆ। ਆਪ ਬਾਹਰ ਪਿਆ ਸਾਰੀ ਰਾਤ, ਰੋਂਦਾ ਰਿਹਾ ਨਾਲੇ ਸਾਰੀ ਰਾਤ। ਸਵੇਰ ਹੋਈ ਫਿਰ ਦੁੱਧ ਲੈ ਕੇ ਆਇਆ, ਮਾਤਾ ਨੂੰ ਨਾਲ ਲੈ ਕੇ ਆਇਆ, ਬੇਬੇ ਦਰਸ਼ਨ ਕਰ ਲੈ। ਉਹ ਮਾਤਾ ਨੇ ਵੀ ਦਰਸ਼ਨ ਕੀਤੇ, ਪ੍ਰਸ਼ਾਦਾ ਵੀ ਛਕਾਇਆ, ਦੁੱਧ ਵੀ ਛਕਾਇਆ ਸਾਹਿਬਜ਼ਾਦਿਆਂ ਨੂੰ। ਫਿਰ ਮਾਤਾ ਜੀ ਨੇ ਕਿਹਾ ਲੱਭ ਕੇ ਲਿਆ ਕੋਈ ਨੇੜੇ ਤੇੜੇ ਸੇਵਾਦਾਰ ਮਿਲ ਜੇ, ਕੋਈ ਖਾਲਸੇ ਨਾਲ ਮਿਲ ਜਾਈਏ। ਉਦੋਂ ਫਿਰ ਲੱਭਿਆ ਸੀ ਕਹਿੰਦੇ ਗੰਗੂ ਮਿਲ ਪਿਆ। ਇੱਕ ਬੇਨਤੀ ਹੋਰ ਵੀ ਮੈਂ ਕਰਦਿਆਂ ਚੰਗੀ ਤਰ੍ਹਾਂ, ਇੱਥੇ ਇਤਿਹਾਸ ਬਹੁਤ ਲਿਖਾਰੀਆਂ ਦਾ ਲਿਖਿਆ ਹੋਇਆ, ਫਰਕ ਹੋ ਸਕਦਾ ਕਿਉਂਕਿ ਕਿਸੇ ਨੇ ਕੁਛ ਲਿਖਿਆ, ਕਿਸੇ ਨੇ ਕੁਛ ਲਿਖਿਆ, ਕਿਸੇ ਨੇ ਕੁਛ ਲਿਖਿਆ। ਕਹਿੰਦੇ ਉਦੋਂ ਫਿਰ ਗੰਗੂ ਮਿਲਿਆ, ਗੰਗੂ ਨੂੰ ਲੱਭ ਵੇਖ ਕੇ ਫਿਰ ਉਹ ਕੁੰਮਾ ਮਾਸ਼ਕੀ ਲੈ ਆਇਆ ਸੀ, ਕਹਿੰਦੇ ਆ ਜਾ ਮਾਤਾ ਜੀ ਮੇਰੇ ਘਰ ਨੇ, ਸਾਹਿਬਜ਼ਾਦੇ ਨੇ। ਗੰਗੂ ਆਇਆ ਇੰਨਾ ਵੇਖਦਾ ਰਿਹਾ ਮਾਤਾ ਜੀ ਨੂੰ, ਕਹਿੰਦਾ ਚਲੋ ਮੇਰੇ ਨਾਲ ਚੱਲੀਏ। ਮਾਤਾ ਜੀ ਨੇ ਵੇਖਿਆ ਕੁਦਰਤੀ ਕਮਰ ਕੱਸੇ ਦੇ ਵਿੱਚ ਇੱਕ ਮੋਹਰਾਂ ਦੀ ਥੈਲੀ ਰਹਿ ਗਈ। ਜਿਵੇਂ ਕਹਿੰਦੇ ਸਮਾਨ, ਕਈਆਂ ਨੇ ਤੇ ਇੱਥੋਂ ਇਦਾਂ ਸਮਝਿਆ ਵੀ ਉਹ ਕਮਰ ਕੱਸੇ ਵਿੱਚ ਟੰਗੀ ਰਹਿ ਗਈ ਥੈਲੀ, ਤੇ ਕਈ ਇਦਾਂ ਵੀ ਵੇਖੋ ਜਿਵੇਂ ਆਪਾਂ ਕਿਸੇ ਸਿਆਣੇ ਨੂੰ ਫੜਾ ਦਿੰਦੇ ਹਾਂ ਵੀ ਆ ਥੈਲੀ ਪਈ ਹੈ ਮਾਤਾ ਸਾਂਭ ਕੇ ਰੱਖ ਦਿਓ, ਮਾਤਾ ਨੇ ਉਹ ਥੈਲੀ ਕਮਰ ਕੱਸੇ 'ਚ ਰੱਖੀ ਹੋਈ ਸੀ, ਉਹੀ ਬਸ ਥੈਲੀ। ਉਹਦੇ ਵਿੱਚੋਂ ਪੰਜ ਮੋਹਰਾਂ ਕੱਢ ਕੇ ਗੰਗੂ ਨੂੰ ਉੱਥੇ ਕੁੰਮੇ ਮਾਸ਼ਕੀ ਨੂੰ ਦੇ ਦਿੱਤੀਆਂ ਤੇ ਦੋ ਮੋਹਰਾਂ ਉਹ ਮਾਈ ਨੂੰ ਦੇ ਦਿੱਤੀਆਂ। ਆ ਲਓ ਉਹ ਫੜਨ ਨਾ ਮਾਰ ਮੋਹਰਾਂ, ਮਾਤਾ ਜੀ ਕਹਿੰਦੇ ਇੰਨੀਆਂ ਵੈਸੇ ਤੇ ਸਾਰੀਆਂ ਹੀ ਲੈ ਲਓ ਪਰ ਚਲੋ ਇੰਨੀਆਂ ਕਿਤੇ ਚਲੋ। ਉਹ ਚਲੋ ਮੱਥਾ ਟੇਕਿਆ ਪਰ ਗੰਗੂ ਨੇ ਮਾਇਆ ਵੇਖ ਲਈ, ਕਹਿੰਦੇ ਮਨ ਬੇਈਮਾਨ ਹੋ ਗਿਆ, ਜਾਣਦੇ ਹੀ ਹੋ ਤੁਸੀਂ। ਫਿਰ ਘਰ ਲੈ ਕੇ ਆਇਆ, ਘਰ ਲਿਆ ਕੇ ਮਾਤਾ ਨੂੰ ਕਹਿੰਦਾ ਪਾ ਦੇ ਜ਼ਹਿਰ ਇਹਨਾਂ ਦੇ ਖਾਣੇ ਵਿੱਚ, ਜ਼ਹਿਰ ਖਾਣਗੇ ਮਰ ਜਾਣਗੇ। ਮਾਤਾ ਨੇ ਜਵਾਬ ਦੇ ਦਿੱਤਾ, ਜਦੋਂ ਨਾ ਮਾਂ ਮੰਨੀ ਉਹਦੀ, ਫਿਰ ਇਹਨੇ ਰਾਤ ਵੇਲੇ ਮੋਹਰਾਂ ਦੀ ਥੈਲੀ ਚੁੱਕ ਕੇ ਲੈ ਗਿਆ। ਜਦੋਂ ਥੈਲੀ ਚੁੱਕ ਕੇ ਲੈ ਗਿਆ ਤੇ ਮਾਤਾ ਜੀ ਜਾਗਦੇ ਸੀ, ਮਾਤਾ ਜੀ ਨੇ ਵੇਖ ਲਿਆ ਤੇ ਸਵੇਰੇ ਫਿਰ ਮਾਤਾ ਜੀ ਨੇ ਆਖਿਆ ਵੇ ਗੰਗੂ ਮੋਹਰਾਂ ਦੀ ਥੈਲੀ ਕਿਤੇ ਸਾਂਭ ਕੇ ਰੱਖ ਲਈ? ਕਹਿੰਦਾ ਨਾਲੇ ਤੁਹਾਨੂੰ ਮੈਂ ਘਰ 'ਚ ਪਨਾਹ ਦਿੱਤੀ, ਨਾਲੇ ਮੇਰੇ 'ਤੇ ਇਲਜ਼ਾਮ ਲਾਉਂਦੇ ਹੋ, ਨਾਲੇ ਮੇਰੇ 'ਤੇ ਇਲਜ਼ਾਮ ਲਾਉਂਦੇ ਹੋ। ਉਸ ਵੇਲੇ ਕਹਿਣ ਲੱਗਾ ਵੀ ਮੈਂ ਹੁਣ ਤੁਹਾਡੀ ਸ਼ਿਕਾਇਤ ਕਰੂੰਗਾ, ਸ਼ਿਕਾਇਤ ਕਿਉਂਕਿ ਇਹਦਾ ਮਨ ਲਾਲਚੀ ਹੋ ਗਿਆ। ਇੱਕ ਤੇ ਇਹਨੂੰ ਇਹ ਸੀ ਵੀ ਥੈਲੀ ਮਿਲ ਗਈ, ਦੂਜਾ ਮਨ ਲਾਲਚੀ ਹੋ ਗਿਆ ਵੀ ਹੁਣ ਸਰਕਾਰ ਵੀ ਇਨਾਮ ਦੇਵੇਗੀ, ਸਰਕਾਰ ਦਾ ਇਨਾਮ ਲੈਣ ਵਾਸਤੇ ਇਹਨੇ ਫਿਰ ਗਦਾਰੀ ਕੀਤੀ ਜੀ। ਫਿਰ ਮਰਿੰਡੇ ਜਾ ਕੇ ਸ਼ਿਕਾਇਤ ਕੀਤੀ ਵੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਮੇਰੇ ਘਰ ਨੇ, ਉਹਨਾਂ ਨੂੰ ਗ੍ਰਿਫਤਾਰ ਕਰਕੇ ਲਿਆਓ। ਮਾਤਾ ਜੀ ਨੇ ਬੜੇ ਤਰਲੇ ਕੀਤੇ ਸੀ, ਬੇਦੋਸ਼ ਨਿਮਾਣੀ ਆ ਜਿੰਦਾਂ ਨੂੰ, ਗੰਗੂ ਤੂੰ ਫੜਾ ਕੇ ਕੀ ਲੈਣਾ ਓਏ ਗੰਗੂ, ਇਹ ਹੈ ਜੇ ਤੇਰੇ ਜੇ ਤੂੰ ਇਹ ਕੰਮ ਕਰੇਗਾ ਨਾ ਤੇ ਚੇਤਾ ਰੱਖ, ਬੜਾ ਔਖਾ ਹੋ ਜਾਣਾ ਗੰਗੂ। ਇਹ ਇਹਨਾਂ ਦਾ ਦੋਸ਼ ਕੋਈ ਨਹੀਂ, ਬੱਚਿਆਂ ਦਾ ਇਹਨਾਂ ਲਾਲਾਂ ਦਾ ਕੋਈ ਦੋਸ਼ ਨਹੀਂ, ਤੇ ਤੂੰ ਇਹ ਜਿਹੜਾ ਫੈਸਲਾ ਕੀਤਾ ਹੈ ਇਹ ਗਲਤ ਹੈ। ਆ ਥੋੜਾ ਥੋੜਾ ਜਰਾ ਤੇਜ਼ੀ ਨਾਲ ਆ ਸੁਣਿਓ, ਮਾੜਾ ਜਿਹਾ ਥੋੜਾ ਜਿਹਾ ਸੁਣ ਲਓ ਵਿੱਚ ਵਿੱਚ ਦੀ, ਵੀ ਇਹ 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 ਗਲਤੀ ਨਾ ਕਰ। ਸੁਣਿਓ
ਬੇਦੋਸ਼ ਨੇ ਮਾਣੀਆਂ ਜਿੰਦਾਂ ਨੂੰ, ਗੰਗੂ ਤੂੰ ਫੜਾ ਕੇ ਕੀ ਲੈਣਾ, ਬੇਦੋ ਇਹ ਜਿੰਦਾ ਨੇ ਪਰ ਬੇਟੇ ਕਲਗੀ ਧਰ ਦੇਣੇ, ਇਹਨਾਂ ਈਨ ਕਿਸੇ ਦੀ ਮੰਨਣੀ ਨਾ ਜ਼ੁਲਮਾਂ ਤੋਂ ਜਿੱਤ ਜਾਣਾ, ਛੱਡ ਤੂੰ ਅਜਮਾ ਕੇ ਕੀ ਲੈਣਾ, ਬੇਦੋ ਇਹ ਕਲੀਆਂ ਤੋਂ ਵੱਧ ਕੋਮਲ ਤੈਨੂੰ ਹਰਾਮੀ ਦਾ।
ਆ ਜਿਹੜੀ ਗੱਲ ਸੁਣਿਓ, ਮੱਥੇ ਤੇ ਲੂਣ ਹਰਾਮੀ ਦਾ, ਤੂੰ ਦਾਗ ਲਵਾ ਕੇ ਕੀ ਲੈਣਾ, ਨਮਕ ਹਰਾਮ ਕਹਿਣਗੇ ਲੋਕ ਗੰਗੂਆ ਆ ਦਾਗ ਨਾ ਲਵਾਈ। ਮਾਤਾ ਗੁਜਰ ਕੌਰ ਦੀ ਗੱਲ ਸਾਰੇ ਪੱਲੇ ਬੰਨਿਓ ਗੁਰਮੁਖੋ, ਆ ਦਾਗ ਨਾ ਲਵਾਇਓ। ਅੱਜ ਬਹੁਤੇ ਸਿੱਖ ਸਾਡੇ ਲਵਾਈ ਫਿਰਦੇ ਆ ਜੀ, ਆ ਦਾਗ ਜੀ ਲਵਾਈ ਫਿਰਦੇ ਆ ਬਹੁਤੇ ਸਿੱਖ, ਨਮਕ ਹਰਾਮੀ ਦਾ ਦਾਗ ਲਵਾਈ ਫਿਰਦੇ ਆ, ਲੂਣ ਖਾ ਕੇ ਹਰਾਮ ਕਰਨ ਵਾਲੇ ਆ, ਆ ਦਾਗ ਨਾ ਲਵਾ ਲਿਓ ਕਿਤੇ। ਵੇਖੋ ਮਾਤਾ ਜੀ,
ਮੱਥੇ ਤੇ ਲੂਣ ਹਰਾਮੀ ਦਾ, ਤੂੰ ਦਾਗ ਲਵਾ ਤੇ ਕੀ ਲੈਣਾ, ਬੇਦੋ ਕਿਉਂ ਬਦਲੇ ਖੋਟੀਆਂ ਮੋਰਾਂ ਦੇ, ਅਣਮੁੱਲੇ ਲਾਲ ਗਵਾਉਣਾ ਆਈ ਨਾ ਰੋਤ ਜਵਾਨੀ, ਗੋਦੀ ਨੂੰ ਤੂੰ ਬੁੱਢੜੀ ਮਾਂ ਦੀ ਗੋਦੀ ਨੂੰ ਖਾਲੀ ਕਰਵਾ ਕੇ ਜਿੰਦਾ ਨੂੰ ਗੰਗੂ ਤੂੰ ਫੜਾ ਕੇ ਕੀ ਲੈਣਾ ਬੇਦੋ
ਤੂੰ ਬੁੱਢੜੀ ਮਾਂ ਦੀ ਗੋਦੀ ਨੂੰ ਖਾਲੀ ਕਰਵਾ ਕੇ ਕੀ ਲੈਣਾ ਮਾਤਾ ਜੀ ਨੇ ਸਮਝਾਇਆ ਬਹੁਤ ਸੀ ਪਰ ਲਾਲਚੀ ਹੋ ਗਿਆ ਸੀ ਜਦੋਂ ਬੰਦਾ ਲੋਭੀ ਹੋ ਜਾਂਦਾ ਬੰਦਾ ਨਹੀਂ ਰਹਿੰਦਾ ਜੀ ਉਹ ਹਲਕਾ ਕੁੱਤਾ ਬਣ ਜਾਂਦਾ ਜਿਉਂ ਕੂਕਰ ਹਰਕਾਇਆ ਤਾਂ ਵਹਿਦਹਿ ਦਿਸ ਜਾਏ ਲੋਭੀ ਜੰਤ ਨਾ ਜਾਣੀ ਭੱਖ ਅਭੱਖ ਸਭ ਖਾਏ ਹਲਕਾ ਕੁੱਤਾ ਬਣ ਗਿਆ ਸੀ ਜੀ ਹਲਕਾ ਕੁੱਤਾ ਗੰਗੂ ਉਸ ਤੋਂ ਬਾਅਦ ਫਿਰ ਉਹਨੇ ਸ਼ਿਕਾਇਤ ਕੀਤੀ ਸਿਪਾਹੀ ਲੈਣ ਵਾਸਤੇ ਆਏ ਬਹੁਤੇ ਇਤਿਹਾਸਕਾਰਾਂ ਨੇ ਲਿਖਿਆ ਜੀ ਕਹਿੰਦੇ ਰਥਾਂ ਤੇ ਬਿਠਾ ਕੇ ਗਏ ਪਰ ਨਵੀਂ ਖੋਜ ਬਹੁਤ ਸਿੰਘਾਂ ਨੇ ਕੀਤੀ ਹੈ ਤੇ ਇੱਥੋਂ ਤੱਕ ਵੀ ਲਿਖਿਆ ਹੈ ਬਈ ਰਥਾਂ ਤੇ ਬਿਠਾ ਕੇ ਨਹੀਂ ਲੈ ਕੇ ਗਏ ਖੱਚਰ ਦੇ ਵਿੱਚ ਜਿਵੇਂ ਖੁਰਜੀਆਂ ਹੁੰਦੀਆਂ ਨੇ ਬਣਾਈਆਂ ਆਲੇ ਦੁਆਲੇ ਉਹਨਾਂ ਉਹਦੇ ਵਿੱਚ ਸਾਹਿਬਜ਼ਾਦਿਆਂ ਨੂੰ ਪਾਇਆ ਗਿਆ ਸੀ ਵੀ ਸਾਹ ਘੁੱਟਦਾ ਹੈ ਤੇ ਜਾਨ ਔਖੀ ਹੋਏਗੀ ਜਦੋਂ ਤੱਕ ਲਾਵਾਂਗੇ ਅੱਧੇ ਮੰਨ ਜਾਣਗੇ ਖੁਰਜੀਆਂ 'ਚ ਪਾ ਕੇ ਤੁੰਨ ਕੇ ਲੈ ਕੇ ਗਏ ਤੇ ਮਾਤਾ ਗੁਜਰ ਕੌਰ ਜੀ ਦੇ ਹੱਥਾਂ ਨੂੰ ਰੱਸਾ ਬੰਨ ਲਿਆ ਗਿਆ ਸੀ ਰੱਸਾ ਬੰਨ ਕੇ ਤੇ ਮੂੰਹ ਦੇ ਉੱਤੇ ਇੱਕ ਮਿਰਚਾਂ ਵਾਲਾ ਤੋਪੜਾ ਚਾੜਿਆ ਜਿਵੇਂ ਜਦੋਂ ਕਿਸੇ ਨੂੰ ਫਾਂਸੀ ਲਾਈ ਜਾਂਦੀ ਹੈ ਤੇ ਮੂੰਹ ਤੇ ਕੱਪੜਾ ਨਹੀਂ ਚਾੜ ਦਿੰਦੇ ਹੁੰਦੇ ਬਸ ਇਦਾਂ ਸਮਝ ਲਓ ਵੀ ਮਾਤਾ ਗੁਜਰ ਕੌਰ ਦੇ ਚਿਹਰੇ ਤੇ ਮਿਰਚਾਂ ਵਾਲਾ ਉਹ ਇਦਾਂ ਕੱਪੜਾ ਕਹਿ ਲਓ ਇਦਾਂ ਰੱਖ ਬੰਨ ਕੇ ਫਿਰ ਹੱਥ ਬੰਨ ਕੇ ਤੇ ਸਪੀਡ ਨਾਲ ਵੀ ਆਮ ਨਾਲੋਂ ਤੁਰਨ ਨਾਲੋਂ ਜ਼ਿਆਦਾ ਤੇਜ਼ ਗਏ ਸੀ ਤੇ ਮਾਤਾ ਜੀ ਨੂੰ ਨਾਲ ਨਾਲ ਭੱਜਣਾ ਪਿਆ ਸੀ ਮਰਿੰਡੇ ਤੱਕ ਸਰਹੰਦ ਤੱਕ ਮਰਿੰਡੇ ਰਾਤ ਰਹੇ ਫਿਰ ਸਰਹੰਦ ਲੈ ਕੇ ਗਏ ਰਸਤੇ ਦੇ ਵਿੱਚ ਇੰਨੀ ਤਕਲੀਫ ਦਿੱਤੀ ਸੀ ਸਾਹਿਬਜ਼ਾਦਿਆਂ ਨੇ ਜਦੋਂ ਖੁਰਜੀਆਂ 'ਚੋਂ ਬਾਹਰ ਕੱਢੇ ਗਏ ਹੌਲੀ ਹੌਲੀ ਸਾਹ ਸੈੱਟ ਹੋਇਆ ਠੀਕ ਹੋਏ ਦਸਤਾਰਾਂ ਠੀਕ ਕੀਤੀਆਂ ਫਿਰ ਕਹਿੰਦੇ ਸਰਹੰਦ ਜਦੋਂ ਅੰਦਰ ਲੈ ਕੇ ਜਾਣ ਲੱਗੇ ਤੇ ਕਈ ਲੋਕੀ ਉਹਨਾਂ ਮੁਗਲਾਂ ਦੇ ਉਹਨਾਂ ਵਜ਼ੀਰਾਂ ਦੇ ਉਹਨਾਂ ਦੇ ਨਿਆਣੇ ਕਈ ਫਿਰ ਵੱਟੇ ਮਾਰਦੇ ਰਹੇ ਇੱਥੋਂ ਤੱਕ ਵੀ ਲਿਖਿਆ ਵੀ ਖੇਡਣ ਵਾਲੇ ਨਿਆਣਿਆਂ ਨੇ ਗੁਲੇਲਾਂ ਮਾਰੀਆਂ ਇੱਥੋਂ ਤੱਕ ਵੀ ਲਿਖਿਆ ਵੀ ਇੱਕ ਰੋੜੀ ਫਤਿਹ ਸਿੰਘ ਦੀ ਅੱਖ ਤੇ ਵੱਜੀ ਸੀ ਆ ਕੇ ਪਰਵੱਟੇ ਦੇ ਕੋਲ ਜ਼ੋਰ ਨਾਲ ਇੱਕ ਰੋੜੀ ਵੱਜੀ ਸੀ ਤੇ ਖੂਨ ਚੱਲਣ ਲੱਗ ਪਿਆ ਸੀ ਤੇ ਕਹਿੰਦੇ ਫਤਿਹ ਸਿੰਘ ਜਦੋਂ ਸਰਹੰਦ ਦਾਖਲ ਹੋਇਆ ਏਦਾਂ ਹੱਥ ਅੱਖ ਤੇ ਰੱਖਿਆ ਹੋਇਆ ਸੀ ਤੇ ਜਿੰਨਾ ਚਿਰ ਵਜੀਦੇ ਨਾਲ ਗੱਲ ਕਰਦੇ ਰਹੇ ਬਾਬਾ ਫਤਿਹ ਸਿੰਘ ਜੀ ਤਿੰਨੇ ਦਿਨ ਜਾਂਦੇ ਰਹੇ ਤੇ ਤਿੰਨੇ ਦਿਨ ਅੱਖ ਦੇ ਉੱਤੇ ਏਦਾਂ ਹੱਥ ਰੱਖ ਲੈਂਦੇ ਸੀ ਕਿਉਂਕਿ ਉਹ ਜ਼ਖਮ ਉਵੇਂ ਜਿਵੇਂ ਰਿਹਾ ਜਿਹੜਾ ਗਲੇਲ ਮਾਰੀ ਸੀ ਬਾਬੇ ਫਤਿਹ ਸਿੰਘ ਜੀ ਜ਼ੋਰ ਨਾਲ ਅੱਖ 'ਚੋਂ ਖੂਨ ਚੱਲਦਾ ਏਦਾਂ ਹੱਥ ਰੱਖ ਲਿਆ ਸੀ ਅੱਖ ਦੇ ਛੋਟੀਆਂ ਗੱਲਾਂ ਨਹੀਂ ਮੈਂ ਬੇਨਤੀ ਕਰਦਾ ਸਾਡਾ ਮਨ ਕਿਉਂ ਨਹੀਂ ਮੋਹਿਆ ਗਿਆ ਕਿਹੋ ਜਿਹੇ ਪੱਥਰ ਦੇਣਾ ਸੀ ਆ ਸਾਡੇ ਨਿਆਣੇ ਸਾਡਾ ਮਨ ਮੋਹ ਲੈਂਦੇ ਆ ਬਸ ਇਹੀ ਸਾਡੇ ਆ ਉਹ ਸਾਡੇ ਨਹੀਂ ਉਹਨਾਂ ਨਾਲ ਸਾਡਾ ਕੋਈ ਪਿਆਰ ਨਹੀਂ ਸਾਡਾ ਕਨੈਕਸ਼ਨ ਨਹੀਂ ਸਾਡਾ ਮਨ ਕਿਉਂ ਨਹੀਂ ਮੋਹਿਆ ਜਾਂਦਾ ਯਾਰ ਕਿੱਦਾਂ ਦੀ ਸੋਚ ਬਣੀ ਪਈ ਹੈ ਸਾਡੀ ਕਿੱਦਾਂ ਦੇ ਬਣੇ ਪਏ ਅਸੀਂ ਕਿੱਦਾਂ ਦੇ ਪੱਥਰ ਦਿਲ ਹੋ ਗਏ ਅਸੀਂ ਆਹ ਗੱਲਾਂ ਨੂੰ ਅਸੀਂ ਕਿਉਂ ਨਹੀਂ ਸੋਚਦੇ ਕਦੇ ਘਰਾਂ 'ਚ ਬਹਿ ਕੇ ਵੀ ਏਦਾਂ ਵੀ ਹੋਇਆ ਹੋਣਾ ਯਾਰ ਆਹ ਕੁਛ ਵੀ ਹੋਇਆ ਸਾਡੇ ਨਾਲ ਏਦਾਂ ਸਾਹਿਬਜ਼ਾਦਿਆਂ ਨਾਲ ਹੋਇਆ ਕਿੱਦਾਂ ਸਿਦਕ ਸੀ ਉਹਨਾਂ 'ਚ ਕਿੰਨੀ ਦ੍ਰਿੜਤਾ ਸੀ ਕਿੱਥੇ ਉਹ ਗੁਰੂ ਗੋਬਿੰਦ ਸਿੰਘ ਦੇ ਪੁੱਤ ਕਿੱਥੇ ਅਸੀਂ ਇੰਨੇ ਲੈਕ ਪੁੱਤ ਮਾਰਨੇ ਸਾਡੇ ਨਲੈਕਾਂ ਤੋਂ ਮਾਰੇ ਐ ਕਦੋਂ ਕੁ ਸੋਚਾਂਗੇ ਆਪਾਂ ਏਦਾਂ ਦੀਆਂ ਗੱਲਾਂ ਵੇਖੋ ਬਾਬਾ ਫਤਿਹ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਮਾਤਾ ਗੁਜਰ ਕੌਰ ਜੀ ਦੇ ਪਹੁੰਚਣ ਦਾ ਵਜੀਦੇ ਨੂੰ ਪਤਾ ਲੱਗਿਆ ਵਜੀਦਾ ਅੱਕਿਆ ਥੱਕਿਆ ਆਇਆ ਗੁਰੂ ਗੋਬਿੰਦ ਸਿੰਘ ਨੂੰ ਫੜ ਨਹੀਂ ਸਕਿਆ ਦੁਖੀ ਬਹੁਤ ਹੈ ਮਨ ਕਾਲਾ ਪਿਆ ਹੋਇਆ ਤੇ ਇਹਨੇ ਆਉਣ ਸਾਰ ਹੀ ਫਿਰ ਹੁਕਮ ਚਾੜਤਾ ਇਹਨੂੰ ਪਤਾ ਲੱਗ ਗਿਆ ਕਹਿੰਦੇ ਜੀ ਖੁਸ਼ਖਬਰੀ ਹੈ ਕਹਿੰਦੇ ਕੀ ਗੁਰੂ ਗੋਬਿੰਦ ਸਿੰਘ ਦੇ ਮਾਤਾ ਤੇ ਸਾਹਿਬਜ਼ਾਦੇ ਕਹਿੰਦੇ ਕਹਿੰਦਾ ਬੜੀ ਖੁਸ਼ੀ ਵਾਲੀ ਗੱਲ ਹੋ ਗਈ ਕਹਿੰਦਾ ਹੁਣ ਵੇਖਾਂਗਾ ਗੋਬਿੰਦ ਸਿੰਘ ਕਿਵੇਂ ਭੱਜਿਆ ਆਉਂਦਾ ਮੋਹ ਦਾ ਮਾਰਿਆ ਆਪਣੇ ਪੁੱਤਰਾਂ ਦੇ ਮੋਹ ਦਾ ਮਾਰਿਆ ਕਹਿੰਦੇ ਆਪਣੇ ਆਪ ਮੇਰੇ ਸਾਹਮਣੇ ਆਊ ਇਦਾਂ ਸੋਚਦਾ ਵੀ ਮੋਹ ਦੇ ਵਿੱਚ ਆਉਣਗੇ ਆਪੇ ਪਰ ਇਹ ਨਹੀਂ ਸੀ ਪਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕੈਸੀ ਸ਼ਖਸੀਅਤ ਦੇ ਮਾਲਕ ਨੇ ਉਹ ਤੇ ਆਪਣੇ ਖਾਲਸੇ ਲਈ ਫੈਸਲਾ ਕਰੀ ਬੈਠੇ ਨੇ ਸਭ ਕੁਝ ਉੱਜੜ ਜਾਵੇ ਭਾਵੇਂ ਮੇਰਾ ਪਰ ਮੇਰਾ ਪੰਥ ਸੁਖੀ ਵਸਣਾ ਚਾਹੀਦਾ ਹੈ ਉਹ ਅੱਜ ਕੱਲ੍ਹ ਦੇ ਲੀਡਰਾਂ ਵਰਗੇ ਨਹੀਂ ਸੀ ਵੀ ਪੰਥ ਜਿੱਥੇ ਜਾਂਦਾ ਜਾਵੇ ਮੇਰੀ ਕੁਰਸੀ ਕਾਇਮ ਰਹਿਣੀ ਚਾਹੀਦੀ ਅੱਜ ਕੱਲ੍ਹ ਦੇ ਲੀਡਰਾਂ ਵਰਗੇ ਨਹੀਂ ਸੀ ਪਵੇ ਢੱਠੇ ਖੂਚ ਜਿੱਥੇ ਮਰਜ਼ੀ ਜਾਂਦਾ ਜਾਏ ਜੋ ਮਰਜ਼ੀ ਹੋਵੇ ਇੱਥੇ ਅੱਜ ਕੱਲ੍ਹ ਵਾਲਿਆਂ ਵਰਗੇ ਨਹੀਂ ਸੀ ਧੰਨ ਗੁਰੂ ਗੋਬਿੰਦ ਸਿੰਘ ਉਹ ਕਹਿੰਦਾ ਬੜੀ ਖੁਸ਼ੀ ਹੋਈ ਕਹਿੰਦਾ ਹੁਣ ਆਉਣਗੇ ਕਹਿੰਦੇ ਜੀ ਉਹਨਾਂ ਨੂੰ ਰੱਖੀਏ ਕਿੱਥੇ ਸਾਹਿਬਜ਼ਾਦਿਆਂ ਨੂੰ ਗੁਰੂ ਗੋਬਿੰਦ ਸਿੰਘ ਦੇ ਪੁੱਤਾਂ ਨੂੰ ਰੱਖੀਏ ਕਿੱਥੇ ਉਸ ਵੇਲੇ ਕਹਿਣ ਲੱਗਾ ਠੰਡੇ ਬੁਰਜ ਦੇ ਵਿੱਚ ਬੰਦ ਕਰ ਦਿਓ ਠੰਡਾ ਬੁਰਜ ਕੀ ਹੈ ਵਗਦੀ ਨਦੀ ਦਾ ਪਾਣੀ ਇੱਧਰ ਨੂੰ ਮੋੜਿਆ ਹੋਇਆ ਹੈ ਪਾਣੀ ਦਾ ਜਿਵੇਂ ਛੱਪੜ ਹੁੰਦਾ ਬੜਾ ਵੱਡਾ ਤਾਲਾਬ ਬਣਦਾ ਹੈ ਉਹਦੇ ਨਾਲ ਉਹ ਹਵਾ ਲੱਗ ਕੇ ਫਿਰ ਬੁਰਜ ਵਿੱਚ ਪੈਂਦੀ ਹੁੰਦੀ ਸੀ ਠੰਡੇ ਬੁਰਜ ਵਿੱਚ ਗਰਮੀਆਂ ਦੇ ਵਿੱਚ ਉੱਚੀ ਜਗ੍ਹਾ ਤੇ ਜਿਵੇਂ ਪਾਣੀ ਦੀ ਟੈਂਕੀ ਕਿੰਨੀ ਉੱਚੀ ਬਣੀ ਹੁੰਦੀ ਹੈ 150-200 ਫੁੱਟ ਉੱਚੀ ਜਗ੍ਹਾ ਹੈ 150 ਫੁੱਟ ਉਹਦੇ ਉੱਤੇ ਫਿਰ ਵਜੀਦਾ ਬੈਠਦਾ ਸੀ ਤੇ ਗਰਮੀ ਦੇ ਵਿੱਚ ਵੀ ਉੱਥੇ ਠੰਡ ਲੱਗਦੀ ਸੀ ਤੇ ਠੰਡ ਵਿੱਚ ਵੇਖੋ ਫਿਰ ਕਿੰਨੀ ਹਵਾ ਪੈਂਦੀ ਹੋਣੀ ਸਰਦੀ ਦੇ ਮੌਸਮ ਵਿੱਚ ਕਿੰਨੀ ਹਵਾ ਸਿੱਧੀ ਪੈਂਦੀ ਸੀ ਹਵਾ ਉੱਥੇ ਉੱਤੇ ਫਿਰ ਬੰਦ ਕੀਤਾ ਕੋਲ ਕੋਈ ਗਰਮ ਕੱਪੜਾ ਨਹੀਂ ਸੀ ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦਿਆਂ ਨੂੰ ਫਿਰ ਉੱਥੇ ਕੈਦ ਕੀਤਾ ਗਿਆ ਵੱਡਿਆਂ ਹੱਡਾਂ ਦਾ ਨਿੱਘ ਮਾਤਾ ਗੁਜਰ ਕੌਰ ਦਿੰਦੇ ਰਹੇ ਸਾਰੀ ਰਾਤ ਸਾਹਿਬਜ਼ਾਦਿਆਂ ਨੂੰ ਸਮਝਾਉਂਦੇ ਰਹੇ ਵੇਖਿਓ ਬੱਚਿਓ ਤੁਹਾਨੂੰ ਬੜੇ ਤਰੀਕਿਆਂ ਨਾਲ ਡਲਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਸਰਕਾਰ ਸਾਰੇ ਤਰੀਕੇ ਵਰਤੇਗੀ ਸਾਮ ਦਾਮ ਦੰਡ ਭੇਦ ਸਾਰਾ ਕੁਝ ਸਮਝਾਇਆ ਇਹ ਤੁਹਾਨੂੰ ਸਾਰੇ ਤਰੀਕੇ ਵਰਤਣਗੇ ਕਦੇ ਤੁਹਾਨੂੰ ਆਪਸ ਵਿੱਚ ਪਾੜਨਗੇ ਕਦੇ ਕਹਿਣਗੇ ਜੋਰਾਵਰ ਸਿੰਘ ਮੰਨ ਗਿਆ ਕਦੇ ਕਹਿਣਗੇ ਫਤਿਹ ਸਿੰਘ ਮੰਨ ਗਿਆ ਕਦੇ ਤੁਹਾਨੂੰ ਇਹ ਲਾਲਚ ਦੇਣਗੇ ਬੱਚਿਓ ਦਾਮ ਖੇਡਣਗੇ ਇਹ ਸਾਰੇ ਦਾ ਪੇਜ ਵਰਤਣਗੇ ਕਦੇ ਤੁਹਾਡੀ ਸਿਫਤ ਕਰਨਗੇ ਵੀ ਤੁਸੀਂ ਪਿਆਰੇ ਬਹੁਤ ਲੱਗਦੇ ਹੋ ਸੋਹਣੇ ਬਹੁਤ ਲੱਗਦੇ ਹੋ ਇਦਾਂ ਦੀਆਂ ਗੱਲਾਂ ਵੀ ਕਰਨਗੇ ਤੇ ਕਦੇ ਤੁਹਾਨੂੰ ਡਰਾਉਣਗੇ ਵੀ ਬਹੁਤ ਵੀ ਮਾਰ ਦੇਵਾਂਗੇ ਇਹਨਾਂ ਦੇ ਸਾਰੇ ਤਰੀਕੇ ਸਮਝੋ ਇਹ ਸਾਰੇ ਤਰੀਕੇ ਤੁਹਾਡੇ ਤੇ ਅਪਣਾਉਣਗੇ ਚੰਗੀ ਤਰ੍ਹਾਂ ਮਾਤਾ ਜੀ ਨੇ ਸਮਝਾ ਕੇ ਭੇਜਿਆ ਅਗਲੇ ਦਿਨ ਜਦੋਂ ਕਹਿੰਦੇ 11 ਪੋਹ ਨੂੰ ਕਚਹਿਰੀ ਲੱਗੀ ਸਾਹਿਬਜ਼ਾਦੇ ਪਹਿਲੇ ਦਿਨ ਜਦੋਂ ਗਏ ਤੇ ਜਾਣਸਾਰ ਸੂਬੇ ਦੀ ਕਚਹਿਰੀ ਵਿੱਚ ਸਾਰੇ ਰਾਹ ਸਮਝਾਇਆ ਕਹਿੰਦੇ ਜਾ ਕੇ ਫਤਿਹ ਬੁਲਾ ਜਾ ਕੇ ਸਿਜਦਾ ਕਰਿਓ ਸਲਾਮ ਕਰਿਓ ਪਰ ਸਾਹਿਬਜ਼ਾਦਿਆਂ ਨੇ ਸੂਬੇ ਦੀ ਕਚਹਿਰੀ 'ਚ ਜਾਣਸਾਰ ਹੀ ਗੱਜ ਕੇ ਫਤਿਹ ਬੁਲਾ ਦਿੱਤੀ ਕਹਿੰਦੇ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਗੱਜ ਕੇ ਏਦਾਂ ਫਤਿਹ ਬੁਲਾਈ ਹੈਰਾਨ ਹੋ ਗਏ ਸਾਰੇ ਵੀ ਆਹ ਕੀ ਕਚਹਿਰੀ 'ਚ ਫਤਿਹ ਉੱਥੇ ਫਿਰ ਸੁੱਚਾ ਆਨੰਦ ਨੇ ਕਿਹਾ ਤੁਹਾਡੇ ਪਿਓ ਦਾ ਦਰਬਾਰ ਨਹੀਂ ਇੱਥੇ ਪਿਤਾ ਦਾ ਦਰਬਾਰ ਨਹੀਂ ਲੱਗਿਆ ਆਨੰਦਪੁਰ ਨਹੀਂ ਇਹ ਸਰਹੰਦ ਹੈ ਸੂਬੇ ਦੀ ਕਚਹਿਰੀ ਹੈ ਸਲਾਮ ਕਰੋ ਕਹਿਣ ਲੱਗੇ ਅਸੀਂ ਬੰਦਿਆਂ ਅੱਗੇ ਸਲਾਮਾਂ ਨਹੀਂ ਕਰਦੇ ਸਿਰ ਝੁਕਦਾ ਇੱਕ ਅਕਾਲ ਪੁਰਖ ਪਰਮਾਤਮਾ ਗੁਰੂ ਤੋਂ ਬਿਨਾਂ ਕਿਸੇ ਅੱਗੇ ਅਸੀਂ ਸਿਰ ਨਹੀਂ ਝੁਕਾਉਂਦੇ ਇਹ ਸਿਰ ਹੈ ਅਮਾਨਤ ਸਤਿਗੁਰ ਦੀ ਥਾਂ ਥਾਂ ਤੇ ਝੁਕਾਇਆ ਨਹੀਂ ਜਾਂਦਾ ਇਹ ਦਿਲ ਹੈ ਅਮਾਨਤ ਸਤਿਗੁਰ ਦੀ ਜਗ੍ਹਾ ਜਗ੍ਹਾ ਲਗਾਇਆ ਨਹੀਂ ਜਾਂਦਾ ਇਹ ਹਰ ਜਗ੍ਹਾ ਨਹੀਂ ਲੱਗ ਜਾਣਾ ਇਹ ਹੁਣ ਹੋਰ ਨਹੀਂ ਕਿਤੇ ਸਿਰ ਝੁਕ ਸਕਦਾ ਸਾਡਾ ਉਹ ਕਹਿੰਦੇ ਹੱਦ ਹੋ ਗਈ ਬਈ ਐਡੇ ਪੱਕੇ ਬਸ ਫਿਰ ਉਹਨਾਂ ਨੇ ਜਿਹੜੇ ਚਾਰੇ ਤਰੀਕੇ ਕਦੇ ਕਿਹਾ ਤੁਸੀਂ ਪਿਆਰੇ ਲੱਗਦੇ ਹੋ ਬੜੇ ਸਿਫਤ ਕੀਤੀ ਕਦੇ ਉਹਨਾਂ ਨੇ ਦਬਕੇ ਮਾਰੇ ਅਲੱਗ 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 ਲੈ ਜਾ ਕਰਨ ਕਦੇ ਜੋਰਾਵਰ ਸਿੰਘ ਮੰਨ ਗਿਆ ਕਦੇ ਕਿਹਾ ਕਰਨ ਫਤਿਹ ਸਿੰਘ ਮੰਨ ਗਿਆ ਹੁਣ ਤੂੰ ਮੰਨ ਜਾ ਉਹ ਦਾਦੀ ਨੇ ਪਹਿਲਾਂ ਹੀ ਸਮਝਾਇਆ ਸੀ ਵੀ ਆਹ ਕੁਝ ਕਰਨਗੇ ਤੁਹਾਡੇ ਨਾਲ ਦਾਦੀ ਜੀ ਨੇ ਪਹਿਲਾਂ ਹੀ ਸਮਝਾਇਆ ਹੋਇਆ ਸੀ ਭਾਈ ਉਦੋਂ ਬਾਅਦ ਫਿਰ ਇਦਾਂ ਵੀ ਵਜੀਦੇ ਦਾ ਸੁਭਾਅ ਬੜਾ ਸਖਤ ਹੈ ਸਜ਼ਾ ਬੜੀ ਭੈੜੀ ਦਊ ਟੁਕੜੇ ਟੁਕੜੇ ਕਰ ਦੂ ਤੁਹਾਡੇ ਉਹ ਵੀ ਪਹਿਲਾਂ ਹੀ ਪਤਾ ਸੀ ਕਹਿੰਦੇ ਅਸੀਂ ਨਹੀਂ ਡਰਦੇ ਕਹਿੰਦੇ ਫਿਰ ਤੁਹਾਨੂੰ ਲਾਲਚ ਬਹੁਤ ਦਿੱਤੇ ਵੀ ਤੁਸੀਂ ਜਾਗੀਰਾਂ ਮਿਲਣਗੀਆਂ ਜਾਇਦਾਦਾਂ ਮਿਲਣਗੀਆਂ ਠੋਕਰਾਂ ਮਾਰੀਆਂ ਜੁੱਤੀ ਦੀ ਨੋਕ ਤੇ ਤੁਹਾਡੀਆਂ ਜਾਗੀਰਾਂ ਸਭ ਪਰੇ ਸਿੱਟਤਾ ਕਹਿੰਦੇ ਇਹ ਨਹੀਂ ਮੰਨਦੇ ਚਲੋ ਜੀ ਅਗਲੇ ਦਿਨ ਵਾਪਸ ਭੇਜੋ ਕੱਲ ਨੂੰ ਲਿਆਵਾਂਗੇ ਅੱਜ ਸਾਹਿਬਜ਼ਾਦੇ ਮੁੜ ਕੇ ਆ ਗਏ ਫਤਿਹ ਸਿੰਘ ਭੱਜ ਕੇ ਆਇਆ ਮਾਤਾ ਜੀ ਆਹ ਕੁਝ ਹੋਇਆ ਦੱਸਤਾ ਸਾਰਾ ਕੁਝ ਅਗਲੇ ਦਿਨ ਫਿਰ ਕਚਹਿਰੀ ਲੱਗਦੀ ਹੈ ਅਗਲੇ ਦਿਨ ਜਦੋਂ ਕਚਹਿਰੀ ਲੱਗਦੀ ਹੈ ਇਹਨਾਂ ਨੇ ਦਰਵਾਜ਼ਾ ਬੰਦ ਕਰਕੇ ਖਿੜਕੀਆਂ ਖੋਲ ਦਿੱਤੀਆਂ ਸੀ ਵੀ ਜਦੋਂ ਅੰਦਰ ਆਉਣਗੇ ਅਸੀਂ ਸਾਰੇ ਤਾੜੀਆਂ ਮਾਰ ਦਿਆਂਗੇ ਸਾਹਿਬਜ਼ਾਦਿਆਂ ਨੇ ਸਿਰ ਝੁਕਾ ਦਿੱਤਾ ਪਰ ਸਿਰ ਨਹੀਂ ਪਹਿਲਾਂ ਲੰਘਾਏ ਸਮਝ ਗਏ ਸੀ ਵੇਖਣ ਸਾਰ ਨੀਤੀ ਇਹਨਾਂ ਦੀ ਕੀ ਹੈ ਪਹਿਲਾਂ ਪੈਰ ਲੰਘਾਏ ਫਿਰ ਨਿਕਲੇ ਫਿਰ ਜਾ ਕੇ ਗੱਜ ਕੇ ਜਕਾਰਾ ਬੁਲਾ ਦਿੱਤਾ ਜਦੋਂ ਫਿਰ ਉੱਥੇ ਇਦਾਂ ਹੀ ਬੋਲੇ ਕੜਕ ਕੇ ਇਹਨਾਂ ਨੇ ਨਹੀਂ ਮੰਨਣਾ ਬੜਾ ਜ਼ੋਰ ਲਾਇਆ ਜਦੋਂ ਨਾ ਹੀ ਮੰਨੇ ਮੈਂ ਇਤਿਹਾਸ ਸੰਖੇਪ ਕਰਦਿਆਂ ਮੈਂ ਇੰਨੀ ਕੁ ਬੇਨਤੀ ਜ਼ਰੂਰ ਕਰਦਾ ਵੀ 4:10 ਹੋਏ ਆ ਤੁਸੀਂ 2.25 ਘੰਟੇ ਤਕਰੀਬਨ ਹੋ ਗਏ ਬੜੇ ਟਿਕ ਕੇ ਬੈਠੇ ਹੋ ਮੈਂ ਤੁਹਾਡੇ ਤੋਂ ਮੰਗ ਕੇ 10 ਮਿੰਟ ਚਾਹੁੰਦਾ ਵੀ ਮੰਗ ਕੇ ਮੈਂ 10 ਮਿੰਟ ਮੈਂ ਸਵਾ 4 ਕੱਲ ਕਿਹਾ ਸੀ ਸਮਾਪਤੀ ਕਰਾਂਗੇ ਪਰ 5 ਮਿੰਟ ਤੁਸੀਂ ਮੈਨੂੰ ਵੱਧ ਦੇ ਦਿਓ ਅੱਜ ਆਪਾਂ 4:20 ਤੇ ਸਮਾਪਤੀ ਕਰਦੇ ਹਾਂ ਵੱਧ ਨਹੀਂ ਟਾਈਮ ਲਾਉਂਗਾ 4:20 ਤੇ ਆਪਾਂ ਸਮਾਪਤੀ ਕਰਾਂਗੇ ਪਰ ਮੈਂ ਚਾਹੁੰਦਾ ਆ ਵੀ ਆ 1 ਮਿੰਟ ਤੁਸੀਂ ਗੱਲ ਸੁਣ ਲਓ ਇੱਕ ਵਾਰੀ ਆ ਗੱਲ ਜ਼ਰੂਰ ਸੁਣ ਲਿਓ ਜਦੋਂ ਸਾਹਿਬਜ਼ਾਦਿਆਂ ਨੂੰ ਪੇਸ਼ ਕੀਤਾ ਗਿਆ ਅੱਜ ਫੇਰ ਉਵੇਂ ਜਿਵੇਂ ਡਰਾਇਆ ਗਿਆ ਧਮਕਾਇਆ ਗਿਆ ਲਾਲਚ ਦਿੱਤੇ ਗਏ ਕੋਈ ਵਾਹ ਪੇਸ਼ ਨਾ ਚੱਲਦੀ ਵੇਖ ਕੇ ਕਹਿੰਦੇ ਸਜ਼ਾ ਸੁਣਾਓ ਹੁਣ ਕਾਜੀ ਕਹਿ ਲਓ ਉਹਨਾਂ ਵੇਲਿਆਂ ਦਾ ਜੱਜ ਉਹਨਾਂ ਵੇਲਿਆਂ ਦਾ ਜੱਜ ਤੇ ਸੂਬਾ ਉਹਨਾਂ ਵੇਲਿਆਂ ਦਾ ਮੁੱਖ ਮੰਤਰੀ ਚੀਫ ਮਿਨਿਸਟਰ ਸੂਬਾ ਸਾਹਮਣੇ ਬੈਠਾ ਹੁਣ ਗੱਲਬਾਤ ਤੇ ਅੰਦਰ ਹੋਈ ਹੋਈ ਸੀ ਅੰਦਰ ਹੀ ਹੋ ਗਈ ਸੀ ਗੱਲਬਾਤ ਸਾਹਮਣੇ ਤੇ ਦਿਖਾਵਾ ਜਿਹਾ ਕਰਨਾ ਹੀ ਹੁੰਦਾ ਵੀ ਦੱਸ ਭਾਈ ਸ਼ਰਾ ਕੀ ਕਹਿੰਦੀ ਹੈ ਕਾਨੂੰਨ ਕੀ ਕਹਿੰਦਾ ਹੈ ਕਾਨੂੰਨ ਵਿੱਚ ਕੀ ਲਿਖਿਆ ਹੈ ਉੱਤੋਂ ਹੀ ਹੁੰਦਾ ਸਾਰਾ ਕੁਝ ਐਦਾਂ ਕਿਤਾਬਾਂ ਜੀਆਂ ਫੋਲਣ ਲੱਗ ਪਏ ਵੀ ਐਦਾਂ ਉਹ ਫਿਰ ਵਿੱਚ ਦੀ ਵੀ ਕੀ ਕਰੀਏ ਇਹਨਾਂ ਬੱਚਿਆਂ ਦਾ ਉੱਥੋਂ ਮਲੇਰਕੋਟਲੇ ਵਾਲੇ ਨਵਾਬ ਨੇ ਕਹਿਤਾ ਵੀ ਬੱਚਿਆਂ ਦਾ ਪਹਿਲਾਂ ਉਸ ਵੇਲੇ ਉਹਨੇ ਹਾਂ ਦਾ ਨਾਰਾ ਮਾਰਿਆ ਬਾਅਦ 'ਚ ਬਦਲ ਗਿਆ ਸੀ ਬਾਅਦ ਵਿੱਚ ਬਦਲ ਗਿਆ ਡਰ ਗਿਆ ਪਰ ਇੱਕ ਵਾਰੀ ਉਹਨੇ ਹਾਂ ਦਾ ਨਾਰਾ ਮਾਰਿਆ ਹਾਂ ਦਾ ਨਾਰਾ ਮਾਰਿਆ ਉਹਨੇ ਉਹ ਕਹਿਣ ਲੱਗਾ ਵੀ ਜੇ ਇਹਨਾਂ ਬੱਚਿਆਂ ਦਾ ਕੀ ਕਸੂਰ ਹੈ ਜੇ ਗੱਲ ਕਰਨੀ ਇਹਦੇ ਪਿਤਾ ਨਾਲ ਕਰੋ ਯਾਨੀ ਕਿ ਉਹਨੇ ਉੱਥੇ ਹਾਂ ਦਾ ਨਾਰਾ ਜਦੋਂ ਮਾਰਿਆ ਤੇ ਉਹ ਸੁੱਚਾ ਆਨੰਦ ਵੇਖੇ ਵੀ ਲੱਗਦਾ ਵੀ ਕੰਮ ਬਦਲ ਚੱਲੇ ਆ ਵੀ ਹੋ ਸਕਦਾ ਮਾਫ ਕਰ ਦੇਣ ਜਾਂ ਕੁਝ ਛੱਡ ਦੇਣ ਇਹਨਾਂ ਨੂੰ ਫਿਰ ਸੁੱਚਾ ਆਨੰਦ ਵਿੱਚੋਂ ਬੋਲ ਪਿਆ ਉਹ ਕਹਿੰਦਾ ਵੀ ਢਿੱਲਾ ਜਿਹਾ ਪਿਆ ਲੱਗਦਾ ਕੰਮ ਵੀ ਸ਼ਰ੍ਹਾਂ ਤੇ ਕਹਿੰਦੀ ਨਹੀਂ ਬੱਚਿਆਂ ਨੂੰ ਸਜ਼ਾ ਦਿੱਤੀ ਜਾਵੇ ਹੁਣ ਮਲੇਰਕੋਟਲੇ ਵਾਲਾ ਨਵਾਬ ਬੋਲ ਪਿਆ ਜਦੋਂ ਵੀ ਸ਼ਰ੍ਹਾਂ ਕਹਿੰਦੀ ਨਹੀਂ ਵੀ ਬੱਚਿਆਂ ਨੂੰ ਸਜ਼ਾ ਦਿੱਤੀ ਜਾਵੇ ਉਸ ਵੇਲੇ ਫਿਰ ਉਹ ਜਿਹੜਾ ਸੀ ਨਾ ਸੁੱਚਾ ਆਨੰਦ ਉਹ ਕਹਿੰਦਾ ਢਿੱਲਾ ਜਿਹਾ ਪੈਂਦਾ ਲੱਗਦਾ ਕੰਮ ਫਿਰ ਉਹਨੇ ਨਾ ਜਿਵੇਂ ਉਸ ਵੇਲੇ ਬਣਦੀ ਤੇ ਤੇਲ ਪਾਇਆ ਉਹ ਕਹਿੰਦਾ ਬਈ ਬੱਚਿਓ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਕੀ ਕਰੋਗੇ ਸਾਹਿਬਜ਼ਾਦੇ ਕਹਿੰਦੇ ਕਰਾਂਗੇ ਕੀ ਜੰਗਲਾਂ 'ਚ ਜਾਵਾਂਗੇ ਫੌਜ ਇਕੱਠੀ ਕਰਾਂਗੇ ਆ ਕੇ ਤੇਰੇ ਵਜ਼ੀਦੇ ਨਾਲ ਲੜਾਂਗੇ ਇਹਦਾ ਫਿਰ ਇਹਦੇ ਨਾਲ ਗੱਲ ਕਰਾਂਗੇ ਇਹਦੇ ਨਾਲ ਧੱਕਾ ਕੀਤਾ ਸਾਡੇ ਨਾਲ ਫੌਜਾਂ ਇਕੱਠੀਆਂ ਕਰਾਂਗੇ ਵੀਰ ਭਰਾ ਆਪਣੇ ਇਕੱਠੇ ਕਰ ਲਾਂਗੇ ਜਦੋਂ ਇਦਾਂ ਕਿਹਾ ਸੁੱਚਾ ਆਨੰਦ ਕਹਿੰਦਾ ਵੇਖਿਆ ਇਹ ਸਪੋਲੀਏ ਨੇ ਸਪੋਲੀਏ ਸੱਪ ਦੇ ਪੁੱਤ ਸਪੋਲੀਏ ਕਹਿੰਦਾ ਹਾਂ ਲਿਖੋ ਕਹਿੰਦੇ ਲਿਖਿਆ ਵੀ ਬੱਚਿਆਂ ਨੂੰ ਤੇ ਸਜ਼ਾ ਦਿੱਤੀ ਨਹੀਂ ਜਾ ਸਕਦੀ ਕਹਿੰਦੇ ਤੁਸੀਂ ਬੱਚੇ ਲਿਖੋ ਨਾ ਇੱਥੇ ਸੁੱਚਾ ਆਨੰਦ ਨੇ ਸਲਾਹ ਦਿੱਤੀ ਵੇਖੋ ਇਦਾਂ ਕੰਮ ਵਿਗੜਦਾ ਹੈ ਸੁੱਚਾ ਆਨੰਦ ਕਹਿੰਦਾ ਬੱਚੇ ਨਾ ਲਿਖੋ ਇੱਥੇ ਲਿਖਦੇ ਵੀ ਦੋ ਸਪੋਲੀਆਂ ਦੀਆਂ ਸਿਰੀਆਂ ਫੇਰ ਦਿੱਤੀਆਂ ਸਪੋਲੀਏ ਮਾਰਨੇ ਤੇ ਪਾਪ ਨਹੀਂ ਕਿਉਂ ਕਹਿੰਦੇ ਕਿਉਂ ਕਿਉਂ ਦੱਸ ਵੀ ਕਾਜੀਆ ਕੀ ਸਪੋਲੀਏ ਮਾਰਨੇ ਪਾਪ ਹੈ ਕਿ ਪੁੰਨ ਹੈ ਮਾੜਾ ਹੈ ਕਿ ਨਹੀਂ ਸਪੋਲੀਏ ਮਾਰਨ ਬਾਰੇ ਵੀ ਲਿਖਿਆ ਕਹਿੰਦੇ ਸਪੋਲੀਆਂ ਬਾਰੇ ਤੇ ਕੋਈ ਨਹੀਂ ਲਿਖਿਆ ਕਹਿੰਦੇ ਫਿਰ ਲਿਖਦੇ ਬੱਚੇ ਨਾ ਲਿਖੋ ਇੱਥੇ ਸਪੋਲੀਏ ਲਿਖ ਦਿਓ ਸਪੋਲੀਏ ਲਿਖ ਦਿਓ ਬੱਚੇ ਤੇ ਲਿਖੋ ਹੀ ਨਾ ਐਦਾਂ ਲਿਖਿਆ ਨੀਹਾਂ 'ਚ ਚਿਣ ਕੇ ਕਹਿੰਦੇ ਸ਼ਹੀਦ ਕਰ ਦਿੱਤੇ ਬੱਚੇ ਨਹੀਂ ਲਿਖਿਆ ਸਪੋਲੀਏ ਲਿਖਿਆ ਸੇਧ ਫੇਰ ਦਿੱਤੀਆਂ ਜਾਣ ਇਹਨਾਂ ਦੀਆਂ ਸਿਰੀਆਂ ਬਸ ਫਿਰ ਜਦੋਂ ਵਾਪਸ ਭੇਜਿਆ ਕੱਲ ਇਦਾਂ ਹੋਏਗਾ ਅੱਜ ਸਾਹਿਬਜ਼ਾਦੇ ਜਦੋਂ ਮਾਤਾ ਜੀ ਕੋਲ ਆਏ ਕਹਿੰਦੇ ਫਤਿਹ ਸਿੰਘ ਭੱਜ ਕੇ ਜਿਵੇਂ ਤੁਹਾਡੇ ਬੱਚੇ ਸਕੂਲਾਂ 'ਚ ਆਉਂਦੇ ਆ ਨਾ ਜੀ ਤੁਹਾਡੇ ਨਿਆਣੇ ਜਿੱਦਣ ਤੁਹਾਡੇ ਬੱਚਿਆਂ ਦਾ ਰਿਜ਼ਲਟ ਆਉਂਦਾ ਹੈ ਤੇ ਬੱਚਾ ਸਭ ਤੋਂ ਪਹਿਲਾਂ ਘਰ ਆਉਣ ਸਾਰ ਆਪਣੀ ਮਾਂ ਲੱਭਦਾ ਵੀ ਕਿੱਥੇ ਹੈ ਮੈਂ ਛੇਤੀ ਦੱਸਦਾ ਮਾਂ ਲੱਭਦਾ ਫਿਰਦਾ ਹੁੰਦਾ ਬੱਚਾ ਵੀ ਛੇਤੀ ਮੈਨੂੰ ਮਾਂ ਮਿਲ ਜੇ ਮੇਰੀ ਮੈਂ ਉਹਦੇ ਗਲ 'ਚ ਇਦਾਂ ਹੱਥ ਪਾ ਕੇ ਕਵਾਂ ਤੇ ਫਤਿਹ ਸਿੰਘ ਪੌੜੀਆਂ ਤੇ ਜਦੋਂ ਚੜ੍ਹਦਾ ਸੀ ਤੇ ਜਦੋਂ ਨੇੜੇ ਆ ਗਿਆ ਨਾ ਬੁਰਜ ਉੱਤੇ ਤੇ ਫਤਿਹ ਸਿੰਘ ਸਪੀਡ ਨਾਲ ਭੱਜ ਲਿਆ ਵੀ ਦਾਦੀ ਨੂੰ ਜਾ ਕੇ ਦੱਸਾਂ ਤੇ ਜਾ ਕੇ ਦਾਦੀ ਮਾਂ ਦੇ ਇਦਾਂ ਉੱਤੋਂ ਦੀ ਹੱਥ ਪਾ ਕੇ ਆਖਿਆ ਮਾਤਾ ਜੀ ਸਾਨੂੰ ਬੜਾ ਡਰਾਇਆ ਸੀ ਸਾਨੂੰ ਬੜਾ ਧਮਕਾਇਆ ਸੀ ਅਸੀਂ ਡੋਲੇ ਨਹੀਂ ਤੇ ਪਤਾ ਤੁਹਾਨੂੰ ਅੱਜ ਕੀ ਉਹਨਾਂ ਨੇ ਕਿਹਾ ਇਦਾਂ ਕਹਿਤਾ ਵੀ ਕੱਲ ਨੂੰ ਇਹਨਾਂ ਨੂੰ ਨੀਹਾਂ 'ਚ ਚਿਣ ਕੇ ਸ਼ਹੀਦ ਕਰ ਦਿਓ ਕੱਲ ਨੂੰ ਸਾਨੂੰ ਨੀਹਾਂ 'ਚ ਚਿਣ ਦਿੱਤਾ ਜਾਏਗਾ ਚਾਹ ਨਾਲ ਦੱਸਿਆ ਕਿ ਫਤਿਹ ਸਿੰਘ ਕੱਲ ਨੂੰ ਸਾਨੂੰ ਨੀਹਾਂ 'ਚ ਚਿਣ ਦਿੱਤਾ ਜਾਏਗਾ ਤੇ ਮਾਤਾ ਗੁਜਰ ਕੌਰ ਜੀ ਕਹਿਣ ਲੱਗੇ ਓਏ ਨੀਹਾਂ 'ਚ ਹੀ ਚਿਣਨਗੇ ਮਾਰ ਥੋੜੀ ਦੇਣਗੇ ਆਖੋ ਸਤਨਾਮ ਆ ਸੁਣਿਓ ਵੇਖੋ ਉਹ ਜਿਹੜੇ ਫਿਲਮ ਬਣਾਈ ਸੀ ਸਾਹਿਬਜ਼ਾਦਿਆਂ ਦੀ ਉਹਦੇ ਵਿੱਚ ਵੀ ਇਹ ਗੱਲ ਉਹਨੇ ਲਿਖੀ ਹੈ ਉਹ ਬੋਲਦੇ ਨੇ ਜਦੋਂ ਮਾਤਾ ਜੀ ਨੀਆਂ 'ਚ ਚਿਣ ਦੇਣਗੇ ਤੇ ਮਾਤਾ ਜੀ ਕਹਿੰਦੇ ਨੀਆਂ ਦੀ ਚਿਣਨਗੇ ਮਾਰ ਥੋੜਾ ਦੇਣਗੇ ਨੀਆਂ 'ਚ ਚਿਣੇਗੇ ਸਦਾ ਲਈ ਅਮਰ ਹੋ ਗਏ ਮਾਰ ਤੇ ਨਹੀਂ ਸਕਿਆ ਕੋਈ ਸਾਡੇ ਜਿਹਨ ਵਿੱਚੋਂ ਮਾਰ ਦੇਣਗੇ ਸਾਹਿਬਜ਼ਾਦਿਆਂ ਸਾਡੇ ਦਿਲੋਂ ਕੱਢ ਦੇਣਗੇ ਸਰੀਰ ਓਹਲੇ ਕਰ ਦੇਣਗੇ ਸਰੀਰ ਹੀ ਮਾਰ ਦੇਣਗੇ ਸਾਡੇ ਅੰਦਰੋਂ ਕੱਢ ਕੇ ਵਿਖਾਏ ਸਾਹਿਬਜ਼ਾਦੇ ਕੋਈ ਉਹਨਾਂ ਦੀ ਦ੍ਰਿੜਤਾ ਜੋ ਸਾਡੇ ਸਦਾ ਸਾਡੇ ਸਾਹਮਣੇ ਰਹਿਣੀ ਹੈ ਉਸ ਵੇਲੇ ਫਿਰ ਸਾਰੀ ਰਾਤ ਮਾਤਾ ਜੀ ਨੇ ਫਿਰ ਸਮਝਾਇਆ ਮੋਤੀ ਰਾਮ ਤੁਹਾਨੂੰ ਪਤਾ ਮੋਤੀ ਰਾਮ ਦੁੱਧ ਪਿਆਉਣ ਆਉਂਦਾ ਰਿਹਾ ਇੱਕ ਦੁੱਧ ਦਾ ਗੜਵਾ ਹਾਜ਼ਰ ਹੈ ਉਹਨੇ ਆ ਕੇ ਕਿਹਾ ਨਾ ਕਿ ਇੱਕ ਕਿਰਤੀ ਹਾਂ ਹੱਲ ਕਰ ਨਾ ਸਕਾਂ ਬੁਰਜਾਂ ਤੋਂ ਉੱਚੇ ਸਵਾਲਾਂ ਨੂੰ ਇੱਕ ਦੁੱਧ ਦਾ ਗੜਵਾ ਹਾਜ਼ਰ ਹੈ ਆਪ ਛਕੋ ਛਕਾਓ ਲਾਲਾ ਨੂੰ ਮੈਂ ਕਿਰਤੀ ਗਰੀਬ ਦੁੱਧ ਲੈ ਕੇ ਆਇਆ ਪਰ ਹੁਣ ਮੈਂ ਇਹ ਕਵਿਤਾ ਆਪਾਂ ਨਹੀਂ ਪੜਾਂਗੇ ਕਿਉਂਕਿ ਸਮਾਂ ਲੱਗ ਜਾਣਾ ਜੇ ਕਵਿਤਾ ਪੜਾਂਗੇ ਤੇ 5-7 ਮਿੰਟ ਵੱਧ ਹੋਰ ਲੱਗ ਜਾਣਗੇ ਆਪਾਂ ਇਹ ਨਹੀਂ ਲਾਉਣੇ ਹੁਣ ਸੁਣਿਓ 13 ਪੋਹ ਹੋਇਆ 13 ਪੋਹ ਫਿਰ ਸਾਹਿਬਜ਼ਾਦਿਆਂ ਨੂੰ ਲੈਣ ਵਾਸਤੇ ਸਿਪਾਹੀ ਆਏ ਤੇ ਜਦੋਂ ਮਾਤਾ ਗੁਜਰ ਕੌਰ ਜੀ ਨੂੰ ਪਤਾ ਲੱਗ ਗਿਆ ਵੀ ਹੁਣ ਇਹਨਾਂ ਨੇ ਲੈ ਜਾਣਾ ਸਾਹਿਬਜ਼ਾਦਿਆਂ ਨੂੰ ਮਾਤਾ ਜੀ ਨੇ ਫਿਰ ਉਦਣ ਕਿਹਾ ਹੈ ਸਾਹਿਬਜ਼ਾਦਿਆਂ ਨੂੰ ਸਿਪਾਹੀਆਂ ਨੂੰ ਵੀ ਸਿਪਾਹੀਓ ਮੈਨੂੰ ਲੈ ਜਾਓ ਜਿੱਥੇ ਲੈ ਕੇ ਜਾਣਾ ਮੈਨੂੰ ਲੈ ਜਾਓ ਮੈਨੂੰ ਚਿਣ ਦਿਓ ਨੀਂਹ ਵਿੱਚ ਜਿੱਥੇ ਚਿਣਨਾ ਹੈ ਮੈਨੂੰ ਦੇ ਲਓ ਸਜ਼ਾ ਜਿਹੜੀ ਦੇਣੀ ਹੈ ਇਹਨਾਂ ਬੱਚਿਆਂ ਦਾ ਕਸੂਰ ਕੋਈ ਇਹ ਨਿੱਕੇ ਨਿੱਕੇ ਸਾਹਿਬਜ਼ਾਦਿਆਂ ਦਾ ਕੋਈ ਕਸੂਰ ਨਹੀਂ ਮਾਤਾ ਜੀ ਨੇ ਪਰ ਸਿਪਾਹੀ ਕਹਿਣ ਲੱਗੇ ਬੇਬੇ ਇਹਦੇ ਵਿੱਚ ਸਾਡਾ ਕਸੂਰ ਕੋਈ ਨਹੀਂ ਅਸੀਂ ਤੇ ਹੁਕਮ ਦੇ ਵਿੱਚ ਆਂ ਤੇ ਨੌਕਰ ਆਂ ਸਾਡਾ ਕਸੂਰ ਕੋਈ ਨਹੀਂ ਮਾਤਾ ਜੀ ਨੇ ਉਸ ਵੇਲੇ ਕਾਫੀ ਕੋਸ਼ਿਸ਼ ਕੀਤੀ ਇੱਕ ਨਾਂ ਸੁਣੀ ਉਹਨਾਂ ਨੇ ਮਾਤਾ ਗੁਜਰ ਕੌਰ ਜੀ ਨੇ ਸਵੇਰੇ ਅੱਜ ਨਵੇਂ ਚੋਲੇ ਨੀਲੇ ਰੰਗ ਦੇ ਕੱਢ ਕੇ ਨੀਲੇ ਰੰਗ ਦੇ ਚੋਲੇ ਪਵਾਏ ਕੇਸਰੀ ਦਸਤਾਰਾਂ ਕਮਰ ਕੱਸੇ ਕੀਤੇ ਅੱਜ ਮਾਤਾ ਜੀ ਨੇ ਨਵੇਂ ਚੋਲੇ ਮਾਤਾ ਜੀ ਆ ਗਠੜੀ ਦੇ ਵਿੱਚ ਨਵੇਂ ਕੱਪੜੇ ਸੀ ਸਾਨੂੰ ਪਹਿਲਾਂ ਕਿਉਂ ਨਹੀਂ ਪਵਾਏ ਤੁਸੀਂ ਸਾਹਿਬਜ਼ਾਦੇ ਪੁੱਛਦੇ ਪਹਿਲਾਂ ਕਿਉਂ ਨਹੀਂ ਪਵਾਏ ਤੇ ਮਾਤਾ ਜੀ ਕਹਿਣ ਲੱਗੇ ਬੱਚਿਓ ਮੈਂ ਅੱਜ ਵਾਲੇ ਦਿਨ ਲਈ ਸਾਂਭ ਕੇ ਰੱਖੇ ਸੀ ਅੱਜ ਵਾਲੇ ਦਿਨ ਪਵਾਉਣੇ ਨੇ ਤੁਹਾਨੂੰ ਅੱਜ ਮਾਤਾ ਜੀ ਨੇ ਨਵੇਂ ਵਸਤਰ ਨੀਲੇ ਰੰਗ ਦੇ ਦਸਤਾਰ ਤੇ ਉਦੋਂ ਫਿਰ ਸਜਾਏ ਤੁਰਨ ਲੱਗੇ ਤੇ ਫਿਰ ਸਾਹਿਬਜ਼ਾਦਾ ਫਤਿਹ ਸਿੰਘ ਕਹਿੰਦਾ ਬੇਬੇ ਰੋਜ਼ ਆ ਜਾਂਦੇ ਸੀ ਪਰ ਹੁਣ ਨਾ ਉਡੀਕੀ ਦਾਦੀਏ ਅੱਜ ਦੇ ਗਿਆ ਨੇ ਅਸੀਂ ਹੁਣ ਮੁੜ ਕੇ ਕਹਿੰਦੇ ਫਤਿਹ ਸਿੰਘ ਨੇ ਜਾਣ ਲੱਗਿਆ ਮਾਤਾ ਗੁਜਰ ਕੌਰ ਜੀ ਨੂੰ ਘੁੱਟ ਕੇ ਮਿਲਿਆ ਛੱਡੇ ਨਾ ਫੜ ਸਿਪਾਹੀ ਨੇ ਬਾਹ ਫੜ ਲਈ ਵੀ ਚਲੋ ਹੁਣ ਸਾਡੇ ਨਾਲ ਤੇ ਤੁਰਨ ਲੱਗਿਆ ਨੇ ਬੇਬੇ ਆ ਜਾਂਦੇ ਸੀ ਅਸੀਂ ਰੋਜ਼ ਪਹਿਲੇ ਦਿਨ ਗਏ ਆ ਗਏ ਦੂਜੇ ਦਿਨ ਗਏ ਆ ਗਏ ਪਰ ਅੱਜ ਦੇ ਗਿਆ ਨੇ ਅਸੀਂ ਹੁਣ ਵਾਪਸ ਨਹੀਂ ਆਉਣਾ ਐਸੇ ਫਿਰ ਸਾਹਿਬਜ਼ਾਦੇ ਗਏ ਮੁੜ ਕੇ ਕੀ ਕਿਹਾ ਸੀ ਫੜਿਓ ਜਰਾ
ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਭੁੱਲ ਜਾਵੀ ਤੂੰ ਪੋਤਿਆਂ ਨੂੰ ਲਾਡ ਲਡਾਉਣਾ
ਇੱਕ ਮਿੰਟ ਰੁਕਿਓ ਇੱਕ ਮਿੰਟ ਮੈਂ ਜਿਹੜੇ ਵਿੱਚ ਹਿਲਜੁਲ ਕਰਨ ਵਾਲੇ ਵੀਰ ਨੇ ਮੈਨੂੰ ਆਹ ਗੱਲ ਇਦਾਂ ਇਦਾਂ ਚੁੱਭ ਰਹੀ ਹੈ ਜਿਵੇਂ ਕੋਈ ਬੰਦਾ ਕਿਸੇ ਦੇ ਤੀਰ ਮਾਰਦਾ ਮੈਂ ਤੁਹਾਨੂੰ ਕਿਹਾ ਸੀ ਕਿ 5 ਮਿੰਟਾਂ 'ਚ ਵੱਧ ਦੇ ਦਿਓ ਟਾਈਮ ਤੁਸੀਂ ਇੱਥੇ ਇਹ ਬੰਦਾ ਇਹੋ ਜਿਹੇ ਸਮੇਂ ਵਿੱਚ ਹਿੱਲ ਕਿਵੇਂ ਸਕਦਾ ਮੈਂ ਤੇ ਹੈਰਾਨ ਹਾਂ ਸੱਚੀ ਮੈਂ ਸੋਚ ਰਿਹਾ ਜਿੰਨਾ ਮੈਂ ਖੁਸ਼ ਸੀ ਤੁਹਾਡੇ ਸੋਹਣੇ ਸਰੋਤਿਆਂ ਤੋਂ ਆਹ ਗੱਲ ਵੇਖ ਕੇ ਉਨਾ ਹੀ ਦੁੱਖ ਲੱਗਦਾ ਮੈਂ ਸਪੈਸ਼ਲ ਇਹ ਬੇਨਤੀ ਕੀਤੀ ਵੀ ਮੈਂ ਵੱਧ ਟਾਈਮ ਨਹੀਂ ਲਾਊਂਗਾ ਇੱਥੇ ਹੀ ਸਮਾਪਤ ਮੈਂ ਤੁਹਾਨੂੰ ਕਹਿ ਰਿਹਾ ਵੀ ਸਿਰਫ ਆਹ ਸੁਣ ਲਓ ਮੈਂ ਫਿਰ ਆਨੰਦ ਸਾਹਿਬ ਪੜ੍ਹਦਾ ਇੰਨੇ ਵੀ ਅਸੀਂ ਕਾਹਲੇ ਨਾ ਪਈਏ ਗੁਰਮੁਖੋ ਥੋੜਾ ਜਿਹਾ ਚਿਰ ਪੰਜ ਮਿੰਟ ਕਿਰਪਾ ਕਰਕੇ ਵੇਖੋ ਤੇ ਸਹੀ ਯਾਰ ਜੀ ਕਰਦਾ ਇੱਦਾਂ ਦੀ ਗੱਲ ਇਹੋ ਜਿਹਾ ਸਾਹਮਣੇ ਨਕਸ਼ਾ ਬੰਦਾ ਛੱਡ ਕੇ ਕਿਵੇਂ ਜਾ ਸਕਦਾ ਹਿੱਲ ਸਕਦਾ ਮਨ ਮੈਂ ਤੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠਾ ਮੈਂ ਸਾਹਿਬਜ਼ਾਦਿਆਂ ਦਾ ਪ੍ਰਸੰਗ ਸਾਲ ਵਿੱਚ ਕੋਸ਼ਿਸ਼ ਕਰਦਾ ਹੁੰਦਾ ਇੱਕ ਵਾਰੀ ਸੁਣਾਉਣੀ ਸਾਲ 'ਚ ਇੱਕ ਵਾਰੀ ਸੁਣਾਉਂਦਾ ਮੈਂ ਸਾਰੇ ਸਾਲ ਨਹੀਂ ਸੁਣਾਉਂਦਾ ਕਿਉਂਕਿ ਮੈਨੂੰ ਉਦਾਂ ਦੀ ਇਕਾਗਰਤਾ ਮਿਲਦੀ ਨਹੀਂ ਇਕਾਗਰਤਾ ਨਾ ਮਿਲਣ ਕਰਕੇ ਮੈਂ ਇਤਿਹਾਸ ਨਹੀਂ ਸੁਣਾਉਂਦਾ ਅੱਜ ਪਤਾ ਨਹੀਂ ਮੇਰਾ ਜੀ ਕਰਦਾ ਸੀ ਮੈਂ ਸ਼ੁਰੂ ਕਰ ਲਿਆ ਨਹੀਂ ਤੇ ਬਹੁਤ ਘੱਟ ਸਾਹਿਬਜ਼ਾਦਿਆਂ ਦਾ ਇਤਿਹਾਸ ਸੁਣਾਉਂਦਾ ਮੈਂ ਉਹ ਉਸ ਦਿਨ ਸੁਣਾਉਂਦਾ ਹੁੰਦਾ 26 ਜਿੱਦਣ ਹੁੰਦਾ ਨਾ ਦਸੰਬਰ ਉਹਦੇ ਸੁਣਾਉਂਦਾ ਉਸੇ ਦਿਨ ਮੈਂ ਤਾਂ ਅੱਜ ਸ਼ੁਰੂ ਕਰ ਲਿਆ ਮੈਨੂੰ ਇਸ ਦੀ ਸੁਣ ਰਹੇ ਹੋ ਕਿਰਪਾ ਕਰਕੇ ਮੇਰੀ ਬੇਨਤੀ ਹੈ ਹੱਥ ਜੋੜ ਕੇ ਵੀਰਾਂ ਭਰਾਵਾਂ ਨੂੰ ਕਿ ਬਸ ਆ 2-3 ਮਿੰਟ ਦਿਓ ਇਕਾਗਰਤਾ ਬਣਾ ਕੇ ਰੱਖਿਓ ਵੇਖੋ ਤੇ ਸਹੀ ਆਪਣੇ ਬੱਚਿਆਂ ਲਈ ਮਰਦੇ ਆ ਕਿਵੇਂ ਨਿਆਣੇ ਉਡੀਕਦੀਆਂ ਨੇ ਮਾਵਾਂ ਵੀ ਬੱਚੇ ਸਾਡੇ ਗਏ ਆ ਸਕੂਲ ਟਿਫਨ ਲੈ ਕੇ ਗਏ ਆ ਪੜ੍ਹਨ ਗਏ ਆ ਵੈਨ ਵਿੱਚ ਗਏ ਆ ਆਉਣਗੇ ਉਹ ਜਾ ਕੇ ਦਾਦਾ ਗਲੀ 'ਚ ਖੜ ਜਾਂਦਾ ਵੀ ਪੋਤਾ ਆਉਣ ਵਾਲਾ ਹੈ ਦਾਦੀ ਘਰ ਤਿਆਰ ਬੈਠੀ ਹੁੰਦੀ ਹੈ ਪਰੌਂਠੀਆਂ ਬਣਾ ਕੇ ਵੀ ਬੇਪੁੱਤ ਸਾਡਾ ਆਉਣ ਵਾਲਾ ਹੈ ਪੋਤਾ ਭੱਜ ਕੇ ਆ ਕੇ ਗੱਲ ਨਾਲ ਚਿੰਬੜਦਾ ਹੈ ਤੇ ਵੇਖੋ ਤੇ ਸਹੀ ਬਣਿਆ ਕਿੱਦਾਂ ਦਾ ਹੋਏਗਾ ਸਮਾਂ ਤੇ ਬੇਬੇ ਅੱਜ ਚੱਲੇ ਵਾਲਾ ਅੱਜ ਨਹੀਂ ਆਉਂਦੇ ਹੁਣ ਨਾ ਉਡੀਕੀ ਸਨ ਵੇਖੋ ਤੇ ਸਹੀ ਸਾਹਮਣੇ ਤੇ ਲਿਆਓ
ਚੱਲੇ ਮੌਤ ਵੇ ਆਉਣ ਨੂੰ ਤੂੰ ਸ਼ਗਨ ਮਨਾ ਦੇ ਸਿਰ ਤੇ ਕੱਫਣ ਬੰਨ ਲਏ ਹੁਣ ਕਲਗੀਆਂ ਲਾ ਦੇ ਚੱਲੇ ਮੌਤ ਵੇ ਆਉਣ ਨੂੰ ਤੂੰ ਸ਼ਗਨ ਮਨਾ ਦੇ ਸਿਰ ਤੇ ਕੱਫਣ ਬੰਨ ਲਏ ਹੁਣ ਕਲਗੀਆਂ ਲਾ ਦੇ ਵੈਰੀ ਨੇ ਹੈ ਆਂਦਰਾਂ ਦਾ ਸੇਰਾ ਲਾਉਣਾ ਵੈਰੀ ਨੇ ਹੈ ਆਂਦਰਾਂ ਦਾ ਸੇਰਾ ਲਾਉਣਾ ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਭੁੱਲ ਜਾਵੀ ਤੂੰ ਪੋਤਿਆਂ ਨੂੰ ਲਾਡ ਲਡਾਉਣਾ ਮੈਂ ਤਾਂ ਹਾਂ 9 ਸਾਲ ਦਾ ਮੇਰਾ ਵੀਰ ਨਿਆਣਾ ਮੌਤ ਵੱਡੀ ਹੈ ਇਸ ਤੋਂ ਇਹਨੇ ਪਹਿਲੇ ਜਾਣਾ ਅੱਗੋਂ ਪਿੱਛੋਂ ਮੌਤ ਨੂੰ ਅਸੀਂ ਘੇਰਾ ਪਾਉਣਾ ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਭੁੱਲ ਜਾਵੀ ਤੂੰ ਪੋਤਿਆਂ ਨੂੰ ਲਾਡ ਲਡਾਉਣਾ ਕੌਣ ਖਵਾਊ ਚੂਰੀਆਂ ਮਾਂ ਤੇਰੇ ਬਾਜੋਂ ਕਿਵੇਂ ਸੁਣਾਂਗੇ ਲੋਰੀਆਂ ਬਿਨ ਤੇਰੇ ਸਾਜੋਂ ਕੌਣ ਖਵਾਊ ਚੂਰੀਆਂ ਮਾਂ ਤੇਰੇ ਬਾਜੋਂ ਛੇਤੀ ਛੇਤੀ ਆ ਜਾਣਾ ਨਾ ਦੇਰ ਲਗਾਉਣਾ ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਭੁੱਲ ਜਾਵੀ ਤੂੰ ਪੋਤਿਆਂ ਨੂੰ ਲਾਡ ਲਡਾਉਣਾ ਭੁੱਲ ਜਾਵੀ ਤੂੰ ਪੋਤਿਆਂ ਨੂੰ ਲਾਡ ਲਡਾਉਣਾ
ਬਸ ਫਿਰ ਐਸੇ ਸਾਹਿਬਜ਼ਾਦੇ ਗਏ ਮੁੜ ਕੇ ਨਹੀਂ ਆਏ ਵਜੀਦੇ ਦੀ ਕਚਹਿਰੀ 'ਚ ਪੇਸ਼ ਕੀਤਾ ਗਿਆ ਕੰਧਾਂ ਚਿਣੀਆਂ ਗਈਆਂ ਛਾਤੀਆਂ ਤੱਕ ਕੰਧ ਆਈ ਕੰਧ ਫਟ ਗਈ ਜਦੋਂ ਕੰਧ ਫਟ ਗਈ ਉਦੋਂ ਫਿਰ ਵਜੀਦੇ ਨੇ ਆਖਿਆ ਉੱਠੇ ਕੋਈ ਇਹਨਾਂ ਦੀਆਂ ਸ਼ਾਰਗਾਂ ਕੱਟ ਦਿਓ। ਸ਼ਾਰਗਾਂ ਕੱਟ ਦਿੱਤੀਆਂ ਜਾਣ ਜਿੰਦ ਨਿਕਲ ਜਾਂਦੀ ਹੈ। ਸਮਾਣੇ ਦੇ ਜਲਾਦ ਕਹਿੰਦੇ ਸਾਡਾ ਕੇਸ ਮਾਫ਼ ਕਰ ਦੇ, ਅਸੀਂ ਇਹ ਕੰਮ ਕਰ ਦਿੰਦੇ ਹਾਂ। ਉਸ ਵੇਲੇ ਫਿਰ ਸਾਹਿਬਜ਼ਾਦਿਆਂ ਦੀਆਂ ਛਾਤੀਆਂ ਤੇ ਬਹਿ ਕੇ ਉਹਨਾਂ ਦਾ ਕੇਸ ਮਾਫ਼ ਕਰ ਦਿੱਤਾ ਗਿਆ। ਛਾਤੀਆਂ ਤੇ ਬਹਿ ਕੇ ਸਾਹਿਬਜ਼ਾਦਿਆਂ ਦੀਆਂ ਸ਼ਾਰਗਾਂ ਕੱਟ ਦਿੱਤੀਆਂ ਗਈਆਂ। ਉੱਧਰ ਛੋਟੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਤੇ ਮਾਤਾ ਗੁਜਰ ਕੌਰ ਜੀ ਨੂੰ ਬੁਰਜ ਤੋਂ ਧੱਕਾ ਦਿੱਤਾ ਗਿਆ। ਆਹ ਗੱਲ ਸਮਝ ਲਿਓ ਜ਼ਰੂਰ, ਮਾਤਾ ਗੁਜਰ ਕੌਰ ਜੀ ਨੂੰ ਏਦਾਂ ਨਹੀਂ ਵੀ ਕਿਸੇ ਨੇ ਆ ਕੇ ਦੱਸਿਆ ਤੇ ਸਦਮੇ ਦੇ ਵਿੱਚ ਉਹਨਾਂ ਦੀ ਜਾਨ ਗਈ, ਕੀਤਾ ਇਹਨਾਂ ਨੇ ਇਹ। ਉੱਧਰ ਸਾਹਿਬਜ਼ਾਦੇ ਸ਼ਹੀਦ ਹੋ ਗਏ, ਜੋ ਮਾਤਾ ਗੁਜਰ ਕੌਰ ਜੀ ਨੂੰ ਬੁਰਜ ਤੋਂ ਧੱਕਾ ਦਿੱਤਾ, ਜਦੋਂ ਥੱਲੇ ਡਿੱਗ ਪਏ ਤੇ ਰੌਲਾ ਇਹ ਪਾਤਾ ਮਾਤਾ ਜੀ ਨੇ ਬੁਰਜ ਤੋਂ ਛਾਲ ਮਾਰਤੀ, ਮਾਤਾ ਜੀ ਸਦਮਾ ਝੱਲ ਨਹੀਂ ਸਕੇ, ਮਾਤਾ ਜੀ ਦੇ ਸਦਮਾ ਨਾ ਝੱਲਣ ਕਰਕੇ ਛਾਲ ਮਾਰਤੀ, ਸੂਸਾਈਡ ਕਰ ਲਈ। ਪਰ ਇਹਨਾਂ ਨੇ ਮਾਤਾ ਗੁਜਰ ਕੌਰ ਜੀ ਨੂੰ ਧੱਕਾ ਦਿੱਤਾ ਸੀ ਬੁਰਜ ਤੋਂ, ਉੱਤੋਂ ਸੁੱਟ ਕੇ ਮਾਤਾ ਗੁਜਰ ਕੌਰ ਨੂੰ ਵੀ ਸ਼ਹੀਦ ਕੀਤਾ। ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ 'ਚ ਸ਼ਹੀਦ ਹੋਏ ਤੇ ਛੋਟੇ ਸਾਹਿਬਜ਼ਾਦੇ ਸਰਹੰਦ ਦੀਆਂ ਨੀਹਾਂ ਵਿੱਚ ਚਿਣੇ ਗਏ। ਫਿਰ ਸੇਠ ਟੋਡਰਮੱਲ ਨੇ ਸਾਹਿਬਜ਼ਾਦਿਆਂ ਦਾ ਅੰਤਮ ਸੰਸਕਾਰ ਕੀਤਾ। ਜਗ੍ਹਾ ਮੁੱਲ ਖਰੀਦ ਕੇ, ਦੁਨੀਆਂ ਵਿੱਚ ਸਭ ਤੋਂ ਮਹਿੰਗੀ ਜਗ੍ਹਾ ਜਿਹੜੀ ਹੈ ਸਰਹੰਦ ਹੈ, ਜੋਤੀ ਸਰੂਪ ਹੈ, ਮੋਹਰਾਂ ਵਿਛਾ ਕੇ ਜਗ੍ਹਾ ਖਰੀਦੀ ਗਈ। ਨਾ ਅੱਜ ਤੱਕ ਇੰਨੀ ਮਹਿੰਗੀ ਜਗ੍ਹਾ ਕੋਈ ਵਿਕੀ ਹੈ ਤੇ ਨਾ ਕਿਸੇ ਨੇ ਖਰੀਦੀ ਹੈ। ਜਿੱਥੇ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਗਿਆ ਉੱਥੇ ਫਿਰ ਚਾਰ ਮਜ਼ਦੂਰ ਮਿਲੇ ਬਹੁਤ ਪੈਸਾ ਦੇ ਕੇ, ਜਿਨ੍ਹਾਂ ਨੇ ਮਾਤਾ ਗੁਜਰ ਕੌਰ ਦਾ ਸਰੀਰ ਚੁੱਕਿਆ। ਸੇਠ ਟੋਡਰਮੱਲ ਨੇ ਬਾਬਾ ਜ਼ੋਰਾਵਰ ਸਿੰਘ ਦਾ ਸਰੀਰ ਇਕੱਲੇ ਨੇ ਚੁੱਕਿਆ, ਉਹਦੇ ਘਰ ਵਾਲੀ ਨੇ ਬਾਬਾ ਫਤਿਹ ਸਿੰਘ ਨੂੰ ਇਦਾਂ ਚੁੱਕਿਆ ਜਿਵੇਂ ਸੁੱਤਾ ਪਿਆ ਨਿਆਣਾ ਬੀਬੀਆਂ ਇਕੱਲੇ ਚੁੱਕ ਲੈਂਦੀਆਂ ਨਾ ਸੁੱਤਾ ਪਿਆ ਬੱਚਾ, ਇਦਾਂ ਫਤਿਹ ਸਿੰਘ ਨੂੰ ਮੋਢੇ ਤੇ ਚੁੱਕ ਕੇ ਫਿਰ ਉਹਨਾਂ ਨੇ ਲਿਜਾ ਕੇ ਉੱਥੇ ਜਿੱਥੇ ਅੱਜ ਜੋਤੀ ਸਰੂਪ ਹੈ ਉੱਥੇ ਅੰਤਮ ਸੰਸਕਾਰ ਕੀਤਾ। ਸੋ ਇਸ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦੇ ਲੀਨਤਾ ਜਿਉਂਦਿਆਂ ਜਿਉਂਦਿਆਂ ਹੁੰਦੀ ਹੈ ਜੀ, ਜਿਉਂਦੇ ਵੀ ਲੀਨ ਸੀ ਤੇ ਸ਼ਹੀਦ ਹੋਣ ਤੋਂ ਬਾਅਦ ਵੀ ਉਹ ਲੀਨ, ਉਹ ਜਿਉਂਦੇ ਜਿਉਂਦੇ ਲੀਨ ਹੋ ਗਏ। ਕਚਹਿਰੀ ਵਿੱਚ ਖੜੇ ਹੈ ਉੱਥੇ ਵੀ ਰੱਬ ਨਾਲ ਇੱਕ ਮਿੱਕ ਹੈ, ਪਰਮਾਤਮਾ ਨਾਲ ਜੁੜੇ ਹੋਏ ਹੈ, ਕੋਈ ਲਾਲਚ ਕੋਈ ਲੋਭ ਉਹਨਾਂ ਦੀ ਸੁਰਤ ਵਿੱਚ ਨਹੀਂ ਆਇਆ। ਸੋ ਐਸੀ ਲੀਨਤਾ ਬਣਾਓ ਗੁਰਮੁਖੋ, ਤੁਹਾਡੇ ਕੰਮਾਂ 'ਚੋਂ ਲੀਨਤਾ ਝਲਕੇ। ਸਾਡੇ ਕੰਮ ਕਿੱਦਾਂ ਦੇ ਕਰਦੇ ਹਾਂ, ਇੱਦਾਂ ਅੱਖਾਂ ਬੰਦ ਕਰਕੇ ਨਹੀਂ ਪਤਾ ਲੱਗਦਾ ਵੀ ਬੰਦਾ ਬਹੁਤ ਲੀਨ ਬੈਠਾ ਹੈ, ਬਸ ਸਾਡੇ ਕੰਮ ਕਿੱਦਾਂ ਦੇ ਕਰਦੇ ਹਾਂ ਉੱਥੋਂ ਪਤਾ ਲੱਗੇਗਾ ਵੀ ਰੱਬ ਵਿੱਚ ਸੁਰਤ ਲੀਨ ਹੈ ਕਿ ਨਹੀਂ ਹੈ। ਬਾਕੀ ਦੀਆਂ ਬੇਨਤੀਆਂ ਆਪਾਂ ਕੱਲ੍ਹ ਦੇ ਦੀਵਾਨ 'ਚ ਕਰਾਂਗੇ। ਗੁਰੂ ਜੀ ਜਾਂਦੇ ਆ ਭਾਈ, ਫਿਰ ਆਪਾਂ ਚਾਲਾ ਪਾਉਂਦੇ ਹਾਂ। ਅੰਮ੍ਰਿਤ ਛਕਣ ਵਾਸਤੇ ਸੰਗਤ ਨੂੰ ਬੇਨਤੀ ਹੈ ਵੀ ਕੱਲ੍ਹ ਗੁਰਦੁਆਰਾ ਸਾਹਿਬ ਵਿੱਚ ਅੰਮ੍ਰਿਤ ਦਾ ਬਾਟਾ ਤਿਆਰ ਹੋਏਗਾ। ਮਾਨਵੀ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਕੱਲ੍ਹ ਅੰਮ੍ਰਿਤ ਦਾ ਬਾਟਾ ਤਿਆਰ ਹੋਏਗਾ ਜੀ। ਗੁਰਦੁਆਰਾ ਸਾਹਿਬ ਨਾਨਕਸਰ ਲਿਖਿਆ, ਇੱਥੇ ਗੁਰਦੁਆਰਾ ਸਾਹਿਬ ਨਾਨਕਸਰ ਮਨਵੀ ਪਿੰਡ ਦੇ ਰੁੜਕੀ ਕਲਾਂ ਵਾਲੇ ਮੋੜ ਤੇ ਗੁਰਦੁਆਰਾ ਹੈ ਜੀ, ਪਿੰਡ ਰੁੜਕੀ ਕਲਾਂ ਵਾਲੇ ਮੋੜ ਤੇ ਗੁਰਦੁਆਰਾ ਹੈ ਨਾਨਕਸਰ ਮਨਵੀ, ਉੱਥੇ ਕੱਲ੍ਹ ਅੰਮ੍ਰਿਤ ਦਾ ਬਾਟਾ ਤਿਆਰ ਹੋਏਗਾ। ਜਿਹੜੇ ਮੇਰੇ ਵੀਰਾਂ ਨੇ, ਭੈਣਾਂ ਨੇ, ਬੱਚਿਆਂ ਨੇ, ਬਜ਼ੁਰਗਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਨਹੀਂ ਕੀਤੀ, ਆਓ ਜੀ ਦਾਖਲੇ ਲਈਏ, ਪੜ੍ਹਾਈ ਸ਼ੁਰੂ ਕਰੀਏ, ਆਹ ਪੜ੍ਹਾਈ ਪੜ੍ਹੀਏ ਜਿਹੜੀ ਸਾਹਿਬਜ਼ਾਦੇ ਪੜ੍ਹੇ ਸੀ, ਇਹ ਸ਼ੁਰੂ ਕਰੀਏ, ਐਡਮਿਸ਼ਨ ਲਈਏ, ਦਾਖਲਾ ਲਈਏ ਆਪਾਂ ਕੱਲ੍ਹ ਨੂੰ। ਵੱਧ ਤੋਂ ਵੱਧ ਸੰਗਤਾਂ ਅੰਮ੍ਰਿਤ ਛਕਣ ਲਈ ਤਿਆਰ ਹੋਵੋ ਤੇ ਜਿਹੜੇ ਕੋਈ ਸ਼ੱਕ ਕੇ ਭੁੱਲ ਗਲਤੀ ਕਰ ਬੈਠੇ ਆ ਦੁਬਾਰਾ ਸੁਧਾਈ ਕਰਾ ਲਈਏ। ਕਦੇ ਛਕਿਆ ਸੀ ਅੱਜ ਟੁੱਟ ਗਏ, ਗੁਰੂ ਨਾਲੋਂ ਦੂਰ ਹੋ ਗਏ, ਉਹ ਦੁਬਾਰਾ ਆਓ ਤੇ ਸਤਿਗੁਰੂ ਜੀ ਦੇ ਘਰ 'ਚ ਆਪਣਾ ਨਾਮ ਦਰਜ ਕਰਾਓ, ਦਾਖਲਾ ਲਓ। ਵੱਧ ਤੋਂ ਵੱਧ ਵੀਰ ਭਰਾ, ਭੈਣਾਂ, ਬੱਚੇ, ਖਾਸ ਕਰਕੇ ਨੌਜਵਾਨ ਵੀਰ, ਮੇਰੇ ਨੌਜਵਾਨ ਵੀਰ ਆਓ। ਜੇ ਗਲਤ ਪਾਸੇ ਤੁਰ ਗਏ ਜੋ ਜਾਂਦਾ, ਮੈਂ ਜੋਬਨਵੰਤ ਸੋ ਹੋਵਤ ਬਿਸਟਾ ਕਾ ਜੰਤ, ਜੇ ਜਵਾਨੀ ਵਿਗੜ ਜਾਏ ਤੇ ਗੰਦਗੀ ਦੇ ਕੀੜੇ ਬਣ ਜਾਈਦਾ, ਤੇ ਜੇ ਸੁਧਰ ਕੇ ਬਾਣੀ ਵਾਲੇ ਪਾਸੇ ਲੱਗੀਏ ਫਿਰ ਕੌਮ ਦੇ ਹੀਰੇ ਬਣ ਜਾਈਦਾ। ਜਵਾਨੀਆਂ ਵਿੱਚ ਵਿਗੜੀਏ ਨਾ, ਸਤਿਗੁਰੂ ਜੀ ਦੀ ਸਿੱਖਿਆ ਲੈ ਕੇ ਆਪਣੇ ਜੀਵਨ ਨੂੰ ਸੁਧਾਰੀਏ, ਕੌਮ ਦੇ ਹੀਰੇ ਬਣੀਏ, ਮਾਪਿਆਂ ਦੇ ਹੀਰੇ ਪੁੱਤ ਬਣੀਏ। ਗੱਜ ਕੇ ਆਨੰਦ ਸਾਹਿਬ 'ਚ ਬੋਲੋ, ਵੱਧ ਤੋਂ ਵੱਧ ਤਿਆਰੀ ਕਰੋ, ਕੇਸੀ ਇਸ਼ਨਾਨ ਕਰਕੇ ਨਵੇਂ ਜਾਂ ਸਾਫ਼ ਬਸਤਰ ਪਾ ਕੇ, ਭਾਈ ਨਵੇਂ ਜਾਂ ਸਾਫ਼ ਬਸਤਰ ਪਾ ਕੇ ਗੁਰਦੁਆਰਾ ਸਾਹਿਬ ਨਾਨਕਸਰ ਜੋ ਬਣਿਆ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ। ਭੈਣਾਂ ਨੂੰ ਵੀ ਬੇਨਤੀ ਹੈ, ਵੀਰਾਂ ਨੂੰ ਵਾਰ ਵਾਰ, ਕਿ ਤੁਹਾਡੇ ਨਗਰ 'ਚ ਦੀਵਾਨ ਲੱਗੇ ਹੈ, ਤੇ ਵੱਧ ਚੜ ਕੇ ਇਲਾਕੇ ਵਾਲੇ ਵੱਧ ਤੋਂ ਵੱਧ ਅੰਮ੍ਰਿਤ ਦੀ ਦਾਤ ਪ੍ਰਾਪਤ ਕਰੀਏ ਇਹੀ ਆਪ ਜੀ ਦੇ ਚਰਨਾਂ 'ਚ ਵਾਰ ਵਾਰ ਬੇਨਤੀਆਂ ਵੀ ਗੁਰੂ ਵਾਲੇ ਬਣੀਏ ਦਾਖਲੇ ਲਈਏ ਸਾਢੇ ਦਸ ਗਿਆਰਾਂ ਵਜੇ ਤੱਕ ਜਿਨ੍ਹਾਂ ਨੇ ਪਹੁੰਚਣਾ ਅੰਮ੍ਰਿਤ ਛਕਣ ਵਾਲੇ ਸਾਢੇ ਦਸ ਵਜੇ ਗਿਆਰਾਂ ਵਜੇ ਪਹੁੰਚ ਜਾਇਓ ਭਾਈ ਕੇਸੀ ਇਸ਼ਨਾਨ ਕਰਕੇ ਸਾਰੀ ਸੰਗਤ ਦਾ ਧੰਨਵਾਦ ਗੁਰੂ ਜੀ ਜਾਂਦੇ ਆ ਫਿਰ ਆਪਾਂ ਮਗਰ ਮਗਰ ਤੁਰਦੇ ਹਾਂ ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਉਹ ਜੀ ਨਮਸਕਾਰ ਕਰ ਲਓ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਤਨ ਪਰਵਾਰ ਕਰੀਆਂ ਸ਼ਬਦ ਗਾਵੜੇ ਆਈਆਂ ਹੋ ਬਾਬਾ ਹੋ ਹਰੀ ਮੇਰਾ ਮਨ ਜਿਨੀ ਬਸਾਇਆ ਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਹਰ ਨਾਲ ਰਹੋ ਤੂੰ ਮਨ ਮੇਰੇ ਤੂੰ ਸਭ ਸੰਗੀਤਾਰੋ ਕਰੇ ਤੇਰਾ ਕਾਰਨ ਸਭ ਸਾਰਾ ਨਾਮ ਗਿਆ ਸਮਰਤ ਸੁਆਮੀ ਜੋ ਕਿਉ ਮਨ ਹੋਂ ਸਾਰੇ ਮੈਂ ਮਾਨਕ ਮਾਨ ਮੇਰੇ ਸਦਾ ਰਹੋ ਹਰ ਨਾਲ ਆਜੇ ਸਾਹਿਬਾ ਕਿਆ ਨਾਹੀ ਘਰ ਤੇਰੇ ਕਰਤਾ ਤੇਰਾ ਸਭ ਕੁਛ ਹੈ ਜਿਸਕੇ ਹੈ ਸੋ ਪਾਵੇ ਸਦਾ ਸਿਮਤ ਸਲਾਹ ਤੇਰੀ ਨਾਮ ਮਨ ਸਾਰੇ ਨਾਮ ਮਿਲ ਕੇ ਮਾਨੋ ਬਸਿਆ ਬਾਟੇ ਸਭ ਕਰੇ ਰਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ ਸਾਜਾ ਨਾਮ ਦਾ ਆਧਾਰੋ ਸਾਜ ਨਾਮ ਆਧਾਰ ਮੇਰਾ ਜੀ ਸੁਖਾ ਸੰਤ ਗਵਾਨਾ ਕਰ ਸ਼ਾਂਤ ਸੁਖ ਮਨ ਆਏ ਵਸਿਆ ਸਭ ਪੁਜਾਈਆ ਸੁਣੋ ਸੰਤੋ ਸ਼ਬਦ ਕਰੋ ਸਤ ਭਾਗੇ ਸ਼ਬਦ ਵਾਜੇ ਕਲਾਜ ਕਰਦਾਰੀਆ ਮਾਇਆ ਤੁਮ ਜਿਨ ਆਪ ਹਰ ਕਹਿਲਾ ਭਾਗੀ ਹੋ ਸਗਲ ਮਨੋਰਥੀ ਸੱਚੀ ਬਾਣੀ ਸਾਧ ਸਾਧਨ ਭਏ ਸਰਸੇ ਪੂਰੇ ਗੁਰਦੇ ਸੁਣਦੇ ਪੁਨੀਤੇ ਤੇ ਸਤਿਗੁਰ ਰਹਿਆ ਪ੍ਰਭੂ ਬੰਤ ਨਾਮ ਚਰਨ ਲਾਗੇ ਪਵਣ ਗੁਰੂ ਪਾਣੀ ਆਪਣਾ ਧਰਤ ਮਹੱਤ ਇਸ ਰਾਤ ਦੇ ਨਾਲੀ ਮਾਇਆ ਕੇ ਮੈਂ ਸਾਧ ਜਾਤ ਚੰਗਿਆਈਆਂ ਬੁਰਿਆਈਆਂ ਵਜੈ ਧਰਮ ਹਰੂ ਵਰਦੀ ਆਪੋ ਆਪਣੀ ਖੇਲੇ ਰਹਿ ਕੇ ਦੂਰ ਇਨੀ ਨਾਮ ਪਿਆ ਮੈਂ ਮੁਸਕਤਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਸੋ ਕਹੁ ਧੰਨ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਜੀ ਸੋਰਠ ਮਹਲਾ ਪੰਜਵਾਂ ਪ੍ਰਭ ਕੀ ਸ਼ਰਨ ਸਗਲ ਪਹਿਲਾ ਥੇ ਦੁੱਖ ਬਿਨ ਸੇ ਸੁਖ ਪਾਇਆ ਦਇਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤਿਗੁਰ ਧਿਆਇਆ ਪ੍ਰਭ ਕੀ ਸ਼ਰਨ ਸਗਲ ਪਹਿਲਾ ਥੇ ਦੁੱਖ ਬਿਨ ਸੇ ਸੁਖ ਪਾਇਆ दयाल हुआ पार ब्रह्म स्वामी पूरा सतगुर त्याया प्रभु जीओ तू मेरो साहेब दाता कर कृपा प्रभु दीन दयाला गुण गावो रंग राता रहाओ सतगुर नाम ने दान दिरनाया चिंता सगल विनासी कर कृपा अपनो कर लीना मन वसया अबनासी ता को बिघन ना को लागे जो सतगुर अपने राखे चरण कमल बसेरे दे अंतर अमृत हर रस चाखे कर सेवा सेवक प्रभ अपने जिन मन की इच्छ पुजाई नानक दास तांके बलहारे जिन पूरन पैज रखाई कर सेवा सेवक प्रभ अपने जिन मन की इच्छ पुजाई नानक दास ताके बलहारे जिन पूरन पैज रखाई वाहे गुरु जी का खालसा वाहे गुरु जी की